ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ ਅਮਰਦੀਪ ਕੌਰ ਬੋਬੀ ਸਿੱਧੂ ਦਲਜੀਤ ਸਿੰਘ ਸਰਬਜੀਤ ਸਿੰਘ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਅੱਜ ਦਾ ਲਹਿਰਾ ਪ੍ਰੋਗਰਾਮ ਕਰਾ ਰਿਹਾ। ਅੱਜ ਦਿਨ ਵੀਰਵਾਰ 24 ਚੇਤ ਸੰਮਤ 559 ਅਤੇ ਸਮਾਂ ਹੋ ਗਿਆ ਦੋਸਤੋ 8:01 ਤੇ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਆਪਣੀ ਸਾਂਝ 2 ਘੰਟਿਆਂ ਦੀ ਰਹੇਗੀ, ਜਿਸ ਦੌਰਾਨ ਅਸੀਂ ਤੁਹਾਡੇ ਸੁਨੇਹੇ ਸੁਝਾਅ ਜਾਂ ਕੋਈ ਵੀ ਖਬਰ ਸਾਂਝੀ ਕਰ ਸਕਦੇ ਹੋ ਤੇ ਮੈਸੇਜ ਕਰ ਲਏ ਤੁਸੀਂ ਟੈਲੀਗ੍ਰਾਮ ਐਪ ਦੀ ਵਰਤੋਂ ਵੀ ਕਰ ਸਕਦੇ ਹੋ ਜਾਂ ਫਿਰ ਈਮੇਲ ਕਰੋ ਸਾਨੂੰ request@harmanradio.com ਦੇ ਉੱਤੇ। ਤੇ ਅਗਲੇ ਕੁਝ ਮਿੰਟਾਂ ਵਿਚ ਸਾਨੂੰ ਅਮਨਦੀਪ ਸਿੰਘ ਜੀ ਕੌਫ ਸਰਵਰ ਤੋਂ ਜੁਆਇਨ ਕਰਨਗੇ। ਸੋ ਦੋਸਤੋ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਖੂਬਸੂਰਤ ਗੀਤ ਪਿੰਡ ਦੀ ਪੰਚਾਇਤ ਜੋ ਕਿ ਮਨਮੋਹਨ ਵਾਰਸ ਵੱਲੋਂ ਗਾਇਆ ਗਿਆ ਗੀਤ ਤੇ ਉਸ ਪਾਰ ਅਸੀਂ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਨਾਲ ਨਾਲ ਖਬਰਾਂ ਤੇ ਵੀ ਝਾਤ ਮਾਰਾਂਗੇ। ਤੇ ਦੋਸਤੋ ਤੁਸੀਂ ਇੰਜੋਏ ਕਰੋ ਇੱਕ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਹੋਣਗੇ
ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਥੋੜੇ ਸਮੇਂ ਤੱਕ ਸਾਡੇ ਨਾਲ ਜੁਆਇਨ ਕਰਨਗੇ ਅਮਨਦੀਪ ਸਿੰਘ ਜੀ ਸਿੱਧੂ ਜੀ ਤੇ ਉਹਨਾਂ ਨੂੰ ਪੁੱਛਾਂਗੇ ਅੱਜ ਸ਼ੁਰੂਆਤ ਹੀ ਕਿਹੜੀਆਂ ਪੰਚਾਇਤਾਂ ਦਾ ਰੌਲਾ ਪਾ ਕੇ ਬੈਠ ਗਏ ਆ। ਉਸ ਤੋਂ ਪਹਿਲਾਂ ਆਪਾਂ ਤਾਪਮਾਨ ਤੇ ਝਾਤ ਮਾਰ ਲਈਏ, ਤਾਪਮਾਨ ਅੱਜ ਦਾ ਕੀ ਕਹਿ ਰਿਹਾ ਤੇ ਜੇਕਰ ਗੱਲ ਕਰਦੇ ਹਾਂ ਬ੍ਰਿਸਬੇਨ ਦੀ ਤਾਂ ਬ੍ਰਿਸਬੇਨ ਦਾ ਤਾਪਮਾਨ ਅੱਜ ਵੱਧ ਤੋਂ ਵੱਧ 23 ਡਿਗਰੀ ਤੇ ਘੱਟ ਤੋਂ ਘੱਟ 16 ਡਿਗਰੀ ਹੋਣ ਦੇ ਆਸਾਰ ਨੇ ਤੇ ਮੀਂਹ ਪੈ ਰਿਹਾ ਹੈ, ਕਿਣਮੇ ਹੋ ਰਹੀ ਹੈ। ਤੇ ਇਸ ਤੋਂ ਅੱਗੇ ਸਿਡਨੀ 21 ਡਿਗਰੀ ਵੱਧ ਤੋਂ ਵੱਧ ਤੇ 13 ਡਿਗਰੀ ਘੱਟ ਤੋਂ ਘੱਟ ਤੇ ਬੱਦਲਬਾਰੀ ਦੱਸੀ ਜਾ ਰਹੀ ਹੈ। ਤੇ ਰਾਜਧਾਨੀ ਕੈਨਵਰਾ ਦੇ ਵਿਚ ਅੱਜ ਤਾਪਮਾਨ 22 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 6 ਡਿਗਰੀ ਤੇ ਲਗਭਗ ਆਸਮਾਨ ਸਾਫ਼ ਦੱਸਿਆ ਜਾ ਰਿਹਾ। ਮੈਲਬੋਰਨ ਵਿਚ ਤਾਪਮਾਨ ਅੱਜ ਵੱਧ ਤੋਂ ਵੱਧ 26 ਡਿਗਰੀ ਤੇ ਘੱਟ ਤੋਂ ਘੱਟ 13 ਡਿਗਰੀ ਤੇ ਆਸਮਾਨ ਸਾਫ਼। ਪਰਥ ਦੀ ਗੱਲ ਕਰਦੇ ਹਾਂ ਤਾਂ 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਤੇ ਘੱਟ ਤੋਂ ਘੱਟ 11 ਡਿਗਰੀ ਤੇ ਬੱਦਲਬਾਰੀ ਦੱਸੀ ਹੋਈ ਹੈ ਜੀ ਥੋੜੀ। ਐਡੀਲੇਡ ਦੇ ਵਿਚ ਤਾਪਮਾਨ ਅੱਜ ਵੱਧ ਤੋਂ ਵੱਧ 28 ਡਿਗਰੀ ਤੇ ਘੱਟ ਤੋਂ ਘੱਟ 18 ਤੇ ਅਸਮਾਨ ਸਾਫ਼। ਤਸਮਾਨੀਆ ਦੀ ਰਾਜਧਾਨੀ ਹੋਬਰਟ ਦੇ ਵਿਚ ਵੱਧ ਤੋਂ ਵੱਧ ਤਾਪਮਾਨ 23 ਤੇ ਘੱਟ ਤੋਂ ਘੱਟ 9 ਡਿਗਰੀ ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ। ਤੇ ਅੰਮ੍ਰਿਤਸਰ ਗੁਰੂਨਗਰੀ ਦੀ ਗੱਲ ਕਰਦੇ ਹਾਂ ਤਾਂ ਤਾਪਮਾਨ ਵੱਧ ਤੋਂ ਵੱਧ ਅੱਜ 29 ਡਿਗਰੀ ਤੇ ਘੱਟ ਤੋਂ ਘੱਟ 16 ਡਿਗਰੀ ਜਾਣ ਦੇ ਆਸਾਰ ਨੇ ਤੇ ਅੱਜ ਬੱਦਲਬਾਰੀ ਬਣੀ ਹੋਈ ਹੈ ਅੰਮ੍ਰਿਤਸਰ ਦੇ ਵਿਚ। ਤੇ ਦੋਸਤੋ ਇਹ ਸੀ ਕੁਛ ਖਾਸ ਸ਼ਹਿਰਾਂ ਦਾ ਤਾਪਮਾਨ ਤੇ ਹੁਣ ਸਮਾਂ ਹੋ ਗਿਆ ਕਿ ਅਸੀਂ ਅਮਨਦੀਪ ਸਿੱਧੂ ਜੀ ਨੂੰ ਜੁਆਇਨ ਕਰਾਈਏ ਪ੍ਰੋਗਰਾਮ। ਸਤਿ ਸ੍ਰੀ ਅਕਾਲ ਭਾਜੀ
ਜੀ। ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਤੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਮੌਸਮ ਇੱਥੇ ਪਹਿਲਾਂ ਦਿਨ ਤਾਂ ਧੁੱਪ ਚੜੀ ਸੀ ਪਰ ਫਿਰ ਇਕਦਮ ਸਮੁੰਦਰ ਦੇ ਵਿਚੋਂ ਬੱਦਲ ਉਠਿਆ ਤੇ ਹੁਣ ਬੱਦਲਵਾਈ ਹੋਈ ਪਈ ਆ, ਵਰਾਉ ਵੀ ਹੋਇਆ ਪਿਆ ਤੇ ਅੱਜ ਸ਼ਾਵਰ ਦੱਸੇ ਨੇ, ਮੀਂਹ ਅਸਲ ਦੇ ਵਿਚ ਦੱਸਿਆ ਹੋਇਆ ਅੱਜ 22 ਡਿਗਰੀ। ਪਿਛਲੇ 10-15 ਦਿਨ ਤੋਂ ਮੀਂਹ ਪੈ ਰਹੇ ਨੇ, ਸ਼ਾਵਰ ਹੋ ਰਹੇ ਨੇ, ਰਾਤੀ ਵੀ ਪਿਆ ਸੀ। ਸੋ ਬਰਸਾਤੂ ਮੌਸਮ ਹੈ ਜੀ, ਕੁਛ ਏਦਾਂ ਦੀ ਗੱਲ ਨੀ ਹੈਗੀ ਪੇ ਨਹੀਂ ਪੈਣਾ, ਪਰ ਇਹ ਕੁਦਰਤੀ ਤੌਰ ਤੇ ਇਹ ਜਿਹੜਾ ਮਹੀਨਾ ਹੁੰਦਾ ਮੀਹਾਂ ਦਾ ਹੀ ਮਹੀਨਾ ਹੁੰਦਾ, ਸੋ ਉਹ ਵੀ ਪੈਣੇ ਚਾਹੀਦੇ ਨੇ, ਕੁਦਰਤ ਦਾ ਇਹ ਕਾਨੂੰਨ ਹੈ। ਸੋ ਮੀਂਹ ਦਾ ਮੌਸਮ ਹੈ ਜੀ, ਗਿੱਲਾ ਗਿੱਲਾ ਮੌਸਮ ਹੈ ਏਦਾਂ ਕਿਹਾ ਜਾ ਸਕਦਾ
ਜੀ। ਬਿਲਕੁਲ, ਨਾਲੇ ਨਾ ਮੀਹਾਂ ਨੇ ਮੌਸਮ ਦੇ ਵਿਚ ਤਬਦੀਲੀ ਲਿਆਂਦੀ ਆ, ਜਿਹੜੀ ਅੱਗ ਵਰ ਰਹੀ ਸੀ ਹੁਣ ਥੋੜਾ ਮੌਸਮ ਠੰਡਾ ਹੋਇਆ ਤੇ ਮੌਸਮ ਸੋਹਣਾ ਸੁਹਾਵਣਾ ਹੋ ਚੁੱਕਾ ਹੈ। ਪਰ ਮੀਂਹ ਕਿਤੇ ਕਿਤੇ ਮੈਨੂੰ ਲੱਗਦਾ ਥੋੜਾ ਜਿਹਾ ਡਿਜ਼ਾਸਟਰ ਵੀ ਮਚਾ ਰਿਹਾ ਹੈ। ਕੀ ਕਿਹੜੇ ਸ਼ਹਿਰਾਂ ਬਾਰੇ
ਜੀ
ਕੋਈ ਜਾਣਕਾਰੀ?
ਜੀ ਜੀ,
ਕਿਹੜੀਆਂ ਖਬਰਾਂ?
ਕੁਈਨਜ਼ਲੈਂਡ ਦੇ ਵਿਚ ਬਹੁਤ ਭਾਰੇ ਮੀਂਹ ਪਏ ਨੇ, ਤੁਹਾਨੂੰ ਪਤਾ ਹੈ ਇਧਰ ਸਾਊਥ ਕੁਈਨਜ਼ਲੈਂਡ ਦੇ ਵਿਚ, ਨਾਰਥਰਨ ਨਿਊ ਸਾਊਥ ਵੇਲਸ ਦੇ ਵਿਚ, ਤੇ ਜਿਹੜੇ ਪਿੱਛੇ ਸਾਈਕਲੋਨ ਆਇਆ ਸੀ ਸਾਈਕਲੋਨ ਡੈਬੀ, ਉਸ ਦਾ ਜਿਹੜਾ ਅਸਰ ਹਜੇ ਵੀ ਦਿਖਾਈ ਦੇ ਰਿਹਾ ਹੈ। ਤੇ ਇੱਕ ਖਬਰ ਇਹ ਆ ਰਹੀ ਹੈ ਕੁਈਨਜ਼ਲੈਂਡ ਤੋਂ ਅੱਜ ਕਿ ਰੌਕਹੈਂਪਟਨ ਸ਼ਹਿਰ ਹੈ ਜਿਹੜਾ ਕਿ ਸੈਂਟਰਲ ਕੁਈਨਜ਼ਲੈਂਡ ਦਾ ਇੱਕ ਕਾਫੀ ਵੱਡਾ ਰੀਜਨਲ ਸਿਟੀ ਉਹਨੂੰ ਮੰਨਿਆ ਜਾਂਦਾ ਹੈ, ਤੇ ਉਥੇ ਅੱਜ ਦੁਪਹਿਰ ਨੂੰ ਹੜ੍ਹ ਆਊਗਾ। ਹੁਣ ਇਹ ਹੈ ਗੱਲ ਵੀ ਮੀਂਹ ਤਾਂ ਕਾਫੀ ਦੇਰ ਦਾ ਪਿਆ ਹੋਇਆ, ਵੀ ਹੜ੍ਹ ਹੁਣ ਕਿਉਂ ਆਏਗਾ? ਉਹ ਇਸ ਤਰ੍ਹਾਂ ਕਿ ਆਲੇ ਦੁਆਲੇ ਜਿਹੜੇ ਇਲਾਕੇ ਨੇ ਇਸ ਸ਼ਹਿਰ ਦੀ ਜਿਹੜੀ ਦੇ ਕੋਲੋਂ ਨਹਿਰ ਲੰਘਦੀ ਹੈ ਜੀ, ਫਿਟਜ਼ਰੋਏ ਰਿਵਰ ਉਹਨੂੰ ਕਹਿੰਦੇ ਆ, ਉਸ ਦਾ ਜਿਹੜਾ ਕੈਚਮੈਂਟ ਏਰੀਆ ਜਾਂ ਉਸ ਜਿੱਥੋਂ ਪਾਣੀ ਇਕੱਠਾ ਹੁੰਦਾ ਡਰੇਨਾਂ ਰਾਹੀਂ, ਉਹ ਤਕਰੀਬਨ 1,40,000 ਸਕੁਏਅਰ ਮੀਟਰ ਇਲਾਕਾ ਆ ਜਿੱਥੇ ਮਤਲਬ ਇਹ ਮੀਂਹ ਪਿਆ ਤੇ ਮੀਂਹ ਪੈ ਕੇ ਇਕੱਠਾ ਹੋ ਕੇ ਇਸ ਨਹਿਰ ਦੇ ਵਿਚ ਪਾਣੀ ਉਹ ਜਾਂਦਾ ਤੇ ਉਹ ਹੌਲੀ ਹੌਲੀ ਭਰ ਕੇ ਇਥੋਂ ਰੌਕਹੈਂਪਟਨ ਚੋਂ ਨਿਕਲਦੀ ਹੈ ਤੇ ਉਸ ਦਾ ਜਿਹੜਾ ਅੱਜ ਮਤਲਬ ਪੀਕ ਹੋਣਾ ਆ। ਤੇ ਇਲਾਕੇ ਵਿਚ ਸਾਰਿਆਂ ਨੂੰ ਕਹਿ ਦਿੱਤਾ ਗਿਆ ਕਿ ਆਪਣੇ ਆਪਣੇ ਘਰ ਛੱਡ ਦਿਓ। ਤੇ ਕੱਲ ਦਾ ਵੈਸੇ ਕਿਹਾ ਹੋਇਆ, ਹਜੇ ਵੀ ਬਹੁਤ ਸਾਰੇ ਜਿਹੜੇ ਵਸਿੰਦੇ ਨੇ ਉਸ ਇਲਾਕੇ ਦੇ ਘਰ ਨਹੀਂ ਛੱਡ ਰਹੇ ਤੇ ਉਨ੍ਹਾਂ ਨੂੰ ਵਾਰਨਿੰਗ ਦਿੱਤੀ ਆ ਅੱਜ ਗੌਰਮੈਂਟ ਨੇ ਆਖਰੀ। ਸੋ ਇਹ ਜਿਹੜਾ ਫਿਟਜ਼ਰੋਏ ਰਿਵਰ ਹੈ, ਇਸ ਦਾ ਜਿਹੜਾ ਪੀਕ ਹੈ ਜਿਹੜਾ ਨਾਰਮਲ ਲੈਵਲ ਹੁੰਦਾ ਉਸ ਤੋਂ 8 ਮੀਟਰ ਜਿਹੜਾ ਪੀਕ ਜਾਏਗਾ, 8.5 ਮੀਟਰ ਆਪਣੇ ਜਿਹੜੀ ਹੱਦ ਹੈ ਉਹ ਤੋਂ ਉੱਪਰ ਪਾਣੀ ਅੱਜ ਵਗੇਗਾ ਇਸ ਨਹਿਰ ਦੇ ਵਿੱਚ। ਸੋ ਇਹ ਵੀ ਇੱਕ ਮਤਲਬ ਮੰਦਭਾਗੀ ਖਬਰ ਹੈ, ਇਸ ਨਾਲ ਬਹੁਤ ਭਾਰੀ ਨੁਕਸਾਨ ਹੋਊਗਾ, ਮਾਲੀ ਜਾਨੀ ਵੀ ਹੋ ਸਕਦਾ ਅਗਰ ਲੋਕਾਂ ਨੇ ਸਾਥ ਨਾ ਦਿੱਤਾ। ਸੋ ਇਧਰ ਲਿਜ਼ਮੋਰ ਦੇ ਵਿੱਚ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ 10 ਮੀਟਰ ਤੋਂ ਉੱਤੇ ਪਾਣੀ ਫਿਰ ਚੁੱਕਾ ਸੀ, ਸਾਰਾ CBD ਡੁੱਬ ਗਿਆ ਸੀ ਤੇ ਉੱਥੇ ਵੀ ਬਹੁਤ ਭਾਰੇ ਨੁਕਸਾਨ ਹੋ ਚੁੱਕੇ ਨੇ। ਸੋ ਇਹ ਸੀ ਮੌਸਮ ਦੇ ਨਾਲ ਸੰਬੰਧਿਤ ਖਬਰ ਆਸਟ੍ਰੇਲੀਆ ਦੇ ਵਿੱਚੋਂ। ਖੈਰ ਬਰਸਾਤਾਂ ਚੱਲ ਰਹੀਆਂ ਪਰ ਇਸ ਵਾਰੀ ਮੀਂਹ ਜਿਹੜੇ ਨੇ ਬਹੁਤ ਜ਼ਿਆਦਾ ਪਏ ਨੇ। ਗੁਰਸੇਵਕ ਸਿੰਘ ਜੀ, ਇੱਕ ਹੋਰ ਆਬਜ਼ਰਵੇਸ਼ਨ ਦੇਖਣ ਨੂੰ ਮਿਲੀ ਹੈ ਕਿ ਇਸ ਮਹੀਨੇ ਜਾਣੀ ਕਿ ਮਾਰਚ ਦੇ ਅਖੀਰ ਦੇ ਵਿੱਚ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਜਿਹੜੀ ਮੌਸਮ ਦੀ ਤਸਵੀਰ ਆ ਉਹ ਠੰਡਕ ਵੱਲ ਨੂੰ ਜਾ ਰਹੀ ਆ। ਇਸ ਤਰ੍ਹਾਂ ਵੈਸੇ ਹੁੰਦੀ ਨਹੀਂ ਹੈਗੀ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਹੁਣ ਪਹਿਲਾਂ ਠੰਡ ਪੈਣ ਦੇ ਕਾਰਨ ਸ਼ਾਇਦ ਇਕ ਵਾਰੀ ਫੇਰ ਗਰਮੀ ਜਿਹੜੀ ਆ ਅਪ੍ਰੈਲ ਦੇ ਮੱਧ ਜਾਂ ਅਖੀਰ ਤੱਕ ਹੋਵੇ, ਜਿਸ ਦੇ ਕਾਰਨ ਜਿਹੜੀ ਫਸਲਾਂ ਨੂੰ ਕਾਫ਼ੀ ਨੁਕਸਾਨ ਵੀ ਹੋ ਸਕਦਾ ਹੈ। ਕੋਰੇ ਵੀ ਇਸ ਵਾਰੀ ਛੇਤੀ ਅਰਲੀ ਪੈਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਸੋ ਫਸਲਾਂ ਦੇ ਵੀ ਉੱਤੇ ਕਾਫ਼ੀ ਭਾਰੂ ਰਹੇਗਾ। ਸੋ ਇਹ ਸੀ ਮੌਸਮ ਦੀ ਜਾਣਕਾਰੀ
ਜੀ। ਬਿਲਕੁਲ, ਧੰਨਵਾਦ ਅਮਨਦੀਪ ਜੀ। ਜੀ ਤੇ ਜਿਹੜੀ ਗੱਲ ਹੁਣ ਆਪਾਂ ਡਿਜ਼ਾਸਟਰ ਦੀ ਕੀਤੀ ਹੈ ਤੇ ਪਿਛਲੇ ਕੁਝ ਦਿਨ ਜਿਹੜੇ ਹੁਣ ਤੁਸੀਂ ਦੱਸਿਆ ਰਿਵਰ ਦੇ ਕਾਰਨ ਫਲੱਡ ਆਉਣੇ ਆ। ਸੋ ਬ੍ਰਿਸਬਨ ਦੇ ਵਿਚ ਲੋਕਲੀ ਏਰੀਆ ਦੇ ਲਾਸਟ ਵੀਕਐਂਡ ਫਲੈਸ਼ ਫਲੱਡ ਹੋਏ ਆ। ਸੋ ਮੀਂਹ ਤੋਂ ਬਾਅਦ ਰਿਵਰ ਦਾ ਪਾਣੀ ਜਦੋਂ ਆਇਆ ਤੇ ਆਪਣੇ ਕਮਿਊਨਿਟੀ ਦੇ ਵਿਚ ਖਾਸ ਕਰਕੇ ਦੇਖਣ ਚ ਅਸੀਂ ਅਣਗੋਲਿਆ ਕਰ ਦਿੰਦੇ ਆ, ਜੋ ਕਿ ਵੈਦਰ ਵੱਲੋਂ ਸੁਚੇਤ ਕੀਤਾ ਗਿਆ ਸੀ ਮੈਸੇਜ ਦੇ ਜ਼ਰੀਏ ਕਿ ਇਸ ਏਰੀਆ ਦੇ ਵਿਚ ਪਾਣੀ ਵਧੇਗਾ, ਤੇ ਆਪਣਿਆਂ ਨੇ ਬਹੁਤ ਅਣਗੋਲਿਆ ਕੀਤੇ ਮੈਸੇਜ ਤੇ ਬਾਅਦ ਚ ਜੋ ਸਟਰੀਟਸ ਕਲੋਜ਼ ਹੋਈਆਂ ਤੇ ਉਹਦਾ ਨੁਕਸਾਨ ਵੀ ਹੋਇਆ। ਸੋ ਨੰਗਣ ਨੂੰ ਜਾਂ ਜਿਹੜੇ ਬਾਹਰ ਆਏ ਹੋਏ ਸੀ ਉਹਨਾਂ ਨੂੰ ਘਰ ਵਾਪਸੀ ਲਈ। ਸੋ ਮੈਂ ਇੱਥੇ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਅਸੀਂ ਜਿਹੜੇ ਮੈਸੇਜ ਆਉਂਦੇ ਆ ਵੈਦਰ ਮੌਸਮ ਵਿਭਾਗ ਵੱਲੋਂ ਤੇ ਉਹਨਾਂ ਨੂੰ ਗੋਲਿਆ ਨਾ ਕਰੋ, ਜੇਕਰ ਸੁਚੇਤ ਰਹਿਣ ਲਈ ਜਾਂ ਹੈਲਪਲਾਈਨ ਨੰਬਰ ਦਿੰਦੇ ਆ ਅੱਜ ਕੱਲ ਖਾਸ ਕਰਕੇ ਉਹਨਾਂ ਨੂੰ ਸੇਵ ਕਰਕੇ ਰੱਖੋ ਤੇ ਆਪਣੇ ਚਹੇਤਿਆਂ ਨੂੰ ਵੀ ਸਾਂਝੇ ਕਰੋ ਤਾਂ ਜੋ ਕਿ ਉਹ ਅਜਿਹੇ ਜੇਕਰ ਫਸਦੇ ਆ ਤਾਂ ਇਸਤੇਮਾਲ ਕੀਤੇ ਜਾ ਸਕਣ
ਜੀ। ਬਿਲਕੁਲ, ਜਿਹੜੇ SCS ਦੇ ਮੈਸੇਜ ਆ ਜਾਂ ਇੰਸ਼ੋਰੈਂਸ ਤੋਂ ਵੀ ਕੰਪਨੀ, ਤੁਹਾਡੀ ਜਿਹੜੀ ਇੰਸ਼ੋਰੈਂਸ ਕੰਪਨੀ ਆ ਉਹਨਾਂ ਵੱਲੋਂ ਵੀ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ। ਤੇ ਜਿਹੜੇ ਵੈਦਰ ਬਿਊਰੋ ਹੈ, ਮੌਸਮ ਵਿਭਾਗ ਹੈ ਜਾਂ ਜਿਹੜੇ ਵੀ ਨੈਟਵਰਕ ਦੇ ਰਾਹੀਂ ਉਹ ਉਸ ਇਲਾਕੇ ਦੇ ਵਿਚ ਜਿੰਨੇ ਵੀ ਮੋਬਾਈਲ ਫੋਨ ਹੈ ਉਹਨਾਂ ਨੂੰ ਮੈਸੇਜ ਭੇਜ ਦਿੰਦੇ ਨੇ ਅਗਰ ਕੋਈ ਕੁਦਰਤੀ ਆਫ਼ਤ ਜਾਂ ਕਹਿ ਲਓ ਕਿ ਜਾਂ ਟੈਰੋਰਿਜ਼ਮ ਐਕਟੀਵਿਟੀ ਜਾਂ ਕੋਈ ਇਹੋ ਜਿਹੀ ਕੋਈ ਵੀ ਆਫ਼ਤ ਆਉਂਦੀ ਹੈ ਉਦੋਂ ਮੈਸੇਜ ਭੇਜ ਦਿੰਦੇ, ਉਹਨੂੰ ਅਣਗੌਲਾ ਨਾ ਕਰੋ, ਉਹਨਾਂ ਤੇ ਧਿਆਨ ਦੇਣਾ ਚਾਹੀਦਾ। ਸੋ ਗੁਰਸੇਵਕ ਸਿੰਘ ਜੀ, ਅੱਜ ਪ੍ਰੋਗਰਾਮ ਦੀ ਥੋੜੀ ਰੂਪ ਰੇਖਾ ਵੀ ਦੱਸ ਦਿਓ ਕਿ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ ਨਾਲ ਫੋਨ ਵੀ ਲੈਣੇ ਆ ਪ੍ਰੋਗਰਾਮ ਚ।
ਜੀ ਬਿਲਕੁਲ, ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਅਸੀਂ ਫੋਨ ਕਾਲਸ ਵੀ ਖੋਲ ਦਾਂਗੇ, ਤੁਸੀਂ ਫੋਨ ਦੇ ਜ਼ਰੀਏ ਆਪਣੇ ਸੁਨੇਹੇ ਸੁਝਾਅ ਜਾਂ ਕੋਈ ਖਬਰ ਸਾਂਝੀ ਕਰ ਰਿਹਾ ਹੋ ਤਾਂ ਫੋਨ ਦੇ ਜ਼ਰੀਏ ਕਰ ਸਕਦੇ ਹੋ, ਤੇ ਇਸ ਦੇ ਨਾਲ ਹੀ ਤੁਸੀਂ ਮੈਸੇਜ ਆਉਣੇ ਵੀ ਸ਼ੁਰੂ ਹੋ ਗਏ। ਸਾਡੇ ਨਾਲ ਸੁਖਵਿੰਦਰ ਸੌਂਝ ਜੀ ਸਿਡਨੀ ਤੋਂ ਜੁੜ ਚੁੱਕੇ ਆ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਸਤਿ ਸ੍ਰੀ ਅਕਾਲ ਸੁਖਵਿੰਦਰ ਸੌਂਝ ਜੀ, ਆਸ ਕਰਦੇ ਤੁਹਾਡੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਈ ਹੋਵੇਗੀ। ਸੋ ਤੁਸੀਂ ਸੁਨੇਹਾਂ ਦੇ ਜ਼ਰੀਏ ਵੀ ਆਪਣੇ ਮੈਸੇਜ ਜ਼ਰੀਏ ਤੁਸੀਂ ਸੁਨੇਹ ਭੇਜ ਸਕਦੇ ਹੋ ਤੇ ਅਸੀਂ ਖਬਰਾਂ ਤੇ ਝਾਤ ਮਾਰਾਂਗੇ। ਤੇ ਖਬਰਾਂ ਤੇ ਆਉਣ ਤੋਂ ਪਹਿਲਾਂ ਅਮਨਦੀਪ ਭਾਜੀ, ਮੈਂ ਕਹਿੰਦਾ ਇੱਕ ਗੀਤ ਸੁਣੀਏ ਬ੍ਰੇਕ
ਜੀ। ਬਿਲਕੁਲ,
ਬ੍ਰੇਕ ਤੋਂ ਉਸ ਪਾਰ ਆਪਾਂ ਖਬਰਾਂ ਤੇ ਗੱਲਬਾਤ ਕਰਦੇ ਆ, ਪੰਜਾਬ ਵੀ ਚੱਲਦੇ ਆ, ਭਾਰਤ ਦੀਆਂ ਖਬਰਾਂ ਵੀ ਤੇ ਆਸਟ੍ਰੇਲੀਅਨ ਖਬਰਾਂ ਤੇ ਵੀ ਝਾਤ ਮਾਰਦੇ ਆ। ਦੋਸਤੋ ਸੁਣੋ ਇੱਕ ਗੀਤ, ਮਿਲਦੇ ਆ ਇਸ ਗੀਤ ਤੋਂ ਬਾਅਦ।
ਠੋਕਰੀ ਖਾ ਕੇ ਉੱਠੀਏ, ਬੱਲਿਆ ਪੈਰ ਪਿੱਛੇ ਨਾ ਪੁੱਟੀਏ, ਠੋਕਰੀ ਠੋਕਰੀ ਖਾ ਕੇ ਉੱਠੀਏ, ਬੱਲਿਆ ਪੈਰ ਪਿੱਛੇ ਨਾ ਪੁੱਟੀਏ, ਪਹਿਲਾਂ ਪਹਿਲਾਂ ਕਿਸਮਤ ਨਖਰੇ ਕਰਦੀ ਹੁੰਦੀ ਆ, ਡੋਲ ਦੇਖ ਕੇ ਇੱਕ ਲੋਕਾਂ ਦੀ ਰੜਦੀ ਹੁੰਦੀ ਆ, ਤੁਣਕਾ 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 ਕਰਕੇ ਗੁੱਡੀ ਚੜਦੀ ਹੁੰਦੀ ਆ, ਕਰਕੇ ਗੁੱਡੀ ਚੜ੍ਹਦੀ ਹੁੰਦੀ ਆ। ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ ਗੋਕੇ ਦੁੱਧ ਤੇ ਮੱਖਣਾ ਮੱਖਣੀ ਚੌਖੀ ਨਹੀਂ ਹੁੰਦੀ ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ ਗੋਕੇ ਦੁੱਧ ਤੇ ਮੱਖਣਾ ਮੱਖਣੀ ਚੌਖੀ ਨਹੀਂ ਹੁੰਦੀ ਉਹ ਚੋਟੀ ਨਾ ਟਕਰਾ ਕੇ ਬਦਲੀ ਵਰਦੀ ਹੁੰਦੀ ਆ ਤੁਣਕਾ 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 ਕਰਕੇ ਗੁੱਡੀ ਕਰਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਕਰਦੀ ਹੁੰਦੀ ਆ ਜਿੱਦਬਾਜ਼ੀ ਲਈ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ ਟੈਮ ਤਾਂ ਮਿਰਜ਼ੇ ਮਾਰੇ ਜਾਂਦੇ ਨੇ ਜਿੱਦਬਾਜ਼ੀ ਲਈ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ ਟੈਮ ਤਾਂ ਮਿਰਜ਼ੇ ਮਾਰੇ ਜਾਂਦੇ ਨੇ ਬਾਲੇ ਸੱਪੇ ਤਵੇ ਤੇ ਰੋਟੀ ਸੜਦੀ ਹੁੰਦੀ ਤੁਣਕਾ ਕਰਕੇ ਗੁੱਡੀ ਕਰਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਕਰਦੀ ਹੁੰਦੀ ਆ ਹੁਣ ਮਨ ਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀਆ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਹੁਣ ਮਨ ਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ ਕਾਕੋ ਵਾਲੀਆ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਡਾਂਡੇ ਦੇ ਲੜ ਲੱਗ ਕੇ ਬੇੜੀ ਤੁਣਕਾ ਕਰਕੇ ਗੁੱਡੀ ਕਰਦੀ ਹੁੰਦੀ ਆ ਤੁਣਕਾ ਤੁਣਕਾ ਕਰਕੇ ਗੁੱਡੀ ਕਰਦੀ ਹੁੰਦੀ ਆ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਸੀ ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਅਮਨਦੀਪ ਸਿੰਘ ਸਿੱਧੂ ਕੌਫਸਰ ਤੋਂ ਜੀ ਅਮਨਦੀਪ ਬਹੁਤ ਹੀ ਖੂਬਸੂਰਤ ਗੀਤ ਸੀ
ਜੀ ਬਿਲਕੁਲ ਮੈਂ ਵੀ ਪਹਿਲੀ ਵਾਰੀ ਸੁਣਿਆ ਬਹੁਤ ਸਾਰੇ ਗੀਤ ਜਿਹੜੇ ਨੇ ਸੁਣਨੇ ਹੁੰਦੇ ਤੁਹਾਨੂੰ ਪਤਾ ਕਿ ਜਿਵੇਂ ਕਾਫੀ ਨੇ ਹਾਲਾਂਕਿ ਰੇਡੀਓ ਆਪਣਾ ਪਰ ਫਿਰ ਵੀ ਕਈ ਗੀਤ ਜਿਹੜੇ ਨੇ ਉਹ ਮਿਸ ਹੋ ਜਾਂਦੇ ਨੇ ਪਰ ਗੀਤ ਵਧੀਆ ਸੀ ਤੁਸੀਂ ਸੁਣਦੇ ਰਹਿੰਦੇ ਹੋ
ਤੇ ਜਦੋਂ ਗੀਤ ਸੁਣਿਆ ਸੀ ਪਰ ਹੁਣ ਆਪਾਂ ਚੱਲਦੇ ਹਾਂ ਜੀ ਆਸਟ੍ਰੇਲੀਅਨ ਖਬਰਾਂ ਤੇ ਜਾਂ ਦੁਨੀਆਂ ਦੀਆਂ ਖਬਰਾਂ ਤੇ ਝਾਤ ਮਾਰੀਏ ਸਮਾਂ ਹੋ ਗਿਆ ਤੇ ਕੀ ਕਹਿ ਰਹੀ ਹੈ ਦੁਨੀਆਂ ਦੀ ਖਬਰਸਾਰ
ਦੇਖੋ ਪਹਿਲਾਂ ਆਸਟ੍ਰੇਲੀਆ ਤੇ ਫਿਰ ਆਪਾਂ ਲਾਗਲੇ ਦੇਸ਼ ਨਿਊਜ਼ੀਲੈਂਡ ਵੀ ਉਹਨਾਂ ਨੂੰ ਵੀ ਕਵਰ ਕਰਾਂਗੇ ਤਾਂ ਵਰਲਡ ਦੀਆਂ ਖਬਰਾਂ ਵੀ ਆਪਾਂ ਜਾਣਾਂਗੇ ਇੱਕ ਪਹਿਲਾਂ ਜਿਹੜੀ ਮੌਸਮ ਦੇ ਨਾਲ ਸੰਬੰਧਿਤ ਖਬਰ ਆਪਾਂ ਸ਼ੇਅਰ ਕੀਤੀ ਸੀ ਸਾਈਕਲੋਨ ਡੈਬੀ ਦੇ ਸੰਬੰਧ ਦੇ ਵਿੱਚ ਹਜੇ ਵੀ ਹੜ੍ਹ ਆ ਰਹੇ ਨੇ ਇਹ ਸਾਈਕਲੋਨ ਡੈਬੀ ਜਿਹੜਾ ਹੈ ਇਕੱਲਾ ਇੱਥੇ ਨਹੀਂ ਇਹਨੇ ਨੁਕਸਾਨ ਕੀਤਾ ਇਹ ਹੁਣ ਨਿਊਜ਼ੀਲੈਂਡ ਪਹੁੰਚ ਚੁੱਕਾ ਜੀ ਸੋ ਇਹ ਐਕਚੁਲੀ ਸਾਈਕਲੋਨ ਨਹੀਂ ਹੁਣ ਰਹਿ ਗਿਆ ਇਹ ਮੀਂਹ ਰਹਿ ਗਿਆ ਇਕੱਲਾ ਲੋ ਜਿਹੜੀ ਡਿਪਰੈਸ਼ਨ ਰਹਿ ਗਈ ਆ ਤੇ ਇਸ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਿਆ ਤੇ ਉੱਥੇ ਵੀ ਭਿਆਨਕ ਹੜ੍ਹ ਜਿਹੜੇ ਨੇ ਆਏ ਨੇ ਆਕਲੈਂਡ ਦੇ ਲਾਗੇ ਜੀ ਨਾਰਥ ਆਈਲੈਂਡ ਦਾ ਜਿਹੜਾ ਸਾਰਿਆਂ ਨਾਲੋਂ ਵੱਡਾ ਸ਼ਹਿਰ ਹੈ ਉੱਥੇ ਇੱਕ ਢਿੱਗ ਡਿੱਗਣ ਦੇ ਨਾਲ ਅਪਾਰਟਮੈਂਟ ਬਲਾਕ ਦੇ ਵਿੱਚ तकरीबन 1000 घर जेडे ने ओ बिजली तो बिना हन इस वेले बहुत सारे जेडे सड़कां ने ओ पानी दे हेठां डुब्बियां होईयां ने जेडे वाटरफाल ने ओ मतलब ओवर चल रहे ने ते बहुत ज्यादा मीह न्यूजीलैंड दे विच वी पै रहा सो यही सिस्टम जेड़ा आस्ट्रेलिया दे विच नुकसान करके गया ए हुण न्यूजीलैंड दे विच अपना हिस्सा वरता रहा ते उधर आस्ट्रेलिया की गल करिए आस्ट्रेलिया तो एक मंदभागी खबर अज दी ए आ रही है कि जिलोंग दे लागे एक सैमी ट्रेलर उल्ट गया जिस दे नाल उस दा ट्रक ड्राइवर मारिया गया ते उस दे नाल जिहड़ा पैसेंजर है ओह बहुत ही ज्यादा सीरियस ली जख्मी हो चुका है सो ए खबर जिलोंग दी आ रही है ता इधर तुहानू दसी है कल भी खबरसार दे विच भी काफी लंबी चौड़ी गलबात नशियां ते होई सी ते गुरसेवक अज इत्ते फिर थोड़ी जी गलबात करनी बनदी है कि आस्ट्रेलियन फैडरल पुलिस ने रिकॉर्ड बनाया जी चिट्टा फड़ के ते चिट्टा हुण कल भी आपां गल कीती सी कि भारत दे विच पंजाब दे विच इहनू चिट्टा कहिंदे ने ते इत्थे उहनू कहिंदे ने आइस जिहड़ा कि सिंथेटिक ड्रग है हांजी सो इस दा सारयां नूं वड्डी खेप फड़ी है जी ते इह जिहड़ी खेप है 903 किलो आइस फड़ी है जी जिहड़ी कि तकरीबन मार्केट वैल्यू दे विच 983 मिलियन डॉलर दी है सो इह जिहड़ा खेप फड़ी है जां भंडार फड़िया आ इह आस्ट्रेलियन फैडरल पुलिस ते विक्टोरिया पुलिस दी सांझी कारवाई दे विच फड़िया गया है ते ਇਹ ਜੇ ਅਗਰ ਬਾਜ਼ਾਰ ਦੇ ਵਿਚ ਆ ਜਾਂਦਾ ਨਾ ਫੜਿਆ ਜਾਂਦਾ ਤਾਂ ਇਸ ਦੇ 9 ਮਿਲੀਅਨ ਟੀਕੇ ਬਣਨੇ ਸੀ ਜਾਣੀ ਕਿ 9 ਮਿਲੀਅਨ ਵਾਰੀ ਇਸ ਨੂੰ ਵਰਤਿਆ ਜਾਣਾ ਸੀ ਸੋ ਇਹ ਦੇਖ ਲਓ ਕਿ ਇਸ ਦੇ ਫੜਨ ਦੇ ਨਾਲ ਕਿੰਨਾ ਕੁ ਨੁਕਸਾਨ ਹੋਣੋਂ ਬਚਿਆ ਕਿੰਨੇ ਕੁ ਜਿਹੜੇ ਨਵੇਂ ਨੌਜਵਾਨ ਜਾਂ ਬੰਦੇ ਜਿਹੜੇ ਨੇ ਲੱਗਣੇ ਸੀਗੇ ਇਸ ਨਸ਼ੇ ਦੇ ਉੱਤੇ ਉਹਨਾਂ ਦਾ ਬਚਾਅ ਹੋ ਗਿਆ ਹੈ ਤਾਂ ਇਹ ਜਿਹੜਾ ਡਰੱਗ ਫੜਿਆ ਗਿਆ ਜੀ ਇਹ ਤਕਰੀਬਨ 70 ਡੱਬੇ ਫੜੇ ਨੇ ਵੁਡਨ ਫਲੋਰ ਬੋਰਡ ਤੁਹਾਨੂੰ ਪਤਾ ਹੈ ਕਿ ਆਪਾਂ ਜਿਹੜੇ ਲੱਕੜ ਦਾ ਘਰ ਬਣਾਉਂਦੇ ਆ ਲੱਕੜ ਦਾ ਫਰਸ਼ ਬਣਾਉਂਦੇ ਆ ਲਾਉਂਦੇ ਆ ਉਹ ਪਲਾਈ ਦਾ ਹੁੰਦਾ ਉਹਦੇ ਪਲਾਈ ਦੇ ਵਿਚ ਲੇਅਰਾਂ ਹੁੰਦੀਆਂ ਨੇ ਮਤਲਬ ਤਹਿਾਂ ਦੇ ਨਾਲ ਪਲਾਈ ਬਣਦੀ ਆ ਇਹ ਜਿਹੜਾ ਬੜੇ ਸਮਾਰਟ ਤਰੀਕੇ ਦੇ ਨਾਲ ਬੜੇ ਮਤਲਬ ਸੱਜੇ ਤਰੀਕੇ ਨਾਲ ਇਹਨੂੰ ਤਹਿਾਂ ਦੇ ਵਿਚ ਇਨ੍ਹਾਂ ਦੀਆਂ ਪਰਤਾਂ ਬਣਾ ਬਣਾ ਕੇ ਦਿੱਤਾ ਹੋਇਆ ਸੀਗਾ ਸੀਲ ਕੀਤਾ ਹੋਇਆ ਸੀ ਤੇ 70 ਜਿਹੜੇ ਇਹ ਡੱਬੇ ਨੇ ਇਹ ਆਸਟ੍ਰੇਲੀਆ ਦੇ ਵਿਚ ਆਏ ਨੇ ਤੇ ਇਨ੍ਹਾਂ ਦੀ ਮਤਲਬ ਇਨ੍ਹਾਂ ਨੂੰ ਫੜਿਆ ਗਿਆ ਤੇ ਇਸ ਸਬੰਧ ਦੇ ਵਿਚ 12 ਸਰਚ ਵਾਰੰਟ ਜਿਹੜੇ ਨੇ ਮੈਲਬਨ ਈਸਟ ਦੇ ਵਿਚ ਕੱਢੇ ਗਏ ਨੇ ਇਸ ਤੋਂ ਇਲਾਵਾ ਜਿਹੜਾ 1,75,000 ਦੀਆਂ 1,000 ਸਿਗਟਾਂ ਵੀ ਫੜੀਆਂ ਨੇ ਕੱਲਾ ਇਹ ਡਰੱਗ ਨਹੀਂ ਫੜਿਆ ਸਿਗਟਾਂ ਵੀ 1,75,000 ਫੜੀਆਂ ਤਕਰੀਬਨ ਇਸ ਮੁਹਿੰਮ ਦੇ ਵਿਚ ਐਂਟੀ ਡਰੱਗ ਮੁਹਿੰਮ ਦੇ ਵਿਚ ਹੁਣ ਤੱਕ ਸਰਕਾਰ ਜਿਹੜੀ ਹੈ 300 ਮਿਲੀਅਨ ਡਾਲਰ ਲਾ ਚੁੱਕੀ ਹੈ ਜਿਹੜੀ ਕਿ ਚਿੱਟੇ ਦੇ ਅਗੇਂਸਟ ਚਿੱਟੇ ਨੂੰ ਫੜਨ ਦੇ ਵਿਰੁੱਧ ਔਰ ਇਸ ਫੜਨ ਦੇ ਫੜ ਫੜਾਈ ਦੇ ਚੱਕਰ ਦੇ ਵਿਚ ਹੁਣ ਤੱਕ 5 ਮਿਲੀਅਨ ਦੀ ਪ੍ਰਾਪਰਟੀ ਜਿਹੜੀ ਹੈ ਜ਼ਬਤ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੇ ਵਿਚੋਂ ਇੰਡਸਟਰੀਅਲ ਰੈਜੀਡੈਂਸ਼ੀਅਲ ਤੇ ਕਾਰਾਂ ਗੱਡੀਆਂ ਕੈਸ਼ ਵੀ ਫੜਿਆ ਗਿਆ ਸੋ 5 ਮਿਲੀਅਨ ਡਾਲਰ ਸੋਰੀ ਫੜਿਆ ਜਾ ਚੁੱਕਾ ਤੇ 300 ਮਿਲੀਅਨ ਡਾਲਰ ਸਰਕਾਰ ਖਰਚ ਚੁੱਕੀ ਹੈ ਤੇ ਜਿਹੜੀ ਅੱਜ ਦੀ ਕਾਰਵਾਈ ਕੱਲ ਦੀ ਹੋਈ ਹੈ ਉਸ ਦੇ ਵਿਚ 898 ਮਿਲੀਅਨ ਡਾਲਰ ਦਾ ਜਿਹੜਾ ਆ ਉਹ ਡਰੱਗ ਸਟਰੀਟ ਦੇ ਵਿਚੋਂ ਖਤਮ ਕਰ ਦਿੱਤਾ ਗਿਆ ਸੋ ਇਹ ਖਬਰ ਜਿਹੜੀ ਆਸਟ੍ਰੇਲੀਆ ਦੇ ਵਿਚ ਨੀ ਦੁਨੀਆਂ ਦੇ ਵਿਚ ਇਹ ਹੈਡਲਾਈਨਾਂ ਚ ਬਣੀ ਹੋਈ ਕਿ ਇੰਨਾ ਜਿਹੜਾ ਡਰੱਗ ਹੈ ਇਕੋ ਟਾਈਮ ਫੜਿਆ ਗਿਆ ਤੇ ਉਧਰ ਇਸੇ ਹੀ ਖਬਰ ਦੇ ਨਾਲ ਲੱਗਦੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਗੁਰਸੇਵਕ ਜੀ ਉਹ ਵੀ ਕੁਛ ਕੁਛ ਚਿੱਟੇ ਦੇ ਨਾਲ ਹੀ ਸਬੰਧਤ ਹੈ ਜੇ ਇਜਾਜ਼ਤ ਹੋ ਜਾਵੇ ਤਾਂ ਕਰੀਏ ਸ਼ੇਅਰ
ਜ਼ਰੂਰ
ਹਾਂਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ ਉਨ੍ਹਾਂ ਨੇ ਕਿਹਾ ਕਿ ਇਕਦਮ ਨਹੀਂ ਖਤਮ ਕੀਤਾ ਜਾ ਸਕਦਾ ਨਸ਼ਾ ਤੇ ਮਤਲਬ ਉਹਨਾਂ ਨੂੰ 10 ਸਾਲ ਕਹਿੰਦੇ ਲੱਗ ਗਏ ਸਾਨੂੰ ਇੰਨਾ ਕੁਝ ਬਣਾਉਂਦਿਆਂ ਨੂੰ, ਇੱਕਦਮ ਕਿੱਦਾਂ ਤੁਸੀਂ ਖਤਮ ਕਰ ਦੋਗੇ? ਸੋ ਮੇਰੀ ਤਾਂ ਇਹ ਟਿੱਪਣੀ ਆ, ਇਹ ਉਹਨਾਂ ਨੇ ਕਿਹਾ ਨੀ, ਉਹਦਾ ਮੇਰੀ ਟਿੱਪਣੀ ਆ ਵੀ ਹਾਂ ਉਹਨਾਂ ਨੂੰ ਪਤਾ ਆ ਵੀ ਜਿੰਨਾ ਕੁ ਉਹਨਾਂ ਨੇ ਖਿਲਾਰਾ ਖਿਲਾਰਿਆ ਹੋਇਆ ਉਹ ਇਕਦਮ ਤਾਂ ਹੋ ਹੀ ਨੀ ਸਕਦਾ, ਇਹ ਤਾਂ ਇਮਪੋਸੀਬਲ ਹੈ, ਕਿਉਂਕਿ ਉਹਨਾਂ ਨੇ ਜਿੰਨੇ ਕੁ ਵੀ ਮਤਲਬ 10 ਸਾਲ ਉਹਨਾਂ ਕੋਲ ਸੀਗੇ ਇਹ ਸਾਰਾ ਕੁਝ ਖਤਮ ਕਰਨ ਨੂੰ, ਅਸਲ ਦੇ ਵਿਚ ਸ਼ੁਰੂ ਵੀ ਇੱਥੋਂ ਹੀ ਹੋਇਆ ਆ। ਸੋ ਉਹਨਾਂ ਨੇ ਕਿਹਾ ਕਿ 4 ਹਫ਼ਤਿਆਂ ਚ ਨਸ਼ਾ ਖਤਮ ਕਰਨ ਦੇ ਕਾਂਗਰਸ ਦੇ ਜਿਹੜੇ ਦਾਅਵੇ ਸਬੰਧੀ ਸਵਾਲ ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾ ਸਦੀਆਂ ਤੋਂ ਚੱਲਿਆ ਆ ਰਿਹਾ, ਇਸ ਤੇ ਇਕਦਮ ਕਾਬੂ ਪਾਉਣਾ ਸੌਖਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਚ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰਾਂ ਤਾਂ ਬਣਾ ਲਈਆਂ ਪਰ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੇ ਲਈ ਸੰਭਾਵਨਾ ਨਜ਼ਰ ਨਹੀਂ ਆ ਰਹੀ, ਇਹ ਗੱਲ ਜੀ ਉਨ੍ਹਾਂ ਨੇ ਪਿੰਡ ਕੋਲਿਆਂ ਵਾਲੀ ਦੇ ਵਿਚ ਕਹੀ ਆ। ਸੋ ਗੁਰਸੇਵਕ, ਇਧਰ ਇਕ ਪਾਸੇ ਸਰਕਾਰ ਏਡੇ ਵੱਡੇ ਵੱਡੇ ਖੇਪ ਫੜ ਰਹੀ ਆ ਤੇ ਉਧਰ ਪਤਾ ਆ ਪੰਜਾਬ ਦੇ ਵਿਚ ਕਿ ਚਿੱਟੇ ਦੀ ਕਿੱਡੀ ਵੱਡੀ ਬਿਮਾਰੀ ਆ, ਤੇ ਫਿਲਹਾਲ ਤਾਂ ਜਿਹੜੇ ਪਹਿਲੇ ਫੜੇ ਹੋਏ ਸੀ ਉਨ੍ਹਾਂ ਦੀਆਂ ਜਿਹੜੀਆਂ ਪ੍ਰਾਪਰਟੀਜ਼ ਆ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਨੇ, ਪਰ ਕੋਈ ਤਾਜ਼ਾ ਜਿਹੜੀ ਖੇਪ ਨੇ ਉਹ ਨਹੀਂ ਫੜੇ ਗਏ। ਪਰ ਇਹ ਵੀ ਰਿਐਲਿਟੀ ਆ ਕਿ ਜਿਹੜੇ ਉਹ ਡਰੱਗ ਨੇ ਨਸ਼ਾ ਆ ਉਹ ਮਿਲ ਰਿਹਾ ਆ, ਹਜੇ ਵੀ ਮਿਲ ਰਿਹਾ ਆ ਸਟਰੀਟਸ ਦੇ ਵਿਚ, ਤੇ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਸਪਲਾਈ ਜਾਰੀ ਆ, ਕਿਤੇ ਨਾ ਕਿਤੇ ਉਹ ਮੈਨੂਫੈਕਚਰ ਹੋ ਰਿਹਾ ਉਹਦੀ ਜਿਹੜੀ ਸਪਲਾਈ ਜਾਰੀ ਆ, ਤੇ ਸਾਰੇ ਜਾਣਦੇ ਨੇ ਜਿੰਨੇ ਵੀ ਸਾਡੇ ਸਰੋਤੇ ਨੇ ਕਿ ਉਨ੍ਹਾਂ ਦੇ ਪਿੰਡਾਂ ਦੇ ਲਾਗੇ ਲਾਗੇ ਕਿਹੜੇ ਕਿਹੜੇ ਸਪਲਾਇਰ ਨੇ, ਤੇ ਇਹ ਵੀ ਪਤਾ ਹੁੰਦਾ ਕਿ ਉਹ ਡਰੱਗ ਆਉਂਦਾ ਕਿੱਥੋਂ ਹੈ, ਫੈਕਟਰੀਆਂ ਕਿੱਥੇ ਲੱਗੀਆਂ ਹੋਈਆਂ। ਸੋ ਉਨ੍ਹਾਂ ਨੂੰ ਫੜਨਾ ਕੋਈ ਔਖੀ ਗੱਲ ਨਹੀਂ ਅਗਰ ਇੱਛਾ ਸ਼ਕਤੀ ਹੋਵੇ। ਜੀ
ਜੀ ਬਿਲਕੁਲ ਭਾਜੀ, ਕਿਉਂਕਿ ਕਿਹਾ ਜ਼ਰੂਰ ਜਾਂਦਾ ਕਿ ਚਿਰ ਤੋਂ ਨਸ਼ਾ ਚੱਲਿਆ ਆਉਂਦਾ, ਪਰ ਪਿਛਲੇ ਦਹਾਕੇ ਦੇ ਵਿਚ ਸਿੰਥੈਟਿਕ ਡਰੱਗ ਜਿਹਨੂੰ ਮੈਡੀਕਲ ਨਸ਼ਾ ਕਹਿ ਦਿੰਦੇ ਅਸੀਂ ਆਈਸ ਜਾਂ ਚਿੱਟਾ, ਤੇ ਇਹਦਾ ਚਲਣ ਬਹੁਤ ਜ਼ਿਆਦਾ ਹੋਇਆ ਸ਼ੁਰੂ
ਜੀ, ਤੇ
ਸਾਨੂੰ ਫੈਕਟਰੀਆਂ ਵੀ ਲੱਗੀਆਂ
ਜੀ ਜੀ। ਆਪਾਂ ਸੁਨੇਹੇ ਵੀ ਲੈਣੇ ਆ ਤੇ ਨਾਲ ਦੀ ਨਾਲ ਆਪਾਂ ਖਬਰਾਂ ਵੀ ਕਰੀ ਜਾਣੀ ਆ, ਕਿਉਂਕਿ ਸਾਡੇ ਸਰੋਤੇ ਉਹਨਾਂ ਦੀ ਜਿਹੜੀ ਫੀਡਬੈਕ ਉਹਨਾਂ ਦਾ ਸੁਨੇਹਾ ਵੀ ਨਾਲ ਦੀ ਨਾਲ ਪੜੀ ਜਾਓ
ਜੀ ਜੀ। ਸਾਡੇ ਨਾਲ ਹਰਮਨਪ੍ਰੀਤ ਸਿੰਘ ਜੀ ਜੁੜੇ ਆ ਪ੍ਰੋਗਰਾਮ ਦੇ ਵਿਚ, ਤੇ ਪੁੱਛ ਰਹੇ ਆ ਜੀ ਪਟਿਆਲੇ ਦਾ ਵੈਦਰ ਕੀ ਆ ਜੀ। ਬਿਲਕੁਲ, ਤੇ ਪਟਿਆਲੇ ਅੱਜ ਤਾਪਮਾਨ ਵੱਧ ਤੋਂ ਵੱਧ 35 ਡਿਗਰੀ ਜਾਣ ਦਾ ਸਾਰ ਹੈ ਤੇ ਘੱਟ ਤੋਂ ਘੱਟ 18 ਡਿਗਰੀ ਰਹੇਗਾ ਹਰਮਨਪ੍ਰੀਤ ਜੀ, ਤੇ ਮੌਸਮ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਆਸ ਕਰਦੇ ਤੁਸੀਂ ਜਿੱਥੋਂ ਸੁਣ ਰਹੇ ਹੋ ਤੇ ਆਪਣੇ ਮੌਸਮ ਨੂੰ ਮਾਣ ਰਹੇ ਹੋਵੋਗੇ ਸਾਡੇ ਨਾਲ ਜੀ।
ਮੈਨੂੰ ਲੱਗਦਾ ਪਟਿਆਲੇ ਤੋਂ ਸੁਣ ਰਹੇ, ਪਟਿਆਲੇ ਵਾਲਿਆਂ ਨੂੰ ਆਦਤ ਪਈ ਹੋ ਹਰਮਨ ਰੇਡੀਓ ਸੁਣਨ ਦੀ, ਇੱਥੋਂ ਤੱਕ ਕਿ ਸਰਬਜੀਤ ਵੀ ਮੈਨੂੰ, ਹਾਂਜੀ ਸਰਬਜੀਤ ਮੈਨੂੰ ਕਹਿ ਦਿੰਦਾ ਹੁੰਦਾ ਉਹ ਇੱਥੇ ਯਾਰ ਪਟਿਆਲੇ ਦੱਸੀ ਕੀ ਹੋ ਰਿਹਾ ਹਨਾ, ਮੈਂ ਕਿਹਾ ਕੀ ਗੱਲ ਤੂੰ ਪਟਿਆਲੇ ਰਹਿੰਦਾ, ਕਹਿੰਦਾ ਨਹੀਂ ਸਾਨੂੰ ਤਾਂ ਰੇਡੀਓ ਸੁਣ ਕੇ ਪਤਾ ਲੱਗਦਾ ਵੀ ਕੀ ਹੋ ਰਿਹਾ ਪੰਜਾਬ ਦੇ ਵਿਚ। ਤੇ ਖੈਰ ਬੱਬੂ ਜਲੰਧਰੀ ਵੀ ਆ ਗਏ ਨੇ ਜੀ, ਉਹਨਾਂ ਦਾ ਵੀ ਸੁਨੇਹਾ ਪੜੋ ਜੀ।
ਜੀ ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿਚ, ਤੇ ਭਾਜੀ ਆ ਕਹਿ ਰਿਹਾ ਕਿ ਚੰਨਾ ਅੰਕਲ ਜੀ ਲਈ ਕਹਿੰਦੇ ਪ੍ਰੇ ਕਰਿਓ
ਜੀ,
ਤੇ ਉਹ ਕਹਿੰਦੇ ਚਲੇ ਗਏ ਆ ਤੇ
ਹਾਂਜੀ ਹਾਂਜੀ,
ਤੇ ਉਹਨਾਂ ਦੀ ਵਾਪਸੀ ਦੇ ਲਈ ਅਰਦਾਸ ਕਰ ਰਿਹਾ ਕਿ ਕਹਿੰਦੇ ਜੀ ਹੁਣ ਸੌਂਗ ਵੀ ਇੱਕ ਪਲੇ ਕਰਨ ਲਈ ਕਿਹਾ ਆ ਬੱਬੂ ਜੀ,
ਚੰਨਾ
ਚੰਨਾ ਬੱਬੂ ਜੀ ਉਹਨਾਂ ਦੇ ਗਰੁੱਪ ਦਿਓ, ਚੰਨਾ ਅੰਕਲ ਦੇ ਗਰੁੱਪ ਦਿਓ।
ਹਾਂਜੀ ਹਾਂਜੀ, ਉਹ ਇੱਦਾਂ ਆ ਵੀ ਮੈਂ ਤਾਂ ਆਪ ਉਹਨਾਂ ਨੂੰ ਮਿਸ ਕਰ ਰਿਹਾ ਜੀ, ਮੈਂ ਤਾਂ ਹਜੇ ਰਾਤੀ ਸੋਚ ਰਿਹਾ ਸੀ ਵੀ ਚੰਨਾ ਜੀ ਕਿੱਧਰ ਚਲੇ ਗਏ, ਤੇ ਉਹਨਾਂ ਨੂੰ ਆਵਾਜ਼ ਮਾਰੀ ਆ, ਆਪਾਂ ਜ਼ਰੂਰ ਸੁਣ ਰਹੇ ਹੋਣ ਕਿਤੇ ਨਾ ਕਿਤੇ। ਦੇਖੋ ਚੰਨਾ ਜੀ ਤੁਹਾਨੂੰ ਤੁਹਾਡਾ ਸਾਰਾ ਕਰੂ ਜਿਹੜਾ ਮਿਸ ਕਰ ਰਿਹਾ ਆ, ਕੋਬਰਮ ਵਾਲਾ ਇਹ ਜਰਾ ਆਓ ਵਾਪਸ, ਤੁਹਾਡਾ ਗੀਤ ਉਦਾਂ ਸੁਣਾਉਣਾ ਆਪਾਂ, ਤੇ ਇਹਨਾਂ ਨੇ ਫਰਮਾਇਸ਼ ਵੀ ਕੀਤੀ ਆ ਤੇ ਗੀਤ ਆਪਾਂ ਜ਼ਰੂਰ ਸੁਣਾਂਗੇ। ਤਾਂ ਬੱਬੂ ਜੀ ਸਵਾਗਤ ਕਰਦੇ ਆ ਤੁਹਾਡਾ ਪ੍ਰੋਗਰਾਮ ਦੇ ਵਿਚ, ਤਾਂ ਗੀਤ ਵੀ ਆਪਾਂ ਲਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਰਾਜ ਮਹਿੰਦਰ ਵੀ ਇਹਨਾਂ ਦਾ ਵੀ ਮੈਸੇਜ ਪੜੋ ਜੀ।
ਜੀ ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਰਾਜ ਮਹਿੰਦਰ ਜੀ, ਤੇ ਸਵਾਗਤ ਆ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਇਹਨੀ ਇੱਕ ਸਾਡੇ ਨਾਲ ਫੋਟੋ ਸਾਂਝੀ, ਵਿਚਾਰ ਸਾਂਝਾ ਕੀਤਾ, ਤੇ ਉਹ ਇਸ ਤਰ੍ਹਾਂ ਆ
ਜੀ,
ਕਹਿੰਦੇ ਹੱਕਾਂ ਦੀ ਲੜੋ, ਲੜ ਨਹੀਂ ਸਕਦੇ ਬੋਲੋ, ਬੋਲ ਨਹੀਂ ਸਕਦੇ ਤਾਂ ਲਿਖੋ
ਜੀ,
ਲੈ ਸਕਦੇ ਤਾਂ ਸਾਥ ਦਿਓ
ਜੀ,
ਸਾਥ ਵੀ ਨਹੀਂ ਦੇ ਸਕਦੇ ਤਾਂ ਜੋ ਲਿਖ ਤੇ ਬੋਲ ਰਿਹਾ ਹੈ ਉਸ ਨੂੰ ਹੌਸਲਾ ਦੇਵੋ
ਜੀ ਜੀ,
ਇਹ ਵੀ ਨਹੀਂ ਕਰ ਸਕਦੇ ਤਾਂ ਮਨੋਬਲ ਵੀ ਨਾ ਤੋੜੋ, ਕਿਉਂਕਿ ਕਿਤੇ ਨਾ ਕਿਤੇ ਉਹ ਤੁਹਾਡੇ ਹਿੱਸੇ ਦੀ ਲੜਾਈ ਲੜ ਰਿਹਾ ਹੈ
ਜੀ
ਜੀ।
ਦੇਖੋ ਜੀ ਬਹੁਤ ਵਧੀਆ ਸਾਥ ਦੇਣ ਦੀ ਗੱਲ ਹੈ ਕਿ ਹੱਕਾਂ ਦੀ ਲੜਾਈ ਜਿਹੜੀ ਹੈ ਲੜਨੀ ਚਾਹੀਦੀ, ਪਰ ਇਹ ਜਿਹੜੇ ਹੱਕ ਦੀ ਲੜਾਈ ਹੈ ਨਾ ਇਹ ਕੋਈ ਕੋਈ ਲੜ ਸਕਦਾ, ਪਰ ਜਿਹੜਾ ਵੀ ਲੜਦਾ ਹੁੰਦਾ ਕੋਈ ਵੀ ਕੁਛ ਐਫਰਟ ਕਰ ਰਿਹਾ ਹੁੰਦਾ ਆਪਣੇ ਕੰਮਾਂ ਕਾਰਾਂ ਤੋਂ ਬਾਹਰ ਟਾਈਮ ਕੱਢ ਕੇ ਤਾਂ ਉਹਦਾ ਸਾਥ ਦੇਣਾ ਬਣਦਾ ਹੈ। ਤੇ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਸਾਥ ਨਹੀਂ ਦੇ ਸਕਦੇ ਹੁੰਦੇ ਤਾਂ ਕਮ ਸੇ ਕਮ ਚੁੱਪ ਚੁਪੀਤੇ ਚੁੱਪੇ ਹੀ ਰਹੋ ਕਿ ਹਾਂ ਜੋ ਕਰ ਰਿਹਾ ਉਹਨੂੰ ਕਰਨ ਦਿਓ। ਬਹੁਤ ਸਾਰੇ ਜਿਹੜੇ ਸੱਜਣ ਹੈ ਨਾ ਉਹ ਉਲਟ ਖੜ ਜਾਂਦੇ ਨੇ, ਜਿਹੜਾ ਕੋਈ ਕੋਈ ਵਧੀਆ ਕੰਮ ਕਰਦਾ ਉਹਦੇ ਉਲਟ ਖੜ ਜਾਂਦੇ ਨੇ। ਸੋ ਇਸ ਕਰਕੇ ਮਤਲਬ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਹੁੰਦੇ ਨੇ ਸੋਸਾਇਟੀ ਦੇ ਵਿਚ। ਤੇ ਅਗਲਾ ਮੈਸੇਜ ਪੜੋ ਜੀ।
ਜੀ ਤੇ ਮੁੜ ਕੇ ਆਪਣੇ ਹਰਮਨਪ੍ਰੀਤ ਜੀ ਚਾਂਦੀ ਜੀ ਨੇ ਦੁਬਾਰਾ ਤੋਂ ਸੁਨੇਹਾ ਦੱਸਿਆ, ਕਹਿੰਦੇ ਜੀ ਮੈਲਬਰਨ ਟਾਰਨੇਟ ਤੋਂ ਭੇਜ ਰਹੇ ਨੇ ਸੁਨੇਹਾ ਤੇ ਪਟਿਆਲੇ ਲਈ ਫਿਕਰਮੰਦ ਨੇ ਮੈਨੂੰ ਲੱਗਦਾ, ਕਹਿੰਦੇ ਘਰ ਤੋਂ ਵਧੀਆ ਆ ਜਾਇਓ ਤਾਂ ਫੇਰ ਇੱਥੇ ਵੀ ਸਾਡਾ ਵੀ ਦਿਨ ਵਧੀਆ ਹੋ ਜਾਂਦਾ, ਮੌਸਮ ਵਧੀਆ ਹੋ ਜਾਂਦਾ, ਘਰ ਤੋਂ ਸਭ ਸੁਨੇਹਾ ਆਉਂਦਾ ਰਹੇ
ਜੀ 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 ਬਿਲਕੁਲ।
ਤਾਂ ਕਰਕੇ ਸ਼ਾਇਦ ਪਟਿਆਲੇ ਵਾਲਿਆਂ ਦਾ ਵੈਦਰ ਪੁੱਛ ਰਹੇ ਸੀ, ਤੇ ਇਸ ਦੇ ਨਾਲ ਸਾਨੂੰ ਜੱਸੀ ਗਰੇਵਾਲ ਜੀ ਪ੍ਰੋਗਰਾਮ ਦੇ ਵਿਚ ਸਾਂਝ ਬਣਾਈ ਉਹਨੀ ਈਮੇਲ ਦੇ ਜ਼ਰੀਏ, ਤਾਂ ਸ਼ੁਭ ਸਵੇਰ ਆਪ ਜੀ ਨੂੰ ਵੀ ਜੱਸੀ ਗਰੇਵਾਲ ਜੀ, ਕਹਿੰਦੇ ਬਹੁਤ ਵਧੀਆ ਲੱਗਿਆ ਠੋਕਰ ਗਾਣਾ ਸੁਣ ਕੇ, ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਉਹੀ ਗਾਣੇ ਪਲੇ ਕਰੀਏ ਜੋ ਕਿ ਤੁਹਾਨੂੰ ਪਸੰਦ ਆਉਣ, ਜੋ ਤੁਹਾਡੇ ਦਿਨ ਨੂੰ ਵਧੀਆ ਬਣਾ ਸਕਣ। ਕਹਿੰਦੇ ਜੀ ਬੈਟਰੀ ਚਾਰਜ ਕਰ ਦਿੱਤੀ ਸਾਡੀ ਆਵਾਜ਼ ਜੀ, ਕਿਆ ਬਾਤ ਆ। ਤਾਂ ਕਹਿੰਦੇ ਕੁਛ ਕੁ ਸਤਰਾਂ ਸਾਂਝੀਆਂ ਕੀਤੀਆਂ, ਸ਼ਬਦ ਸਾਂਝੇ ਕੀਤੇ ਨੇ, ਮੈਂ ਸਾਂਝੇ ਕਰਦਾ ਤੁਹਾਡੇ ਨਾਲ,
ਵਧੀਆ
ਦੁਨੀਆਂ ਦੇ ਭਰਮ ਭੁਲੇਖੇ ਕੱਢਣੇ,
ਵਧੀਆ ਕਵੀ ਹੈ
ਜੀ, ਬਿਲਕੁਲ ਬ੍ਰਿਸਬੇਨ ਤੇ ਵਧੀਆ ਹੀ ਹੋਣੇ ਤੇ ਦੱਸਿਆ ਤੁਸੀਂ ਬ੍ਰਿਸਬੇਨ ਤੋਂ ਨੇ। ਸੋ ਕਹਿੰਦੇ ਦੁਨੀਆਂ ਦੇ ਭਰਮ ਭੁਲੇਖੇ ਕੱਢਣੇ, ਕੋਸ਼ਿਸ਼ ਨਾ ਜਿੱਤਾਂ ਵਾਲੇ ਝੰਡੇ ਕੱਢਣੇ, ਕੋਸ਼ਿਸ਼ਾਂ ਨਾਲ ਜਿੱਤਾਂ ਵਾਲੇ ਝੰਡੇ ਕੱਢਣੇ, ਬੁਝੇ ਹੋਏ ਮੌਕਿਆਂ ਦੇ ਦੀਵੇ ਬਾਲ ਕੇ, ਕਰਨੇ ਤਰੱਕੀਆਂ ਦੇ ਰਾਹ ਪਧਰੇ, ਮੁਖੌਟਿਆਂ ਦੀ ਭੀੜ ਵਿਚੋਂ ਗਰੇਵਾਲ ਨੇ ਕਰ ਦੇਣੇ ਪਾਸੇ ਚਿਹਰੇ ਬੇਕਦਰ।
ਕਿਆ ਬਾਤ ਹੈ, ਬਹੁਤ ਵਧੀਆ ਬਹੁਤ ਵਧੀਆ ਜੀ, ਕਵਿਤਾ ਵਧੀਆ ਲਿਖਦੇ। ਬਾਕੀ ਜਗਵੀਰ ਸਿੰਘ ਹੁਣੀ ਵੀ ਆਏ ਨੇ, ਜਗਜੀਤ ਸਿੰਘ ਹੁਣੀ ਵੀ, ਤਾਰਨ ਸਿੱਧੂ ਵੀ ਸਾਰੇ ਆ ਗਏ ਨੇ, ਪਰ ਆ ਮੈਨੂੰ ਸੱਚੀ ਨਾ ਬੱਬੂ ਜਲੰਧਰੀ ਹੋਣਾ ਦਾ ਮੈਸੇਜ ਮੈਨੂੰ ਬਹੁਤ ਵਧੀਆ ਲੱਗਿਆ, ਇਹਨਾਂ ਨੂੰ ਮਿਸ ਕਰ ਰਹੇ ਨੇ ਜੀ ਚੰਨਾ ਅੰਕਲ ਹੋਣਾ ਨੂੰ, ਤੇ ਮੈਂ ਵੀ ਭਾਜੀ ਚੰਨਾ ਭਾਜੀ ਤੁਹਾਨੂੰ ਮਿਸ ਕਰ ਰਹੇ ਅਸੀਂ ਪ੍ਰੋਗਰਾਮ ਦੇ ਵਿਚ, ਤੇ ਤੁਹਾਡੇ ਲਈ ਅਸੀਂ ਉਹ ਗੀਤ ਨਹੀਂ ਲਾਣਾ, ਉਹ ਤੁਹਾਨੂੰ ਹੁਣ ਖੜੇ ਪੈਰ ਲੱਭਿਆ ਨੀ, ਪਰ ਮੈਨੂੰ ਇੱਕ ਹੋਰ ਬਹੁਤ ਵਧੀਆ ਗੀਤ ਲੱਭਿਆ ਹੈ ਜੀ, ਸ਼ਾਜ਼ੀਆ ਮਨਜ਼ੂਰ ਦਾ, ਪਾਕਿਸਤਾਨੀ ਗਾਇਕਾ ਹੈ, ਤੇ ਇਹ ਗੀਤ ਵੈਸੇ B21 ਵਾਲਿਆਂ ਨੇ ਬਣਾਇਆ ਸੀ, ਇਜਾਜ਼ਤ ਹੋਵੇ ਤਾਂ ਸੁਣ ਲਈਏ ਜੀ ਗੁਰਸੇਵਕ। ਹਾਂਜੀ ਲਓ ਜੀ ਗੀਤ ਦਾ ਮਾਣਦੇ ਆ ਆਨੰਦ, ਪ੍ਰੋਗਰਾਮ ਲਹਿਰਾਂ ਦੇ ਵਿਚ ਅੱਜ ਵੀਰਵਾਰ 6 ਅਪ੍ਰੈਲ 2017।
ਵਾਹ ਜੀ ਕਿਆ ਬਾਤ ਹੈ ਸਿੱਧੂ ਭਾਜੀ, ਤੁਸੀਂ ਤਾਂ ਮਨਾਉਣ ਦੇ ਲਈ ਸ਼ਾਜੀਆ ਮਨਜੂਰ ਦਾ ਹੀ ਗਾਣਾ ਲਾਤਾ, ਬਹੁਤ ਸੋਹਣਾ ਗੀਤ ਹੈ ਤੇ ਤੁਹਾਡਾ ਗੀਤ ਨੁਕਵਾਨ ਵੀ ਚੜ ਗਿਆ ਬੱਬੂ ਜਲੰਧਰੀ ਜੀ ਨੇ, ਧੰਨਵਾਦ ਦੀ ਸੁਨੇਹਾ ਭੇਜਦਾ। ਵੈਸੇ ਭਾਈ ਆਹ ਸੋਹਣਾ ਤਰੀਕਾ ਨਾ ਗੀਤ ਦੇ ਜ਼ਰੀਏ ਜੇਕਰ ਕਿਸੇ ਨੂੰ ਠੰਡਾ ਕਰਨਾ ਹੋਵੇ,
ਦੇਖੋ ਤਲਖੀਆਂ ਗਰਮ ਸਰਦ ਹੁੰਦੀ ਰਹਿੰਦੀ ਆ, ਏਦਾਂ ਹੁੰਦੀ ਆ ਵੀ ਜਦੋਂ ਇਕੱਠੇ ਰਹਿੰਦੇ ਆ ਤਾਂ ਇਹ ਹੁਣ ਦੇਖੋ ਤੁਹਾਨੂੰ ਮਿਸ ਕਰ ਰਿਹਾ ਚੰਨਾ ਸਾਹਿਬ, ਤੇ ਤੁਸੀਂ ਜ਼ਰੂਰ ਹੁਣ ਇਹਨਾਂ ਨੂੰ ਫੋਨ ਕਰਨਾ। ਉਹ ਗੱਲ ਏਦਾਂ ਹੁੰਦੀ, ਮੈਂ ਠੰਡੇ ਤੱਤੇ ਦਾ ਚੇਤਾ ਆ ਗਿਆ, ਇੱਕ ਮੈਨੂੰ ਮੇਰੇ ਮਿੱਤਰ ਨੇ ਚੁਟਕਲਾ ਵੀ ਭੇਜਿਆ, ਜੇ ਹੋ ਜੇ ਕਹੋ ਤਾਂ ਕਰੀਏ ਫਿਰ ਸਾਂਝਾ।
ਇਹ
ਹਾਂ ਉਹ ਇਹ ਗੱਲ ਏਦਾਂ ਕਿ ਜਿਹੜੇ ਖੇਤਾਂ ਚ ਕੰਮ ਕਰਦੇ ਆ, ਜਿੱਦਾਂ ਹੁਣ ਕੋਬਰਮ ਵਾਲੇ ਹੋ ਗਏ, ਅਸੀਂ ਹੋ ਗਏ, ਬਲਬੁਲਗੇ ਵਾਲੇ ਜਾਂ ਹੋਰ ਰੈਨਮਾਰਕ ਤੋਂ ਵੀ ਬਹੁਤ ਸੁਣਦੇ ਆ, ਰਿਵਰਲੈਂਡ ਤੋਂ, ਉਹ ਹੁਣ ਕੱਲੇ ਖੇਤਾਂ ਵਾਲੇ ਨੀ, ਸਾਰੇ ਹੀ ਨਾਲ ਥਰਮੋਸ ਤਾਂ ਲੈ ਕੇ ਜਾਂਦੇ ਹੀ ਆ, ਤੁਹਾਨੂੰ ਪਤਾ ਹੀ ਆ ਵੀ ਉੱਥੇ ਹਨਾ ਚਾਹ ਪਾਣੀ ਵਿੱਚ ਰੱਖਿਆ ਹੁੰਦਾ ਆਪਣਾ ਪੀਣ ਨੂੰ ਥਰਮੋਸ। ਤੇ ਕਹਿੰਦੇ ਵੀ ਜਦੋਂ ਨਾ ਨਵੀਂ ਨਵੀਂ ਥਰਮੋਸ ਆਈ ਤਾਂ ਇੱਕ ਬੰਦਾ ਨਾ ਥਰਮੋਸ ਲੈ ਗਿਆ ਕੰਮ ਤੇ ਨੂੰ, ਵੱਡੀ ਉਦੋਂ ਹੁੰਦੀ ਸੀ ਬਹੁਤ, ਉਹ ਦੂਜਾ ਬੰਦਾ ਕਹਿੰਦਾ ਉਹ ਆਹ ਕੀ ਆ, ਕਹਿੰਦਾ ਇਹ ਇਹਨੂੰ ਨਾ ਥਰਮੋਸ ਕਹਿੰਦੇ ਆ, ਕਹਿੰਦਾ ਅੱਛਾ, ਕਹਿੰਦਾ ਇਹ ਕਾਹਦੇ ਲਈ ਲਿਆਂਦੇ, ਕਹਿੰਦਾ ਇਹਦੀ ਖਾਸੀਅਤ ਇਹ ਆ ਇਸ ਭਾਂਡੇ ਦੀ, ਇਹਦੇ ਵਿਚ ਜਿਹੜੀ ਤੱਤੀ ਚੀਜ਼ ਤੱਤੀ ਰਹਿੰਦੀ ਆ ਤੇ ਠੰਡੀ ਚੀਜ਼ ਠੰਡੀ ਰਹਿੰਦੀ ਆ। ਅੱਛਾ, ਕਹਿੰਦਾ ਤੇ ਹੁਣ ਇਹਦੇ ਵਿਚ ਤੂੰ ਕੀ ਲੈ ਕੇ ਆਇਆ, ਕਹਿੰਦਾ ਇਹਦੇ ਵਿਚ ਚਾਰ ਕੁਲਫੀਆਂ, ਤਿੰਨ ਸਮੋਸੇ ਤੇ ਦੋ ਕੱਪ ਚਾਹ ਦੇ ਆ। ਕਈ ਵਾਰੀ ਏਦਾਂ ਵੀ ਹੋ ਜਾਂਦੀ ਹੈ ਨਾ, ਸੋ ਪਾਣ ਦਾ ਵੀ ਪਤਾ ਹੋਣਾ ਚਾਹੀਦਾ ਨਾ ਵੀ ਜਿਹੜੀ ਚੀਜ਼ ਆਪਾਂ ਖਰੀਦ ਲਈ ਉਹਨੂੰ ਵਰਤਣਾ ਕਿੱਦਾਂ ਆ ਹਨਾ। ਜੇ ਆਪਾਂ ਕਈ ਵਾਰੀ ਇਹਦੇ ਕਹਿੰਦੇ ਤੱਤੀ ਚੀਜ਼ ਤੱਤੀ ਰਹੂਗੀ ਠੰਡੀ ਠੰਡੀ ਰਹੂਗੀ, ਦੋਨੋਂ ਇਕੱਠੀਆਂ ਪਾ ਲਈ ਹੋ ਹਨਾ, ਤਾਂ
ਖੈਰ ਆਪਣਾ ਗੀਤ ਵਧੀਆ ਸੀ ਮੈਨੂੰ ਲੱਗਦਾ, ਠੰਡਾ ਕਰੂਗਾ ਚੰਨਾ ਸਾਹਿਬ ਨੂੰ। ਤੇ ਉਹ ਤੇ ਬਾਬੂ ਸਾਹਿਬ ਜੇਕਰ ਤੁਹਾਨੂੰ ਸੰਪਰਕ ਕਰਦੇ ਤਾਂ ਸਾਂਝਾ ਜ਼ਰੂਰ ਕਰਿਓ, ਜੇਕਰ ਤੁਹਾਡੀ ਗੱਲਬਾਤ ਹੁੰਦੀ ਤੇ ਵਾਪਸ ਆਉਂਦੇ ਆ ਚੰਨਾ ਸਾਹਿਬ, ਤੇ ਸਾਡੀ ਅਰਦਾਸ ਆ, ਤੁਸੀਂ ਬੇਨਤੀ ਕੀਤੀ ਸੀ ਤਾਂ ਅਸੀਂ ਵੀ ਅਰਦਾਸ ਕਰਤੀ ਆ ਕਿ ਤੁਸੀਂ ਮੁੜ ਤੋਂ ਇਕੱਠੇ ਹੋ ਜਾਓ ਤੇ ਇੱਕ ਜਗ੍ਹਾ ਤੁਹਾਡਾ ਮੈਸੇਜ ਆਵੇ।
ਬਿਲਕੁਲ ਬਿਲਕੁਲ,
ਤੇ ਉਹ ਰੰਗ ਹੀ ਹੋਰ ਹੁੰਦਾ
ਉਹ
ਅੱਗੇ ਸਾਡੇ ਨਾਲ
ਅੱਗੇ ਕੰਟਰੈਕਟ ਦੇ ਅੱਗੇ ਕੰਟਰੈਕਟ ਮਿਲਿਆ ਸੀਗਾ ਚੰਨਾ ਸਾਹਿਬ ਨੂੰ ਕਿ ਸਾਰੇ ਕੋਬਰਮ ਵਾਲਿਆਂ ਦੇ ਬਿਹਾਫ ਤੇ ਉਨ੍ਹਾਂ ਨੇ ਪਾਣਾ ਆ ਮੈਸੇਜ, ਤੇ ਬਹੁਤ ਵਧੀਆ ਲੀਡ ਕਰਦੇ ਸੀਗੇ ਤੇ ਅਸੀਂ ਉਨ੍ਹਾਂ ਨੂੰ ਵੈਸੇ ਮਿਸ ਕਰ ਰਹੇ ਹਾਂ। ਚਲੋ ਜਗਜੀਤ ਸਿੰਘ ਹੁਣਾਂ ਦਾ ਮੈਸੇਜ ਪੜੋ ਜੀ, ਅੱਗੇ ਆਪਾਂ ਫਿਰ ਹੋਰ ਮੈਸੇਜ ਵੀ ਕਾਫੀ ਆਏ ਨੇ, ਖਬਰਾਂ ਵੀ ਸਾਂਝੀਆਂ ਕਰਨੀਆਂ ਲਾਈਨਾਂ।
ਬਿਲਕੁਲ
ਜੀ,
ਹਾਂਜੀ, ਤੇ ਜਗਵੀਰ ਸਿੰਘ ਜੀ ਪਹਿਲਾਂ ਜਗਵੀਰ ਸਿੰਘ ਦਾ ਪੜਦੇ ਆ, ਕੇਨਸ ਤੋਂ ਸਾਡੇ ਨਾਲ ਜੁੜੇ ਆ ਈਮੇਲ ਦੇ ਮਾਧਿਅਮ ਦੇ ਨਾਲ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਇੰਜੋਏ ਕਰ ਰਹੇ ਆ ਵੀਰਵਾਰ ਦਾ ਪ੍ਰੋਗਰਾਮ, ਤੇ ਉਹਨੀ ਇੱਕ ਕਮਿਊਨਿਟੀ ਸੂਚਨਾ ਆਪਣੀ ਕਮਿਊਨਿਟੀ ਖਬਰ ਸਾਂਝੀ ਕੀਤੀ ਆ ਕਿ ਕੇਨਸ ਵਾਲੇ ਐਤਵਾਰ ਨੂੰ 9 ਤਰੀਕ ਨੂੰ ਐਤਵਾਰ ਨੂੰ ਮਨਾ ਰਹੇ ਆ ਜੀ ਵਿਸਾਖੀ ਦਾ ਮੇਲਾ, ਤੇ ਉਹਨੀ ਦੱਸਿਆ ਕਿ ਕਹਿੰਦੇ ਟਿਕਟ ਹੈਗੀ $30 ਤੇ ਬੱਚੇ ਫ੍ਰੀ ਆ ਸਾਡੇ
ਜੀ,
ਤਾਂ 4:30 ਤੋਂ ਲੇਟ ਨਾਈਟ ਤੱਕ ਕੇਨਸ ਹਾਈ ਸਕੂਲ ਦੇ ਵਿਚ ਪ੍ਰੋਗਰਾਮ ਆਇਆ, ਤੇ ਜਿੰਨੇ ਵੀ ਕੇਨਸ ਨਿਵਾਸੀ ਜਾਂ ਨੇੜੇ ਤੇੜੇ ਪਹੁੰਚ ਸਕਦੇ ਹੋਣ ਪ੍ਰੋਗਰਾਮ ਦੇ ਵਿਚ ਵਿਸਾਖੀ ਮੇਲੇ ਦੇ ਵਿਚ ਜ਼ਰੂਰ ਸ਼ਿਰਕਤ ਕਰਨ। ਤੇ ਦੁਬਾਰਾ ਤੋਂ ਦੱਸ ਦਵਾਂ ਕਿ ਜੀ ਕੇਨਸ ਹਾਈ ਸਕੂਲ ਦੇ ਵਿਚ ਪ੍ਰੋਗਰਾਮ ਆ 4:30 ਤੋਂ ਲੈ ਕੇ ਲੇਟ ਨਾਈਟ ਤੱਕ, ਤੇ $30 ਟਿਕਟ ਆ
ਜੀ ਜੀ,
ਤੇ ਆਸ ਕਰਦੇ ਹਾਂ ਪ੍ਰੋਗਰਾਮ ਵਧੀਆ ਹੋਵੇ। ਸੋ ਜਗਵੀਰ ਜੀ ਰਿਪੋਰਟ ਜ਼ਰੂਰ ਸਾਂਝੀ ਕਰਿਓ ਪ੍ਰੋਗਰਾਮ ਤੋਂ ਬਾਅਦ ਵੀ।
ਇੱਦਾਂ ਆ ਕਿ ਬੱਚੇ ਜਿਹੜੇ ਫ੍ਰੀ ਵਾਲਾ ਸੌਦਾ ਹੈ ਨਾ, ਇਹ ਉਦਾਂ ਦਾ ਵਧੀਆ ਆ ਕਿ ਚਲੋ ਬੱਚਿਆਂ ਨੂੰ ਲਿਆਉਣਾ ਹੁੰਦਾ, ਜਿਹੜੇ ਅਡਲਟ ਹੈ ਨਾ ਉਹ ਆਪਣੇ ਪ੍ਰੋਗਰਾਮ ਦੇ ਵਿਚ ਆਉਣਾ। ਮੈਨੂੰ ਚੇਤਾ ਕਿ ਸਿੱਖ ਖੇਡਾਂ 2009 ਦੇ ਵਿਚ ਹੋਈਆਂ ਤਾਂ ਉੱਥੇ ਅਸੀਂ ਰੱਖ ਲਿਆ ਬੱਚੇ ਫ੍ਰੀ, ਠੀਕ ਹੈ ਭੀ ਚਲੋ ਸਭਿਆਚਾਰਕ ਮੇਲਾ ਆ ਤਾਂ ਬੱਚਿਆਂ ਲਈ ਤਾਂ ਫੰਕਸ਼ਨ ਕਰਾਉਣਾ, ਜੇ ਬੱਚੇ ਨੀ ਆਪਣਾ ਦੇਖੋਗੇ ਗਿੱਧਾ ਭੰਗੜਾ ਜਾਂ ਹੋਰ ਜਿਹੜੇ ਅਸੀਂ ਸਿੱਖੀ ਸਿਦਕ ਵਾਲੇ ਨਾਟਕ ਕਰਾਉਂਦੇ ਤਾਂ ਫਿਰ ਕਲਚਰ ਤਾਂ ਇਹਨਾਂ ਨੂੰ ਦੱਸਣਾ ਆ। ਤੁਹਾਨੂੰ ਪਤਾ ਆਪਣੇ ਜਿਹੜੇ ਲੋਕ ਨੇ ਬਹੁਤ ਮਤਲਬ ਤੇਜ਼ ਆ, ਉਨ੍ਹਾਂ ਚ ਅਸੀਂ ਵੀ ਉਨ੍ਹਾਂ ਚ ਹੀ ਆ ਜਾਂਦੇ ਆ, ਅਸੀਂ ਕਿਹੜੇ ਘੱਟ ਤੇਜ਼ ਨੀ ਹੈਗੇ, ਇਹ ਨੀ ਮੈਂ ਕਹਿੰਦਾ ਮੈਂ ਨੀ ਤੇਜ਼, ਸਾਰੇ ਹੀ ਤੇਜ਼ ਆ। ਉਨ੍ਹਾਂ ਨੇ ਕੀ ਕੀਤਾ, ਦੇਖੋ ਸਾਰੇ ਆਏ ਹੁੰਦੇ ਆ ਮਤਲਬ ਨਿਆਣਿਆਂ ਨੂੰ ਨਾਲ ਲੈ ਕੇ, ਹੁਣ ਉਦਣ ਸੀਗੀ ਫਰਾਈਡੇ ਨਾਈਟ ਤੇ ਗੇਮਾਂ ਵਾਲੇ ਦਿਨ ਤਾਂ ਨਿਆਣੇ ਵੀ ਨਾਲ ਆਏ ਸੀ, ਸਾਰਾ ਕੁਝ ਆਇਆ ਸੀ ਇੱਥੇ ਵੀ ਲੋਕਲ। ਉਹਨੇ ਕੀ ਕੀਤਾ, ਇੱਕ ਜਣੇ ਦੇ ਕੋਲ ਨਾ ਜਿੱਦਾਂ 4-5 ਫੈਮਿਲੀਆਂ ਨੇ ਸਾਰੇ ਨਿਆਣੇ ਭੇਜ ਦਿੱਤੇ ਮੇਲਾ ਦੇਖਣ ਵਾਸਤੇ, ਕਿਉਂਕਿ ਨਿਆਣੇ ਤਾਂ ਫ੍ਰੀ ਸੀਗੇ, ਮਤਲਬ ਇੱਕ ਟਿਕਟ ਲਈ ਉਹਨਾਂ ਨੇ ਤਾਂ 5-5 ਨਿਆਣੇ 6-6 ਨਿਆਣੇ ਨਾਲ ਮਤਲਬ ਹੱਕੀ ਤੁਰੇ ਆਣ। ਉਹ ਸੀਗਾ ਵੀ ਨਿਆਣੇ 1-2 ਹੁੰਦੇ ਆ ਫ੍ਰੀ, ਮਤਲਬ ਇਹ 5-5 ਕਹਿੰਦੇ ਤੁਸੀਂ ਲਿਖਿਆ ਜੀ ਫ੍ਰੀ ਨਿਆਣੇ ਆਣੇ ਆ, ਉਹ ਬਾਅਦ ਚੋ ਪਤਾ ਲੱਗਾ ਵੀ ਜਿਹੜੇ ਬਾਕੀਆਂ ਦੇ ਪੇਰੈਂਟਸ ਸੀਗੇ ਉਹਨਾਂ ਨੇ $30 ਦੀ ਟਿਕਟ ਲਾ ਕੇ ਉਹਦੇ ਨਾਲ ਸਾਰੇ ਨਿਆਣੇ ਬੇਬੀ ਸਿਟਿੰਗ ਲਈ ਭੇਜ ਦਿੱਤੇ, ਆਪ ਹੋਰ ਪਾਸੇ ਕਿਤੇ ਪਾਰਟੀ ਕਰਨ ਚਲੇ ਗਏ ਨਿਆਣੇ ਸੰਭਾਲ। ਇੱਦਾਂ ਵੀ ਹੋ ਜਾਂਦੀ ਹੈ ਜੀ, ਬਹੁਤ ਕਰਦੇ ਇੱਦਾਂ। ਸੋ ਇਹਦਾ ਖਿਆਲ
ਵੀਰ ਜੀ ਫਿਰ ਥੋੜਾ ਖਿਆਲ ਰੱਖਿਓ ਤੇ ਮੈਂ ਕਹਿੰਦਾ ਅਪਡੇਟ ਕਰੋ ਕਿ ਇੱਕ ਕਪਲ ਕਿੰਨੇ ਨਿਆਣੇ ਲੈ ਕੇ ਆ ਸਕਦਾ।
ਲਿਮਿਟ ਲਾਓ ਲਿਮਿਟ, ਇੱਦਾਂ ਦੀ ਸੂਤ ਆਣਾ ਕੰਮ
ਚਾਹੀਦੀ। ਫਿਰ ਜਦੋਂ ਅੰਮ੍ਰਿਤ ਦੱਸਦਾ ਹੈ ਨਾ ਵੀ ਪੁਰਾਣਿਆਂ ਦੀਆਂ ਗੱਲਾਂ
ਆਲੇ ਦੁਆਲਿਆਂ ਦੇ ਨਿਆਣੇ ਵੀ ਫੜ ਲੈਂਦੇ ਆਂਦੇ, ਅਸੀਂ ਤੁਹਾਡੇ ਸਿਰਫ $10 ਘੰਟੇ ਦੇ ਲਵਾਂਗੇ, ਅਸੀਂ ਤੁਹਾਡੇ ਨਿਆਣੇ ਸਾਂਭ ਲੈਂਦੇ ਆ। ਉਹ ਇਧਰ ਫ੍ਰੀ ਲਿਆ ਗਏ, ਉਹਨਾਂ ਨੂੰ ਸਿਕਿਉਰਿਟੀ ਸਾਰੀ ਮਿਲੀ ਹੁੰਦੀ, ਐਂਟਰਟੇਨਮੈਂਟ ਕਿਆ ਬਾਤ ਹੈ। ਉਹ ਪੰਜ ਪੰਜ ਸੱਤ ਸੱਤ ਨਿਆਣੇ ਲੈ ਕੇ ਆ ਜਾਂਦੇ ਆ ਆਂਢੀਆਂ ਗੁਆਂਢੀਆਂ ਦੇ ਵੀ। ਤੇ ਚਲੋ ਇਨੀ ਵੇ ਤਾਂ ਚਲੋ ਸ਼ੁਗਲ ਸੀਗਾ ਜੀ, ਇੱਦਾਂ ਵੈਸੇ ਹੁੰਦੀ ਆ ਪਰ ਇੰਨੀ ਨੀ, ਸਾਰੇ ਨੀ ਕਰਦੇ। ਇੱਕ ਦੋ ਕੇਸ ਅਸੀਂ ਦੇਖੇ ਸੀਗੇ ਤਾਂ ਕਰਦੇ, ਸਾਰੇ ਨੀ ਸੀ ਕਰਦੇ। ਹਾਂਜੀ ਅਗਲਾ ਮੈਸੇਜ।
ਹਾਂਜੀ ਤੇ ਇਸ ਤਰ੍ਹਾਂ ਅੱਗੇ ਜਗਜੀਤ ਸਿੰਘ ਜੀ ਸਾਡੇ ਨਾਲ ਜੁੜੇ ਆ ਪ੍ਰੋਗਰਾਮ ਦੇ ਵਿਚ, ਤੇ ਸਵਾਗਤ ਕਰਦੇ ਇਨ੍ਹਾਂ ਦਾ। ਤੇ ਭਾਜੀ ਆ ਕਹਿੰਦੇ ਕਿ ਆਸਟ੍ਰੇਲੀਅਨ ਫੈਡਰਲ ਪੁਲਿਸ ਤੋਂ ਆਪਣੀ ਪੰਜਾਬ ਪੁਲਿਸ ਨੂੰ ਕੁਝ ਸਿੱਖਣਾ ਚਾਹੀਦਾ ਚਿੱਟੇ ਨੂੰ ਲੈ ਕੇ, ਨਸ਼ੇ ਤਸਕਰੀ ਕਿਸ ਤਰ੍ਹਾਂ ਆਸਟ੍ਰੇਲੀਅਨ ਪੁਲਿਸ ਕੰਮ ਕਰਦੀ ਆ, ਪੰਜਾਬ ਪੁਲਿਸ ਨੂੰ ਵੀ ਚਾਹੀਦਾ ਕੁਝ ਸਿੱਖ ਲੈਣ ਇਹਨਾਂ ਤੋਂ। ਤੇ ਉਨੀ ਵੀ ਸੌਂਗ ਦੀ ਫਰਮਾਇਸ਼ ਕੀਤੀ, ਤੇ ਸੌਂਗ ਪੰਮੇ ਦੁੰਮੇ ਵਾਲੀ ਦੀ ਆਵਾਜ਼ ਦੇ ਵਿਚ, ਮੋੜੀ ਵੇ ਮੋੜੀ ਬਾਬਾ ਚੱਕਵੀ ਮੰਡੀਰ ਨੂੰ। ਸਲੋ ਜੀ ਭਾਜੀ ਤੁਸੀਂ ਪੁੱਛ ਰਹੇ ਸੀ ਗੀਤ ਦੱਸੋ, ਗੀਤ ਬਹੁਤ ਸੋਹਣਾ ਦੀ ਫਰਮਾਇਸ਼ ਹੈਗੀ ਆ ਤੇ ਜਰੂਰ ਸਾਂਝਾ ਪ੍ਰੋਗਰਾਮ ਦੇ ਦੌਰਾਨ ਕਰਾਂਗੇ। ਸੋ ਪੰਮੇ ਦੁੰਮੇ ਵਾਲ ਨੇ ਵਧੀਆ ਗੀਤ ਕੱਢੇ ਆ। ਇਸ ਤੋਂ ਅੱਗੇ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਤਰਨ ਸਿੱਧੂ ਜੀ ਜੁੜੇ ਆ ਤੇ ਸਵਾਗਤ ਕਰਦੇ ਆ ਇਹਨਾਂ ਦਾ ਪ੍ਰੋਗਰਾਮ ਦੇ ਵਿਚ। ਤੇ ਉਨੀ ਸਾਡੇ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਆ। ਅੱਛਾ ਮੀਂਹ ਪੈ ਰਿਹਾ, ਮੈਂ ਉਹ ਐਡ ਕਰਨ ਲੱਗਾ ਸੀ ਪਾਰਲੀ ਦੁਕਾਨ ਦੀ ਫੋਟੋ ਹੈ ਸਾਡੇ ਨਾਲ। ਕੀ ਚੱਕਰ ਹੈ ਸ਼ੂਜ਼ ਦੀ, ਤਾਂ ਮੀਂਹ ਦੀ ਫੋਟੋ ਸਾਂਝੀ ਕੀਤੀ, ਮੀਂਹ ਪੈ ਰਿਹਾ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਹਰਮਨ ਪਰਿਵਾਰ ਨੂੰ ਸਾਰੇ ਨੂੰ। ਤੇ ਆਪਣੇ ਨਾਲ ਨਿਊਜ਼ੀਲੈਂਡ ਤੋਂ ਜੁੜੇ ਆ ਤੇ ਦੱਸ ਰਹੇ ਕਿ ਨਿਊਜ਼ੀਲੈਂਡ ਦੇ ਵਿਚ ਕ੍ਰਿਸਚਰਚ ਦੇ ਵਿਚ ਮੌਸਮ ਖਰਾਬ ਆ ਜੀ, ਕਹਿੰਦੇ ਸਾਰਾ ਦਿਨ ਮੀਂਹ ਪੈਣਾ ਤੇ ਰਿਵਰ ਲੈਵਲ ਵੀ ਵੱਧ ਕੇ ਕੱਲ ਰਾਤ ਤੋਂ।
ਅਸੀਂ ਪਹਿਲਾਂ
ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ,
ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਐਕਸ ਸਾਈਕਲੋਨ ਡੈਬੀ ਆ ਉਹ ਅੱਜ ਕੱਲ ਨਿਊਜ਼ੀਲੈਂਡ ਪਹੁੰਚਿਆ ਹੋਇਆ ਤੇ ਉੱਥੇ ਆਪਣਾ ਕਹਿਰ ਵਰਤਾ ਰਿਹਾ। ਚਲੋ ਅਰਦਾਸ ਕਰਦੇ ਆ ਜੀ ਸਾਰਿਆਂ ਦੇ ਲਈ ਕਿ ਸਾਰੇ ਤੰਦਰੁਸਤ ਰਹਿਣ। ਹਾਂਜੀ ਅਗਲਾ ਮੈਸੇਜ
ਜੀ। ਸਾਡੇ ਨਾਲ ਗੁਰਸੇਵਕ ਮਾਂਗੜ ਜੀ ਸਿਡਨੀ ਤੋਂ ਜੁੜੇ ਆ ਭਾਈ, ਤੇ ਇਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿਚ। ਸਤਿ ਸ੍ਰੀ ਅਕਾਲ ਗੁਰਸੇਵਕ ਮਾਂਗੜ ਜੀ, ਤਾਂ ਕਿ ਦੱਸ ਰਹੇ ਜੀ ਪ੍ਰੋਗਰਾਮ ਪਸੰਦ ਕਰ ਰਹੇ ਆ ਤੇ ਦੱਸ ਰਹੇ ਅੱਜ ਮੌਸਮ ਵਧੀਆ ਕਹਿੰਦੇ ਸਿਡਨੀ ਦਾ, ਤਾਂ ਕਹਿੰਦੇ ਜਿਹੜਾ ਡਰੱਗ ਫੜਿਆ ਗਿਆ ਕਹਿੰਦੇ ਉਹ ਵਧੀਆ ਗੱਲ ਆ ਕਿਉਂਕਿ ਇਸ ਨਾਲ ਬਹੁਤ ਲੋਕਾਂ ਦੀ ਜ਼ਿੰਦਗੀ ਬਚ ਗਈ। ਤਾਂ ਗਾਣਾ ਲਗਾ ਦੋ ਜੀ ਕਹਿੰਦੇ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿਚ ਬੰਬ ਜੱਟ।
ਬੰਬ ਜੱਟ ਕੋਈ ਨੀ,
ਬੰਬ ਜੱਟ
ਇੱਕ ਬੰਬ ਜੇ ਕਹਿਤਾ ਫਿਰ ਜੱਟ ਤਾਂ ਕਹਿਣ ਦੀ ਲੋੜ ਨੀ ਸੀਗੀ ਅੰਮ੍ਰਿਤ ਮਾਨ ਨੂੰ ਵੀ। ਤੇ ਕੋਈ ਨੀ ਆਪਾਂ ਗੀਤ ਲੱਭ ਕੇ ਜਰੂਰ ਲਾਵਾਂਗੇ ਜੇ ਆਪਣੇ ਕੋਲ ਹੋਇਆ। ਵੈਸੇ ਉਹ ਦੂਜਾ ਮੋੜੀ ਮੈਂ ਮੋੜੀ ਬਾਬਾ ਚੱਕਵੀ ਮੰਡੀਰ ਨੂੰ ਉਹ ਤਾਂ ਹੈਗਾ ਆ, ਤੇ ਜਿਹੜਾ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਡਰੱਗ ਫੜਿਆ ਨਾ ਉਹ ਵੀ ਮਤਲਬ ਬਹੁਤ ਸਲਾਹਿਆ ਜਾ ਰਿਹਾ ਦੁਨੀਆ ਦੇ ਵਿਚ, ਤੇ ਥੋੜਾ ਜਿਹਾ ਬਸ ਟਫ ਹੋਣ ਦੀ ਲੋੜ ਆ। ਤੇ ਅਗਲਾ ਮੈਸੇਜ ਪੜਿਓ ਜੀ ਫਿਰ
ਜੀ। ਆਪਣੇ ਨਾਲ ਬ੍ਰਿਸਬੇਨ ਤੋਂ ਕੁਲਦੀਪ ਕੌਰ ਜੀ ਜੁੜੇ ਆ ਤੇ ਸਵਾਗਤ ਕਰਦੇ ਇਹਨਾਂ ਦਾ ਪ੍ਰੋਗਰਾਮ ਦੇ ਵਿਚ। ਸੋ ਸਤਿ ਸ੍ਰੀ ਅਕਾਲ ਕੁਲਦੀਪ ਕੌਰ ਜੀ, ਤਾਂ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਹਰਮਨ ਰੇਡੀਓ ਸੁਣ ਰਹੇ ਸਾਰਿਆਂ ਨੂੰ ਤੇ ਭਾਈ ਤੁਹਾਨੂੰ ਵੀ। ਕਹਿੰਦੇ ਵੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਵਾਹਿਗੁਰੂ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਣ ਜੀ। ਬਿਲਕੁਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਕੁਛ ਚੱਲ ਰਿਹਾ। ਕਹਿੰਦੇ ਸਿੱਖਿਆ ਇੱਕ ਸਾਡੇ ਨਾਲ ਵਿਚਾਰ ਸਾਂਝਾ ਕੀਤਾ ਆ ਤੇ ਕਹਿ ਰਹੇ ਆ ਸਿੱਖਿਆ ਉਹ ਹੈ ਜੋ ਜਾਗਰਤ ਕਰੇ ਉਧਾਰ ਕਰਤੱਵ ਨਿਸ਼ਨ ਵਿਵੇਕੀ ਤੇ ਚਿਤਰਨਵਾਨ ਮਨੁੱਖਾਂ ਦਾ ਨਿਰਮਾਣ ਕਰੇ
ਜੀ। ਬਹੁਤ ਹਾਂਜੀ ਬਹੁਤ ਵਧੀਆ ਸਿੱਖਿਆ। ਅਸਲ ਦੇ ਵਿਚ ਸਿੱਖਣਾ ਕਿਸ ਕੰਮ ਲਈ, ਅਸੀਂ ਪੜ੍ਹਦੇ ਵੀ ਆ ਬਹੁਤ ਕਿਤਾਬਾਂ ਪੜ੍ਹਦੇ ਆ ਪਰ ਕਈ ਵਾਰੀ ਪੜ੍ਹਦੇ ਆ ਅਸੀਂ ਐਂਟਰਟੇਨਮੈਂਟ ਦੇ ਲਈ, ਸਿੱਖਣ ਦੇ ਲਈ ਨਹੀਂ। ਤੇ ਅਸਲ ਦੇ ਵਿਚ ਜਿਹੜਾ ਇਨ੍ਹਾਂ ਨੇ ਵਿਚਾਰ ਸਾਂਝਾ ਕੀਤਾ ਬਹੁਤ ਵਧੀਆ। ਕਹਿੰਦੇ ਸਿੱਖਿਆ ਉਹ ਹੈ ਜੋ ਜਾਗ੍ਰਿਤ ਕਰੇ ਉਧਾਰ ਕਰਤੱਵ ਨਿਸ਼ਠ ਵਿਵੇਕੀ ਤੇ ਚਰਿੱਤਰਵਾਨ ਮਨੁੱਖਾਂ ਦਾ ਨਿਰਮਾਣ ਕਰੇ। ਸੋ ਇੱਕ ਕਰੈਕਟਰ ਭਰੇ, ਜਦੋਂ ਅਸੀਂ ਪੜ੍ਹਦੇ ਆ ਕਿਸੇ ਕਰੈਕਟਰ ਨੂੰ ਪੜ੍ਹਦੇ ਆ, ਮਤਲਬ ਆਪਾਂ ਆਪਣੇ ਗੁਰੂ ਸਾਹਿਬ ਨੂੰ ਪੜ੍ਹਦੇ ਆ, ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹਦੇ ਆ ਜਾਂ ਪੰਜਵੇਂ ਪਾਤਸ਼ਾਹ ਨੂੰ ਜਾਂ ਮਤਲਬ ਦਸਵੇਂ ਪਾਤਸ਼ਾਹ ਨੂੰ, ਸੋ ਅਸੀਂ ਉਨ੍ਹਾਂ ਦੀ ਜੀਵਨੀ ਪੜ੍ਹ ਕੇ ਉਨ੍ਹਾਂ ਦੇ ਬਾਰੇ ਪੜ੍ਹ ਕੇ ਉਨ੍ਹਾਂ ਤੋਂ ਅਸੀਂ ਜਿਹੜੀਆਂ ਚੰਗੀਆਂ ਚੀਜ਼ਾਂ ਆ ਚੰਗੀਆਂ ਹੀ ਦਿੱਤੀਆਂ ਉਨ੍ਹਾਂ ਨੇ ਉਹ ਆਪਣੇ ਕਰੈਕਟਰ ਦੇ ਵਿਚ ਲੈ ਕੇ ਆਈਏ। ਤੇ ਬਹੁਤ ਵਧੀਆ ਵਿਚਾਰ ਹੈ। ਸੋ ਇਹੀ ਜਿਹੜਾ ਕਰੈਕਟਰ ਹੈ ਧਾਰਨ ਕੀਤਾ ਸਿੱਖਾਂ ਨੇ ਆਪਣੇ ਗੁਰੂ ਸਾਹਿਬ ਤੋਂ ਦਸਵੇਂ ਪਾਤਸ਼ਾਹ ਤੋਂ, ਕਿ ਬਲਿਦਾਨ ਕੁਰਬਾਨੀ ਕਿਸ ਤਰ੍ਹਾਂ ਕਰਨੀ ਆ। ਸੋ ਉਸੇ ਹੀ ਕੁਰਬਾਨੀਆਂ ਕਾਰਨ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਤੇ ਨਾਲ ਉਹ ਮੈਸੇਜ ਇੱਕ ਹੋਰ ਵੀ ਹੈ, ਕਹਿੰਦੇ ਬੰਦੇ ਦੀ ਰੱਬ ਜਾਤ ਹੈ ਜਿਵੇਂ ਕੱਪੜੇ ਦੀ ਜਾਤ ਹੈ ਰੂਹ, ਕੱਪੜੇ ਦੇ ਵਿੱਚ ਰੂਹ ਹੈ ਲੁਕਿਆ ਤੇ ਬੰਦੇ ਦੇ ਵਿੱਚ ਤੂੰ। ਬਹੁਤ ਖੂਬਸੂਰਤ ਲਾਈਨਾਂ ਉਹਨਾਂ ਨੇ ਸਾਂਝੀਆਂ ਕੀਤੀਆਂ, ਧੰਨਵਾਦ ਜੀ। ਤੇ ਜਸਵਿੰਦਰ ਔਲਖ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਲੇਸ਼ੀਆ ਤੋਂ ਸਾਰਿਆਂ ਨੂੰ। ਤੇ ਹਾਂਜੀ, ਇਹ ਬਾਅਦ ਚ ਮੈਂ ਮੈਸੇਜ ਇਹਨਾਂ ਦਾ ਸ਼ੇਅਰ ਕਰਾਂਗਾ, ਥੋੜਾ ਡਿਫਰੈਂਟ। ਹਰਪ੍ਰੀਤ ਕੋਹਲੀ ਹੁਣਾਂ ਦਾ ਮੈਸੇਜ ਕਰੋ ਜੀ ਸ਼ੇਅਰ।
ਜੀ ਹਰਪ੍ਰੀਤ ਕੋਹਲੀ ਜੀ ਆਪਣੇ ਬ੍ਰਿਸਬੇਨ ਤੋਂ ਜੁੜੇ ਨੇ ਤੇ ਸਵਾਗਤ ਆ ਭਾਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਤੇ ਉਨੀ ਵੀ ਕਮਿਊਨਿਟੀ ਅਨਾਉਂਸਮੈਂਟ ਜੋ ਕਿ ਆਪਣੇ ਬ੍ਰਿਸਬੇਨ ਦੇ ਵਿਚ ਵਿਸਾਖੀ ਮੇਲਾ ਹੋਣ ਜਾ ਰਿਹਾ ਆ 8 ਤਰੀਕ ਦਿਨ ਸ਼ਨੀਵਾਰ ਨੂੰ ਟੈਗਮ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ਕਰਵਾਇਆ ਜਾ ਰਿਹਾ ਤੇ ਓਪੋਜ਼ਿਟ ਗਰਾਊਂਡ ਸਾਹਿਬ ਗੁਰਦੁਆਰਾ ਸਾਹਿਬ ਤੋਂ। ਤੇ ਉਨ੍ਹਾਂ ਦਾ ਮੈਂ ਐਡਰੈਸ ਵੀ ਸਾਂਝਾ ਕਰ ਦਿੰਦਾ ਜੀ, 120 ਲੈਮਕੇ ਰੋਡ ਟੈਗਮ
ਜੀ।
ਤੇ ਉਹਦੇ ਵਿਚ ਜੀ ਭੰਗੜਾ, ਗਿੱਧਾ, ਸੋਕਰ, ਕਬੱਡੀ, ਰੱਸਾ ਕੱਸੀ, ਵਾਲੀਬਾਲ ਦੀਆਂ ਖੇਡਾਂ ਹੋਣਗੀਆਂ ਮੇਲੇ ਦੇ ਵਿਚ। ਤੇ ਆਸ ਕਰਦੇ ਆ ਕਿ ਬ੍ਰਿਸਬੇਨ ਵਾਲੇ ਜ਼ਰੂਰ ਪਹੁੰਚਣ, ਜਿੰਨੇ ਵੱਧ ਤੋਂ ਵੱਧ ਪਹੁੰਚ ਸਕਦੇ ਤੇ ਮੇਲੇ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਕਿ ਗੁਰਦੁਆਰਾ ਸਾਹਿਬ ਵੱਲੋਂ ਅਤੇ ਕਲਚਰਲ ਵੀ ਆ ਤੇ ਨਾਲ ਦੀ ਨਾਲ ਖੇਡਾਂ ਵੀ ਹੋਣਗੀਆਂ। ਵਿਸਾਖੀ ਬ੍ਰਿਸਬੇਨ ਵਿਸਾਖੀ ਮੇਲਾ ਨਾਂ ਦਿੱਤਾ ਗਿਆ ਜੀ।
ਕੋਹਲੀ ਸਾਹਿਬ ਨੂੰ ਇੱਕ ਮੈਂ ਬੇਨਤੀ ਕਰ ਦਵਾਂ ਕਿਉਂਕਿ ਉਹ ਬ੍ਰਿਸਬੇਨ ਦੇ ਵਿਚ ਰਹਿੰਦੇ ਆ ਤੇ ਕਾਫੀ ਵਧੀਆ ਕੰਮ ਕਰਦੇ ਆ ਕਿ ਦੇਖੋ ਜਿਸ ਹਿਸਾਬ ਨਾਲ ਪੋਸਟਰ ਹੈ ਦੇਖ ਰਹੇ ਹਾਂ, ਬਹੁਤ ਵਧੀਆ ਪੋਸਟਰ ਬਣਾਇਆ, ਮੀਡੀਆ ਦਾ ਵੀ ਸਾਰਾ ਕੁਝ ਦੇਖ ਰਹੇ ਹਾਂ ਵਿੱਚ ਕਿ ਕਿਹੜੇ ਕਿਹੜੇ ਮੀਡੀਆ ਸਪੋਰਟ ਕਰ ਰਹੇ ਨੇ। ਤੇ ਖੈਰ ਮੈਂ ਬੇਨਤੀ ਕਰਦਾ ਹਰਪ੍ਰੀਤ ਕੋਹਲੀ ਹੁਣਾਂ ਨੂੰ, ਕਿਉਂਕਿ ਦੇਖੋ ਜਿਹੜੇ ਵਿਸਾਖੀ ਮੇਲਾ ਸ਼ਾਇਦ ਕਰਾ ਰਹੇ ਨੇ ਇਹ ਸ਼ਾਇਦ ਆਪਣੇ ਸਬਰਬ ਤੋਂ ਬਾਹਰ ਨਹੀਂ ਨਿਕਲੇ, ਇਹਨਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ, ਤਾਂ ਇਹ ਪ੍ਰਬੰਧਕਾਂ ਨੂੰ ਜ਼ਰੂਰ ਦੱਸਣ ਕਿ ਇੱਕ ਨਿਮਾਣਾ ਜਿਹਾ ਰੇਡੀਓ ਹਰਮਨ ਰੇਡੀਓ ਵੀ ਚੱਲਦਾ ਆ ਬ੍ਰਿਸਬੇਨ ਦੇ ਵਿੱਚ, ਤਕਰੀਬਨ ਬਹੁਤਾਤ ਜਿਹੜੇ ਸਰੋਤੇ ਨੇ ਉਹ ਸੁਣਦੇ ਨੇ, ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਲੋਗੋ ਜ਼ਰੂਰ ਚਾਹੇ ਪੋਸਟਰ ਦੇ ਪਿਛਲੇ ਪਾਸੇ ਹੀ ਲਾ ਦਿਆ ਕਰਨ, ਮੋਹਰੇ ਨਾ ਲਾਇਆ ਕਰਨ। ਤੇ ਮਤਲਬ ਇੱਦਾਂ ਹੈ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਮਿਊਨਿਟੀ ਇਵੈਂਟ ਹੁੰਦਾ ਹੈ, ਅਸੀਂ ਫ੍ਰੀ ਕਰਦੇ ਹਾਂ, ਅਸੀਂ ਪੈਸੇ ਨਹੀਂ ਲੈਂਦੇ, ਨਾ ਅਸੀਂ ਮਿੰਨਤਾਂ ਕਰਦੇ ਹਾਂ, ਨਾ ਅਸੀਂ ਕਹਿੰਦੇ ਹਾਂ ਜਾ ਕੇ ਸਾਡਾ ਲੋਗੋ, ਅਸੀਂ ਬਿਨਾਂ ਲੋਗੋ ਤੋਂ ਹੀ ਐਡਵਰਟਾਈਜ਼ਮੈਂਟ ਕਰੀ ਜਾਂਦੇ ਹਾਂ, ਐਡੀ ਕੋਈ ਗੱਲ ਨਹੀਂ ਹੈਗੀ। ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਸਾਡੀ ਤਾਂ ਬੜੀ ਖੁੱਲ੍ਹਦਿਲੀ ਹੈ, ਅਸੀਂ ਤਾਂ ਆਪਣੇ ਵੱਲੋਂ ਪੈਸੇ ਦੇ ਕੇ ਕੋਲੋਂ ਵੀ ਐਡਵਰਟਾਈਜ਼ਮੈਂਟ ਕਰ ਦਈਦੀ ਆ, ਪਰ ਦੂਸਰੇ ਪਾਸੇ ਅਗਰ ਮੋਹਰਿਓ ਹੰਗਾਰਾ ਨਾ ਮਿਲਦਾ ਹੋਵੇ ਤਾਂ ਹੌਲੀ ਹੌਲੀ ਫਿਰ ਉਹ ਜਿਹੜਾ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਛੱਡੋ ਪਰੇ, ਜਦੋਂ ਨਹੀਂ ਕੋਈ ਰਿਸਪੋਂਸ ਹੀ ਨਹੀਂ ਕਰਦਾ, ਸਾਡੀ ਅਕਨੋਲੇਜ ਹੀ ਨਹੀਂ ਕਰਦਾ। ਸੋ ਹਰਪ੍ਰੀਤ ਕੋਹਲੀ ਉਹਨਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਕਮਿਊਨਿਟੀ ਇਵੈਂਟ ਹੈ ਉਹ ਅਸੀਂ ਫ੍ਰੀ ਐਡਵਰਟਾਈਜ਼ ਕਰਦੇ ਹਾਂ, ਫ੍ਰੀ ਉਹਨਾਂ ਦੀਆਂ ਅਨਾਊਂਸਮੈਂਟਾਂ ਚੱਲਦੀਆਂ, ਤੇ ਇਸ ਫੈਸਿਲਿਟੀ ਨੂੰ ਵੱਧ ਤੋਂ ਵੱਧ ਵਰਤਣਾ ਚਾਹੀਦਾ ਹੈ। ਤੇ ਮਤਲਬ ਪ੍ਰਬੰਧਕ ਵੱਲੋਂ ਕੋਈ ਜਾਣਕਾਰੀ ਸਾਨੂੰ ਨਹੀਂ ਮਿਲ ਰਹੀ, ਤੇ ਨਾ ਹੀ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਹਰਮਨ ਰੇਡੀਓ ਚੱਲਦਾ, ਹਾਲਾਂਕਿ ਉਹ ਸਾਡੇ ਬਹੁਤ ਪਰਮ ਮਿੱਤਰ ਨੇ, ਕਾਫੀ ਦੇਰ ਤੋਂ ਸਾਨੂੰ ਜਾਣਦੇ ਨੇ। ਸੋ ਇਸ ਕਰਕੇ ਕਈ ਵਾਰੀ ਨਾ ਇਹੋ ਜਿਹੀਆਂ ਮਿਸਟੇਕ ਵੀ ਹੋ ਜਾਂਦੀਆਂ, ਗ੍ਰਾਫਿਕ ਮਿਸਟੇਕ ਵੀ ਹੋ ਜਾਂਦੀਆਂ। ਸੋ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਤਕਰੀਬਨ ਜਿਹੜੇ ਮੀਡੀਆ ਚੱਲ ਰਹੇ ਨੇ ਬ੍ਰਿਸਬੇਨ ਦੇ ਵਿਚ ਸੁਣ ਰਹੇ ਨੇ ਲੋਕੀ, ਤਾਂ ਉਹ ਉਹਨਾਂ ਤੱਕ ਤਾਂ ਜ਼ਰੂਰ ਸੁਨੇਹਾ ਪਹੁੰਚਾਇਆ ਜਾਵੇ। ਹੋ ਸਕਦਾ 5-10 ਬੰਦੇ ਆਈ ਜਾਣ ਰੇਡੀਓ ਸੁਣ ਕੇ, ਹਨਾ, ਜਿਨ੍ਹਾਂ ਨੂੰ ਨਾਮ ਵੀ ਪਤਾ ਹੋਵੇ। ਚਲੋ ਬਹੁਤ ਬਹੁਤ ਧੰਨਵਾਦ ਜੀ। ਤੇ ਅੰਕਾਰ ਸਿੰਘ
ਹੁਣ ਬਹੁਤ ਵਧੀਆ। ਹਾਂਜੀ ਕਈ ਵਾਰ, ਹਾਂਜੀ ਭਾਜੀ ਮੈਂ ਥੋੜਾ ਕਰ ਦਵਾਂ ਕਿ ਕਈ ਵਾਰ ਉਹਨਾਂ ਦੇ ਪ੍ਰਬੰਧਕਾਂ ਦੀ ਗੌਰ ਚ ਨਹੀਂ ਰਹਿੰਦਾ, ਪਰ ਜੇਕਰ ਭਾਜੀ ਉਹਨਾਂ ਦੇ ਧਿਆਨ ਚ ਲਿਆਉਣ ਗੱਲ ਤੇ ਅੱਗੇ ਵਾਸਤੇ, ਈਵਨ ਹਰਮਨ ਰੇਡੀਓ ਨੇ ਹੋਰ ਵੀ ਜਿੰਨੇ ਵੀ ਜਿਹੜੇ ਕੰਮ ਕਰ ਰਹੇ ਆ ਕਮਿਊਨਿਟੀ ਦੇ ਲਈ, ਹਾਂਜੀ, ਤੇ ਉਹਨਾਂ ਦਾ ਜੋ ਬਣਦਾ ਆ ਕਿ ਰਿਸਪੋਂਸ ਦੇਣਗੇ ਤਾਂ ਹੱਥ ਨੂੰ ਹੱਥ ਹੁੰਦਾ ਤੇ ਵਧੀਆ ਰਹੇਗਾ। ਤੇ ਆਪਣੇ ਨਾਲ ਜੀ ਅੰਕਾਰ ਜੀ ਜੁੜੇ ਆ ਪ੍ਰੋਗਰਾਮ ਦੇ ਵਿਚ, ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਇੰਜੋਏ ਕਰ ਰਹੇ ਆ ਪ੍ਰੋਗਰਾਮ, ਤੇ ਅਸੀਂ ਵੀ ਆਸ ਕਰਦੇ ਆ ਕਿ ਉਹਨਾਂ ਦਾ ਵੀ ਸਮਾਂ ਸੋਹਣਾ ਬਤੀਤ ਹੋ ਰਿਹਾ ਹੋਵੇਗਾ। ਹਾਂਜੀ ਅਮਦੀ ਭਾਜੀ ਹੁਣ ਥੋੜੇ ਖਬਰਾਂ ਤੇ ਝਾਤ ਮਾਰੀਏ,
ਖਬਰਾਂ ਚੱਲਦੇ ਆ, ਖਬਰਾਂ ਤੇ ਵੀ ਝਾਤ ਮਾਰਨੀ ਆ। ਵੈਸੇ ਤਾਂ ਸਾਡੇ ਜਿਹੜੇ ਸਰੋਤਿਆਂ ਦੇ ਸੁਨੇਹੇ ਆ ਉਹ ਵੀ ਖਬਰਾਂ ਵਰਗੇ ਹੀ ਹੁੰਦੇ ਆ, ਕਿਉਂਕਿ ਨਵੀਂ ਨਵੀਂ ਗੱਲ ਹੁੰਦੀ ਆ ਤੇ ਬਹੁਤ ਵਧੀਆ ਮਤਲਬ ਗੱਲਾਂ ਸ਼ੇਅਰ ਕਰਦੇ ਨੇ। ਬਚਿੱਤਰ ਮੌੜ ਵੀ ਭੁੱਲਰ ਆ ਗਏ ਨੇ, ਫਿਰੋਜ਼ਪੁਰੀਏ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਖਬਰਾਂ ਵੀ ਆਪਾਂ ਹੋਰ ਬੜੀਆਂ ਸ਼ੇਅਰ ਕਰਨੀਆਂ ਤੁਹਾਡੇ ਨਾਲ, ਸਾਰੇ ਸਰੋਤਿਆਂ ਦੇ ਨਾਲ, ਤੇ ਇਹ ਤੋਂ ਬਾਅਦ ਆਪਾਂ ਲਾਈਨਾਂ ਵੀ ਖੋਲਣੀਆਂ। ਤੇ ਜਿਹੜੀ ਪੰਜਾਬ ਦੇ ਵਿੱਚੋਂ ਮੰਦਭਾਗੀਆਂ ਖਬਰਾਂ ਆ ਰਹੀਆਂ ਨੇ ਅੱਜ, ਉਹ ਹੈਗੀ ਆ ਜੀ ਮੀਂਹ ਦੇ ਨਾਲ ਖੇਤਾਂ ਚ ਵਿਛੀ ਫਸਲ, ਅਜੇ ਨਹੀਂ ਟਲਿਆ ਖਤਰਾ, ਵੀਰਵਾਰ ਨੂੰ ਵੀ ਹੋ ਸਕਦੀ ਆ ਬਾਰਿਸ਼। ਮੈਂ ਰਾਤੀ ਹੀ ਫੋਟੋਆਂ ਦੇਖ ਰਿਹਾ ਸੀਗਾ ਤੇ ਸਵੇਰੇ ਵੀ ਆਈਆਂ ਨੇ, ਕਿ ਪੰਜਾਬ ਦੇ ਵਿਚ ਗੜੇਮਾਰ ਹੋਈ ਆ ਜਾਂ ਅਹਿਣ ਜਿਹਨੂੰ ਕਹਿੰਦੇ ਕਈ ਇਲਾਕਿਆਂ ਚ ਅਹਿਣ ਪਈ ਆ, ਫਸਲਾਂ ਦੀ ਜਿਹੜੀ ਫੋਟੋਆਂ ਦਿਖਾਈਆਂ ਗਈਆਂ ਨੇ ਵਿਛੀਆਂ ਪਈਆਂ ਨੇ ਕਈ ਇਲਾਕਿਆਂ ਦੇ ਵਿਚ, ਖਾਸ ਕਰਕੇ ਅਖਬਾਰ ਦੇ ਵਿਚ ਪੰਨੇ ਪਹਿਲੇ ਤੇ ਹੀ ਲੱਗੀ ਆ ਫੋਟੋ ਇਕ ਕਿਸਾਨ ਦੀ ਜਿਹੜਾ ਕਿ ਖੇਤ ਦੇ ਵਿਚ ਨਮੋਸ਼ ਹੋਇਆ ਬੈਠਾ ਕਣਕ ਦੇ ਖੇਤ ਦੇ ਵਿਚ ਪਟਿਆਲਾ ਦੇ ਬਹਾਦਰਗੜ੍ਹ ਇਲਾਕੇ ਦੇ ਵਿਚ। ਸੋ ਕਾਫੀ ਨੁਕਸਾਨ ਹੋਇਆ ਆ ਤੇ ਰੱਬ ਭਲੀ ਕਰੇ, ਫਸਲਾਂ ਹੁਣ ਵੱਢਣ ਤੇ ਆਈਆਂ ਹੋਈਆਂ ਨੇ। ਪਰ ਜਿਸ ਹਿਸਾਬ ਦਾ ਮੌਸਮ ਸੀ ਜੀ ਇਸ ਮੌਕੇ, ਵੈਸੇ ਐਣ ਪੈਂਦੀ ਆ, ਗੜੇ ਪੈਂਦੇ ਨੇ, ਪਰ ਇਹੀ ਅਰਦਾਸ ਕਰਦੇ ਆ ਕਿ ਇਹ ਟਲ ਜਾਵੇ ਤੇ ਜਿਹੜੀ ਫਸਲ ਹੈ ਉਹ ਸੁੱਕ ਸਬੀਲੀ ਚੁੱਕੀ ਜਾਵੇ। ਤੇ ਇਕ ਹੋਰ ਖ਼ਬਰ ਦੇ ਵਿਚ ਸੁਸ਼ਮਾ ਸਵਰਾਜ ਨੇ ਬਿਆਨ ਦਿੱਤਾ ਕਿ ਸਾਰਾ ਕਸ਼ਮੀਰ ਸਾਡਾ ਹੈ, ਲੋਕ ਸਭਾ ਨੂੰ ਸੰਬੋਧਨ ਕੀਤਾ ਹੈ ਉਨ੍ਹਾਂ ਨੇ। ਤੇ ਵੈਸੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਜਿਹੜਾ ਉਨ੍ਹਾਂ ਨੇ ਬਿਆਨ ਦਿੱਤਾ, ਇਹ ਤਾਂ ਪਹਿਲਾਂ ਪਤਾ ਹੀ ਆ। ਫਿਲਹਾਲ ਜਿਹੜਾ ਕਸ਼ਮੀਰ ਆ ਦੋ ਹਿੱਸਿਆਂ ਦੇ ਵਿਚ ਵੰਡਿਆ ਹੋਇਆ, ਇਕ ਮਕਬੂਜਾ ਕਸ਼ਮੀਰ ਕਹਿੰਦੇ ਨੇ, ਇਕ ਆਜ਼ਾਦ ਕਸ਼ਮੀਰ, ਮਕਬੂਜਾ ਇੰਡੀਆ ਵਾਲੇ ਨੂੰ ਕਹਿੰਦੇ ਨੇ ਕਿ ਆਕੂਪਾਈਡ, ਤੇ ਜਿਹੜਾ ਆਜ਼ਾਦ ਹੈ ਉਹ ਪਾਕਿਸਤਾਨ ਕੋਲ ਹੈ, ਵੈਸੇ ਉਲਟ ਹੈ, ਉਹ ਪਾਕਿਸਤਾਨ ਨੇ ਉਹਨੂੰ ਆਕੂਪਾਈ ਕੀਤਾ ਹੋਇਆ। ਸੋ ਆਪਣਾ ਆਪਣਾ ਨਜ਼ਰੀਆ ਜੀ। ਤੇ ਇਕ ਜਿਹੜੀ ਖ਼ਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਹੈਗੀ ਲਾਹੌਰ ਦੇ ਵਿਚ ਹੋਏ ਹਮਲੇ ਦੇ ਵਿਚ 6 ਫੌਜੀਆਂ ਦੀ ਮੌਤ, ਔਰ ਇਕੱਲੇ ਫੌਜੀਆਂ ਦੀ ਨਹੀਂ ਉਸ ਦੇ ਵਿਚ ਹੋਰ ਵੀ ਮੌਤਾਂ ਹੋਈਆਂ ਨੇ। ਉਸ ਦੇ ਉੱਤੇ ਥੋੜਾ ਜਿਹਾ ਆਪਾਂ ਚਿੰਤਨ ਵੀ ਕਰਾਂਗੇ ਕਿ ਮੌਤਾਂ ਕਿਹੜੀਆਂ ਹੋ ਰਹੀਆਂ ਨੇ ਤੇ ਕਦੋਂ ਹੋ ਰਹੀਆਂ ਨੇ। ਤੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਸਾਡੇ ਸਰੋਤੇ ਨੇ ਉਹ ਆਪਣੇ ਕਾਲਾਂ ਵੀ ਕਰਨ, ਆਪਣੀ ਜਿਹੜੀ ਗੱਲਬਾਤ ਹੈ ਸਾਡੇ ਨਾਲ ਸਾਂਝੀ ਕਰਿਆ ਕਰਨ। ਇਸ ਤੋਂ ਬਾਅਦ ਆਪਾਂ ਨੰਬਰ ਖੋਲਾਂਗੇ। ਨੰਬਰ ਤੁਹਾਨੂੰ ਯਾਦ ਹੈ ਜੀ ਮੂੰਹ ਜਵਾਨੀ? ਦੱਸ ਦਈਏ,
ਦੱਸ ਦਿਓ ਜੀ,
ਦੱਸ ਦਿਓ। ਚਲੋ ਠੀਕ ਹੈ, ਤੈਨੂੰ ਇਹਦਾ ਮਤਲਬ ਯਾਦ ਨਹੀਂ ਹੈਗਾ। ਤੇ 02 ਆਸਟ੍ਰੇਲੀਆ ਦਾ ਨੰਬਰ ਹੈ ਜੀ, ਨਿਊ ਸਾਊਥ ਵੇਲਸ ਦਾ, 02 85 85 99, ਜਾਣੀ ਕਿ 85992811 85 98 28 11, 02 85 98 28। ਆ ਗਿਆ ਚੇਤਾ ਨਾ? ਤੇ ਚਲੋ ਹਾਂਜੀ, ਇਧਰ ਧਨੀ ਵੀ ਕਹਿ ਰਹੇ ਨੇ, ਕਹਿੰਦੇ ਇਕ ਗੱਲ ਹੋਰ ਜੀ, ਗੁਰਸੇਵ ਕਬੀਰ ਥੋੜਾ ਡਰ ਕੇ ਗੱਲ ਕਰਦਾ। ਉਹ ਡਰ ਕੇ ਨੀ ਜੀ ਗੱਲ ਕਰਦਾ, ਉਹ ਅਸਲ ਦੇ ਵਿਚ ਉਹ ਏਦਾਂ ਐਕਟਿੰਗ ਹੈ ਇਹਦੀ, ਬਹੁਤ ਵੱਡਾ ਐਕਟਰ ਹੈ, ਤੁਸੀਂ ਸਮਝਦੇ ਨੀ ਹੈਗੇ, ਇਹੀ ਤਾਂ ਇਕ ਫਨ ਹੈ। ਤੇ ਤੁਸੀਂ ਕਿਤੇ ਇਹਨੂੰ ਕਬੱਡੀ ਖੇਡਦੇ ਨੂੰ ਦੇਖਿਓ, ਜਦ ਇਹਨੇ ਕੌਡੀਆਂ ਪਾਣੀਆਂ ਬਿਲਕੁਲ ਨੀ ਡਰਦਾ ਉਦੋਂ। ਤੇ ਦੇਖਿਓ ਤੁਸੀਂ ਐਡਲੇਟ ਦੇ ਵਿਚ ਜਾ ਰਿਹਾ ਟੀਮ ਦੇ, ਕਿਹੜੀ ਟੀਮ ਵੱਲ ਨੂੰ ਜਾ ਰਹੇ ਹੋ ਤੁਸੀਂ? ਸਾਰੇ ਨਾ ਵੱਧ ਰੌਲਾ ਖੇਡਾਂ ਚ ਤਾਂ ਇਹਦਾ ਕਲੇਸ਼, ਇਹ ਹਜੇ ਕਹਿੰਦੇ ਡਰੀ ਜਾਂਦਾ ਹੈ ਨਾ। ਚਲੋ ਕੋਈ ਗੱਲ ਨੀ, ਸੋਰਟ ਆਊਟ ਕਰ ਲਾਂਗੇ ਜਦ ਤੱਕ ਪ੍ਰਬੰਧਕ। ਤੇ ਲਓ ਜੀ ਇਕ ਗੀਤ ਫਿਰ ਸੁਣ ਲੈਂਦੇ ਹਾਂ, ਗੀਤ ਤੋਂ ਬਾਅਦ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਕਾਲਾਂ ਖੁੱਲੀਆਂ ਨੇ ਜੀ, ਕਾਲ ਕਰ ਲਿਓ, ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ।
ਨਾ ਬੋਲੇ ਤੇ ਅਕੜਾਂ ਦੀ ਪੱਟੀ ਕਹਿੰਦੇ, ਬੋਲੇ ਹੱਸ ਕੇ ਤੇ ਕੁੜੀ ਖਰਾਬ ਲੱਗੇ, ਓਏ ਭੈਣੇ ਆਪਣੀ ਲੱਗੇ ਗੰਗਾ ਜਲ ਵਰਗੀ। ਓ ਜੇ ਹੋਵੇ ਕਿਸੇ ਦੀ ਤਾਂ ਲੱਖਿਆ ਸ਼ਰਾਬ ਕਹਿੰਦੇ। ਮੋੜੀ ਬਾਬਾ ਚੱਕਮੀ ਮੰਡੀਰ ਨੂੰ, ਮੋੜੀ ਬੇਮੋੜੀ ਪੀਪੀ ਸਮੈਕਾ ਪੀਪੀ ਕੇ ਚਿੱਟੇ ਹੋਏ ਛਾਣੀ ਕਰ ਲਿਆ ਸਰੀਰ ਨੂੰ। ਮੋੜੀ ਬੇਮੋੜੀ ਬਾਬਾ ਚੱਕਮੀ ਮੰਡੀਰ ਨੂੰ, ਮੋੜੀ ਬੇਮੋੜੀ ਜਾਣਾ ਵੇ ਉਹ ਵੀ ਨੇ ਤੇ ਕਿਸੇ ਦੀਆਂ ਇੱਜਤਾਂ ਜਵਾਨਾ ਵੇ ਅਣਖੀ ਜੇ ਵੀਰ ਉਹਦਾ ਆ ਗਿਆ ਮੈਦਾਨ ਵਿੱਚ ਭੱਜਿਆ ਨੀ ਜਾਣਾ ਤੇਥੋਂ ਵੱਡੇ ਪਹਿਲਵਾਨਾ ਵੇ ਪਾਦੂ ਦਾ ਖੰਡ ਪਾਦੂ ਦਾ ਖੰਡ ਤੇਰੀ ਓਏ ਗਰਮ ਤਸੀਰ ਨੂੰ।
ਮੋੜੀ ਬੇਮੋੜੀ ਹਾਂ ਮੋੜੀ ਬੇਮੋੜੀ ਬਾਬਾ ਚੱਕਮੀ ਮੰਦਿਰ ਨੂੰ ਮੋੜੀ ਬੇਮੋੜੀ ਸ਼ਕਲਾਂ ਬਣਾਈਆਂ ਕਈਆਂ ਡੱਬ ਤੇ ਖੜਬੀਆਂ ਕੁੱਕੜਾਂ ਦੇ ਕਲ ਗਿਆ ਹੁਣ ਜਿਵੇਂ ਲੱਗੀਆਂ ਸਾਂਭ ਲਾ ਪੰਜਾਬੀਆਂ ਅਣਖ ਸਰਦਾਰੀ ਨੂੰ ਪਰ ਬਾਂਦਰਾਂ ਦੇ ਹੱਥਾਂ ਵਿੱਚ ਤੀਲਾਂ ਦੀਆਂ ਡੱਬੀਆਂ ਲਾ ਦੇਣੀ ਅੱਗ ਲਾ ਦੇਣੀ ਪੱਗ ਕੇ ਲਾਇਓ ਵਿਰਸੇ ਅਮੀਰ ਨੂੰ ਮੋੜੀ ਬੇਮੋੜੀ ਮੋੜੀ ਬੇਮੋੜੀ ਬਾਬਾ ਪਤੰਦਰ ਬਈ ਹੋਕਾ ਦੇਵੇ ਸੱਚ ਦਾ ਜਵਾਨੀ ਦੀਆਂ ਜੜਾਂ ਵਿੱਚ ਨਸ਼ਾ ਜਾਵੇ ਰਚਦਾ ਤੂੰ ਮੇ ਬਾਲ ਪੰਬੇ ਕਿੰਜ ਮਾਰ ਮੁੰਡੇ ਮਲਾਇਓ ਕੋਪਿਆਂ ਨੂੰ ਅੱਜ ਕੱਲ ਦੇਸੀ ਕਿਉਂ ਨੀ ਪਚਦਾ ਲੱਸੀਆਂ ਨੂੰ ਭੁੱਲ ਲੱਸੀਆਂ ਨੂੰ ਭੁੱਲ ਪੀਂਦੇ ਓਏ ਜੁਗਨੀ ਤਹੀਰ ਨੂੰ ਮੋੜੀ ਬੇ ਮੋੜੀ ਬਾਬਾ ਚੱਕਮੀ ਮੰਦਿਰ ਨੂੰ ਮੋੜੀ ਬੇ ਮੋੜੀ ਹਰ ਕੁੜੀ ਵਿੱਚੋਂ ਹਰ ਕੁੜੀ ਵਿੱਚੋਂ ਇਹ ਲੱਭਦੇ ਨੇ ਹੀਰ ਨੂੰ ਮੋੜੀ ਬੇ ਮੋੜੀ ਬਾਬਾ ਚੱਕਮੀ ਮੰਦਿਰ ਨੂੰ ਮੋੜੀ ਬੇ ਮੋੜੀ ਓ
ਪੈਪਸੀ ਸਿੰਘ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 ਰੋਬਿਨਸਨ ਸਟਰੀਟ ਡੈਂਡੀਨੋਂਗ ਮੈਲਬੋਰਨ ਫੋਨ ਨੰਬਰ 0387590629
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਾਂ ਰਿਸ਼ੀ ਗੁਲਾਟੀ ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ 'ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ 'ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਮੋਰਿੰਡਾ ਮੋਟਰਸ ਕਲ ਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430-179-890. पता नोट करो, 15 ब्रुकलिन एवेन्यू, डैंडीनोंग, मेलबर्न। सानू कोटेशन भेजो, असी उसनु भेंट करांगे।
अरदास की कामयाबी तो बाद हम्बल मोशन पिक्चर्स एंड वाइट हिल प्रोडक्शन लेके आई ने रोम कॉम एंटरटेनिंग मूवी मंजे बिस्तरे
मथा टेकदा
टेकी जा करे ता कोई है नहीं।
स्टारिंग गिपी गरेवाल, सोनम बाजवा, गुरप्रीत कुग्गी, राणा रणवीर, करमजीत अनमोल, मंजे बिस्तरे। चौदह अप्रैल तो नजदीकी सिनेमा घर विच। फॉर मोर इन्फो विजिट whitehillproduction.com।
जे मैं बह गया तब ब्याह च मंजे बिस्तरे कौन कट्ठे करूं?
ओ मंजे बिस्तरे कट्ठे करूंगा मैं।
वाहेगुरु जी का खालसा, वाहेगुरु जी की फतेह जी। समूह संगता नूं बेनती कीती जांदी है कि आउंदी 9 अप्रैल दिन एतवार नूं डैंडीनोंग विखे विसाखी दे संदर्भ दे विच नगर कीर्तन दा आयोजन कीता जा रहा है। ए नगर कीर्तन सवेरे 9:45 ते डैंडीनोंग प्लाजा तो आरंभ होके डैंडीनोंग पार्क तक पहुंचेगा। इस नगर कीर्तन विच हजूरी रागी भाई जसवीर सिंह जी अपने जथे नाल कीर्तन दी हाजरी लगाउणगे। इस तो अलावा भाई फौजा सिंह जी सागर जी दा ढाडी जथा ढाडी वारा नाल संगता नूं निहाल करेगा। 9 अप्रैल दिन एतवार नूं ए नगर कीर्तन सवेरे 9:45 ते डैंडीनोंग प्लाजा तो आरंभ होगा। समूह संगता नूं इस नगर कीर्तन दे विच हुम हुमा के शामिल होने का सद्दा दिता जांदा है। वधेरे जानकारी लई तुसी संपर्क कर सकते हो फोन नंबर 0451-452-018 ते या फिर 0400-899-612 ते। वाहेगुरु जी का खालसा, वाहेगुरु जी की फतेह जी।
जी दोस्तो, एक बार फिर तो स्वागत करते हैं प्रोग्राम चल रहा है लहरा। मैं गुरसेवक सिंह ब्रिस्बेन तो नाल मेरा साथ दे रहे ने अमनदीप सिंह सिद्धू जी कॉफ सर्वर तो। टाइम हो चुका है 9:07 ते तुसी पढ़ रहे हो हरमन रेडियो दे प्रोग्राम लहरा। जी भाजी
जी स्वागत है सारे श्रोतों का एक बार फिर। काफी सज्जन जुड़े ने, गुरपरनदीप सिंह भी जुड़े ने, गुरफतेह सारे बुलाई है। सत श्री अकाल जी। धनी साहब हस रहे ने जी गल ते। दलजीत सिंह मेहता चौक फोटो भेज रहे नाल सत श्री अकाल बुला रहे ने, कहंदे ने किथे रख लां लुका के तेनू कणके दी रुत बेईमान हो गई। एक किसान जो कि बैठा है कणक दे खेत दे विच, उस दे उत्ते कैप्शन लिखिया होया। पाला बैंस कोबरम वाले भी सत श्री अकाल बुला रहे ने, की हाल है जी? प्रोग्राम बहुत वधिया चल रहा जी। कुलदीप सिंह साउथ कोरिया तो आ गए ने, क्या बात है कुलदीप सिंह जी। हांजी, की हाल चाल है तुहाडा कोरिया? ठीक ठाक हो सारे? ते प्रोग्राम दा कहंदे आनंद माण रहे हैं, बहुत वधिया, शुक्रिया जी। ते जसपाल रामा सिडनी आले भी ड्राइव कर रहे ने, ते कहंदे ने कि ताया जी कंग तो सुनो जी अज कोई गल टिक्की ठोक सिंह दी। कंग साहब नाल मेरी एक दो बारी गलबात हुई है, उन्हां नूं हजे जेट लैग होया आ, टाइम लगेगा जी उन्हां नूं आस्ट्रेलिया च सैटल होण। उधरों समा बदल गया क्वींसलैंड दे विच, न्यू साउथ वेल्स दे विच, सो ओह भी एक समस्या है। खैर, कॉलां जी खुलियां ने, अगर कोई भी सज्जन मित्र गल करना चाहुंदा है तां जरूर कॉल कर सकदे ने। पहला मैनूं लगदा नवदीप हुणी गल करनगे ब्रिस्बेन वाले, जो कि ग्रीनज़ दे कैंडीडेट ने, उन्हां तों आपां जाणांगे कि ओह की अज विचार शेयर करनगे। सो उन्हां दी कॉल भी आउण वाली है, 02-85-99-28-11 नंबर है। तां इधर एक गलबात आपां शुरू करनी आ, जिहड़ी लाहौर दे विच बंब धमाका होया उस दे विच कई फौजी मारे गए ने, ते नाल दी नाल दो व्यक्ति जिहड़े ने मरदमशुमारी दे मारे गए ने। असल दे विच ए जिहड़ी मरदमशुमारी टीम दी सुरक्षा कर रहे सन, ए जिहड़े जवान शहीद होए ने, मरे ने उत्थे, तां ए क्यों हमला कीता जा रहा इन्हां दे उत्ते मरदमशुमारी वालियां ते, इस दी जिहड़ी आपां थोड़ी जिही टिप्पणी करांगे। उस तो पहला ए कोई नवी गल नहीं हैगी, पहला भी मारे जा चुके ने मरदमशुमारी वाले। उस तो पहला ना एक 1.5 साल तो ए मुहिम चल रही है कि पोलियो दे बूंदा पिलाईयां जा रही बच्चियां नूं। गुरसेवक तुहानू याद होगा कि भारत एक अजिहा देश बनिया दुनिया दे विच जिहड़ा पोलियो फ्री है, यानी कि 100% उत्ते बूंदा पिलाईयां गईयां ने। बहुत वड्डी कैंपेन चली आ, तुहानू पता होगा कि टीवी दे उत्ते भी वड्डे वड्डे स्टार जिहड़े ने उन्हां ने मतलब मुहिम दे विच हिस्सा लिया, लोकां दे विच चेतना जिहड़ी वधाई आ, पिंड पिंड जा के वर्करां ने ਘਰ ਘਰ ਜਾ ਕੇ ਬੂੰਦਾਂ ਪਲਾਈਆਂ ਨੇ ਪੋਲੀਓ ਦੀਆਂ ਤਾਂ ਕਿ ਕੋਈ ਇਸ ਤੋਂ ਪ੍ਰਭਾਵਿਤ ਨਾ ਹੋ ਸਕੇ। ਸੋ ਕਾਲਜ ਵੀ ਆ ਰਹੀਆਂ ਨੇ, ਨਾਲ ਦੀ ਨਾਲ ਆਪਾਂ ਇਹ ਗੱਲਾਂ ਬਾਤਾਂ ਵੀ ਕਰੀ ਜਾਣੀਆਂ ਨੇ। ਤੇ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਮੈਂ ਸੁਖਵਿੰਦਰ ਬੋਲਦਾ, ਦਿੱਲੀ ਤੋਂ ਸੁਖਵਿੰਦਰ ਸੌਂ।
ਹਾਂਜੀ
ਸੁਖਵਿੰਦਰ, ਪੁੱਛਣਾ ਸੀ
ਜੀ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ।
ਪੁੱਛਣਾ ਸੀ ਤੁਹਾਡੀ, ਸਤਿਕਾਲ ਮਹਾਰਾਜ, ਮੈਂ ਪੁੱਛਣਾ ਸੀ ਤੁਹਾਡੀ ਨਿੰਮ ਹਰੀ ਹੋਈ ਕਿ ਨਹੀਂ, ਦਵਾਈ ਬਣਾਉਣੀ ਮਹਾਰਾਜ।
ਉਹ ਅਸਲ ਦੇ ਵਿਚ ਨਿੰਮ ਤਾਂ ਹਰੀ ਹੈ ਜੀ, ਤੇ ਏਦਾਂ ਹੈ ਕਿ ਤੁਹਾਨੂੰ ਦੱਸੋ ਪੱਤੇ ਕਿੰਨੇ ਚਾਹੀਦੇ, ਕਿਉਂਕਿ ਨਿੰਮਾਂ ਤਾਂ ਅਸੀਂ ਹੋਰ ਵੀ ਹੁਣ ਥੋੜੀਆਂ ਲੱਭ ਲਈਆਂ। ਸਾਡੀ ਤਾਂ ਏਦਾਂ ਸੀਗੀ, ਨਿੰਮ ਅਜੇ ਥੋੜੇ ਮਹੀਨੇ ਹੋਏ ਸੀਗੇ ਲਾਈ ਨੂੰ, ਉਹਦੇ ਮਤਲਬ ਪਹਿਲਾਂ ਤਾਂ ਲੋਕ ਲਈ ਚੱਕ ਲਈ ਸਾਰਿਆਂ ਨੇ ਪੱਤੇ ਉਹਦੇ।
ਮੈਂ ਕਿਹਾ ਪੁੱਛੂਗਾ ਹਰੀ ਹੋਈ ਕਿ ਨਹੀਂ, ਮੈਂ ਦਵਾਈ ਬਣਾਉਣੀ ਭਰਾਵਾ ਸ਼ੂਗਰ ਦੀ।
ਅੱਛਾ,
ਤੁਸੀਂ ਦਵਾਈ ਨਾਲੇ ਦੱਸ ਦੀ ਇੱਕ ਵਾਰੀ ਰੈਸਪੀ, ਇੱਕ ਵਾਰੀ ਫੇਰ ਦੱਸ ਦੇਈ।
ਅੱਛਾ ਅੱਛਾ, ਨਹੀਂ ਨਹੀਂ ਉਹ ਆਪਾਂ ਜਰੂਰ ਦੱਸਾਂਗੇ, ਤੇ ਪੱਤੇ ਤੁਹਾਨੂੰ ਮਿਲ ਜਾਣਗੇ। ਤੁਸੀਂ ਆਪਣਾ ਮੈਸੇਜ ਦੇ ਵਿਚ ਥੋੜਾ ਐਡਰੈਸ ਸਾਨੂੰ ਭੇਜ ਦਿਓ, ਪੱਤੇ ਤੁਹਾਨੂੰ ਬਾਈ ਪੋਸਟ ਆ ਜਾਣਗੇ ਜੀ। ਇਹ ਸ਼ੁਭ ਕਾਰਜ ਜੀ ਸਾਡੇ, ਉਹ ਰੈਸਪੀ ਦੱਸਣ ਵਾਲੇ ਕਰ ਰਹੇ ਨੇ ਜਿੱਦਾਂ। ਜਰੂਰ ਭੇਜਾਂਗੇ ਤੁਹਾਨੂੰ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਹਰ ਰੋਜ਼ ਆਉਂਦਾ, ਹਾਜ਼ਰੀ ਤੁਹਾਡੀ ਲੱਗਦੀ ਹੈ ਤੁਸੀਂ ਹੁੰਦੇ, ਪਰ ਬਹੁਤ
ਹਾਜ਼ਰੀ ਲਾਈ ਜੀ, ਜਰੂਰ
ਬਹੁਤ ਚੰਗਾ ਲੱਗਿਆ ਜੀ ਤੁਹਾਡੀ ਆਵਾਜ਼ ਸੁਣ ਕੇ ਵੀ, ਹਨਾ। ਸ਼ੁਕਰੀਆ,
ਥੈਂਕ ਯੂ ਵੈਰੀ ਮਚ,
ਥੈਂਕ ਯੂ, ਓਕੇ। ਤੇ ਗੁਰਸੇਵਕ ਜੀ ਦੇਖੋ, ਨਿੰਮ ਦੀ ਕਿੰਨੀ ਚੜਾਈ ਹੋਈ ਪਈ ਆ, ਤੇ ਕਹਿੰਦੇ ਕਿ ਨੀਮ ਹਕੀਮ ਖਤਰਾ ਏ ਜਾਨ, ਕਹਿੰਦੇ ਜਦੋਂ ਨਿੰਮ ਤੇ ਹਕੀਮ ਆਲੇ ਦੁਆਲੇ ਫਿਰਨ ਲੱਪਣ ਤਾਂ ਸਮਝ ਲਓ ਭਈ ਜਾਨ ਨੂੰ ਕੋਈ ਨਾ ਕੋਈ ਖਤਰਾ ਪਿਆ ਹੋਇਆ। ਸੋ ਨਿੰਮ ਦੇ ਬੜੇ ਗੁਣ ਨੇ, ਤਾਂ ਇਹ ਜਿਹੜੀ ਰੈਸਪੀ ਇੱਦਾਂ ਸੀਗੀ, ਮੈਨੂੰ ਲੱਗਦਾ, ਮੈਨੂੰ ਦਰੁਸਤ ਕਰਾ ਦਿਓ ਜੇ ਮੈਂ ਗਲਤ ਹੋਵਾਂ, ਕਿ ਸੌ ਪੱਤੇ ਨਿੰਮ ਦੇ, ਤਾਂ ਉਹਦੇ ਵਿਚ 100 ਕਾਲੀਆਂ ਮਿਰਚਾਂ, 100 ਜਿਹੜੀ ਹਰੀ ਇਲਾਇਚੀ, 100 ਬਦਾਮ, ਇਹ ਰਗੜ ਕੇ ਇਹਦਾ ਪਾਊਡਰ ਬਣਾ ਕੇ ਇਕ ਚਮਚਾ ਸਵੇਰੇ ਸ਼ਾਮ ਖਾਣਾ ਆ। ਤੇ ਜਿਹੜੀ ਨਿੰਮ ਦੇ ਪੱਤੇ ਸੁਕਾਉਣੇ ਆ ਜੀ, ਇਹ ਛਾਵੇਂ ਸੁਕਾਉਣੇ ਆ। ਤੇ ਤਸਮੇਨੀਆਂ ਨੂੰ ਨਿੰਮ ਦੇ ਪੱਤੇ ਭੇਜੇ ਜਾ ਚੁੱਕੇ ਨੇ, ਤਾਂ ਹੁਣ ਸੁਖਵਿੰਦਰ ਸੌਂ ਜੀ ਹੁਣਾਂ ਨੂੰ ਜਰੂਰ ਭੇਜਾਂਗੇ, ਇਹਨਾਂ ਦਾ ਆਜੁਗਾ ਸੁਨੇਹਾ ਜਦੋਂ ਐਡਰੈਸ, ਤਾਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਪਹੁੰਚਾਉਣ ਦੀ। ਤਾਂ ਬਾਕੀ ਜਿਹੜੀ ਗੱਲ ਸਾਡੀ ਚੱਲ ਰਹੀ ਸੀ ਜੀ, ਲਾਹੌਰ ਦੇ ਵਿਚ ਜਿਹੜਾ ਘਟਨਾ ਵਾਪਰੀ ਆ, ਉਹ ਇਸ ਤਰ੍ਹਾਂ ਹੈ ਕਿ ਮਰਦਮਸ਼ੁਮਾਰੀ ਉੱਥੇ ਚੱਲ ਰਹੀ ਆ ਪਾਕਿਸਤਾਨ ਦੇ ਵਿਚ, ਤੇ ਉਸ ਤੋਂ ਪਹਿਲਾਂ ਪੋਲੀਓ ਦਾ ਜਿਹੜੀ ਕੈਂਪੇਨ ਚੱਲ ਰਹੀ ਸੀ। ਹੁਣ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਇਸ ਦੇ ਪਿੱਛੇ ਮਤਲਬ ਕਿਹੜੀ ਸੋਚ ਕੰਮ, ਗੰਦੀ ਸੋਚ ਕੀ ਕੰਮ ਕਰ ਰਹੀ ਹੈ, ਇਹਨਾਂ ਨੂੰ ਕਿਉਂ ਮਾਰਿਆ ਜਾ ਰਿਹਾ। ਅਸਲ ਦੇ ਵਿਚ ਜਦੋਂ ਕੋਈ ਇਨਸਾਨ ਗੁਰਸੇਵਕ ਪੋਲੀਓ ਦੀ ਬੂੰਦਾਂ ਪਿਲਾਉਣ ਆਉਂਦਾ ਹੈ ਪਿੰਡ ਦੇ ਵਿਚ ਜਾਂ ਕੁਛ, ਉਹ ਚੰਗਾ ਹੀ ਕੰਮ ਕਰਨ ਆ ਰਿਹਾ, ਮਾੜਾ ਤਾਂ ਨਹੀਂ ਕੰਮ ਕਰਨ ਆ ਰਿਹਾ,
ਹਨਾ।
ਹਾਂ, ਤੇ ਇਸ ਤਰ੍ਹਾਂ ਜਿਹੜੀ ਮਰਦਮਸ਼ੁਮਾਰੀ ਆ, ਮਰਦਮਸ਼ੁਮਾਰੀ ਦੇ ਵਿਚ ਵੀ ਅੰਕੜੇ ਇਕੱਠੇ ਕਰ ਰਿਹਾ, ਜਿਹੜਾ ਕਿ ਇਕ ਦੇਸ਼ ਨੂੰ ਕਰਨੇ ਚਾਹੀਦੇ ਨੇ। ਹੁਣ ਇਹਦੇ ਵਿਚ ਸਮੱਸਿਆ ਕੀ ਹੋ ਸਕਦੀ ਆ? ਸਮੱਸਿਆ ਮੈਨੂੰ ਇਉਂ ਲੱਗਦਾ ਕਿ ਸਮੱਸਿਆ ਦੋਨਾਂ ਧਿਰਾਂ ਤੋਂ ਥੋੜੀ ਥੋੜੀ ਹੈ। ਜਿਹੜੇ ਤਾਂ ਵਿਚਾਰੇ ਟੀਮ ਮੈਂਬਰ ਨੇ ਪੋਲੀਓ ਦੇ ਬੂੰਦਾਂ ਪਲਾਉਂਦੇ ਨੇ, ਉਨ੍ਹਾਂ ਨੂੰ ਇਸ ਗੱਲ ਦਾ ਬਹੁਤਾ ਜ਼ਿਆਦਾ ਪਤਾ ਨਹੀਂ ਹੈਗਾ। ਜਿਹੜੇ ਮਰਦਮਸ਼ੁਮਾਰੀ ਹੈ ਉਨ੍ਹਾਂ ਨੂੰ ਪਤਾ, ਜਿਹੜੀ ਅੜਫਾਸ ਪਤਾ ਕਿੱਥੇ ਚੱਲ ਰਹੀ ਹੈ, ਅੜਫਾਸ ਚੱਲ ਰਹੀ ਹੈ ਜਿਹੜੇ ਕਹਿ ਲਓ ਕਿ ਤੱਤੇ ਧੜੇ ਨੇ ਪਾਕਿਸਤਾਨ ਦੇ, ਉਨ੍ਹਾਂ ਵਿਚਾਲੇ ਤਾਂ ਸਰਕਾਰ ਦੇ ਵਿਚਾਲੇ, ਏਜੰਸੀਆਂ ਦੇ ਵਿਚਾਲੇ ਜਿਹੜੀ ਆ ਉਹ ਅੜਫਾਸ ਚੱਲ ਰਹੀ ਹੈ। ਹੋ ਇਸ ਤਰ੍ਹਾਂ ਰਿਹਾ ਹੈ ਕਿ ਜਿਹੜੇ ਕਈ ਤੱਤ ਨੇ ਸੋਸਾਇਟੀ ਦੇ ਵਿਚ ਪਾਕਿਸਤਾਨ ਦੇ ਵਿਚ, ਉਹ ਇਸ ਤਰ੍ਹਾਂ ਸਮਝਦੇ ਆ ਕਿ ਇਹ ਆਨੇ ਬਹਾਨੇ ਨਾ ਲੋਕ ਬੰਦੇ ਗਿਣਦੇ ਨੇ ਵੀ ਕਿੰਨੇ ਬੰਦੇ ਨੇ, ਗਿਣਤੀ ਹੋ ਰਹੀ ਆ, ਉਨ੍ਹਾਂ ਦੇ ਨਾਮ ਲਿਖੇ ਜਾ ਰਹੇ ਨੇ, ਉਨ੍ਹਾਂ ਨੂੰ ਸਿਸਟਮ ਦੇ ਵਿਚ ਲਿਆਇਆ ਜਾ ਰਿਹਾ। ਤੇ ਤੁਹਾਨੂੰ ਮੈਂ ਇਹ ਦੱਸਦਾ ਕਿ ਕਈ ਦੇਸ਼ ਨੇ ਉਥੇ ਜਿਹੜੇ ਨੇ ਬਹੁਤ ਸਾਰੇ ਜਿਹੜੇ ਨਿਆਣੇ ਨੇ ਜਾਂ ਪਰਿਵਾਰ ਨੇ ਉਹ ਗੁਪਤ ਰਹਿੰਦੇ ਨੇ, ਤਾਂ ਕਿ ਉਹ ਮਤਲਬ ਬਾਅਦ ਚ ਕੋਈ ਵੀ ਗਤੀਵਿਧੀ ਕਰਨ ਤਾਂ ਉਨ੍ਹਾਂ ਦੇ ਪਰਿਵਾਰਾਂ ਤੱਕ ਅਸਰ ਨਾ ਪਵੇ। ਇਹ ਪਾਕਿਸਤਾਨ ਦੇ ਵਿਚ ਬਹੁਤ ਚੱਲ ਰਿਹਾ। ਤੇ ਹੁਣ ਜਦੋਂ ਪੋਲੀਓ ਦੇ ਬੂੰਦਾਂ ਪਲਾਉਣ ਵਾਲੇ ਨੇ ਉਹ ਥੋੜੇ ਜਿਹਾ ਧੱਕਾ ਵੀ ਕਰਦੇ ਨੇ, ਤੇ ਜਿਹੜੇ ਲੋਕ ਨੇ ਉਨ੍ਹਾਂ ਨੂੰ ਇਉਂ ਲੱਗਦਾ ਵੀ ਸਾਡੀ ਗਿਣਤੀ ਮਿਣਤੀ ਹੋ ਰਹੀ ਆ। ਇਸੇ ਤਰ੍ਹਾਂ ਮਰਦਮਸ਼ੁਮਾਰੀ ਆ, ਕਿ ਮਰਦਮਸ਼ੁਮਾਰੀ ਦੇ ਵਿਚ ਜਿਹੜੇ ਸਾਰੇ ਘਰ ਦੇ ਜੀ ਗਿਣੇ ਜਾਣਗੇ ਉਹਨਾਂ ਦੇ ਨੰਬਰ ਲੱਗ ਜਾਣਗੇ ਉਹ ਅੰਕੜਿਆਂ ਦੇ ਵਿਚ ਆ ਜਾਣਗੇ ਤੇ ਕੱਲ ਨੂੰ ਕੋਈ ਅਣਸੁਖਾਵੀ ਘਟਨਾ ਦੁਨੀਆਂ ਦੇ ਵਿਚ ਕਿਤੇ ਵੀ ਹੁੰਦੀ ਆ ਤੇ ਜਾਂ ਪਾਕਿਸਤਾਨ ਦੇ ਵਿਚ ਕਿਤੇ ਵੀ ਹੁੰਦੀ ਆ ਤਾਂ ਉਨ੍ਹਾਂ ਨੂੰ ਲੱਭਿਆ ਜਾ ਸਕਦਾ ਉਨ੍ਹਾਂ ਦੇ ਘਰ ਦੇ ਲੱਭੇ ਜਾ ਸਕਦੇ ਆ ਤੇ ਉਨ੍ਹਾਂ ਨੂੰ ਫੜਿਆ ਜਾ ਸਕਦਾ ਤਸ਼ੱਦਦ ਕੀਤੀ ਜਾ ਸਕਦੀ ਆ ਜਿਸ ਤਰ੍ਹਾਂ ਕਿ ਪੰਜਾਬ ਜਾਂ ਭਾਰਤ ਦੇ ਵਿਚ ਹੁੰਦੀ ਆ ਕਿ ਮਤਲਬ ਕਸੂਰ ਜੀ ਨੇ ਕੀਤਾ ਹੁੰਦਾ ਉਹਦੇ ਘਰਦਿਆਂ ਦੇ ਵੀ ਫਿਰ ਕਹਿ ਲੋ ਕਿ ਕਟਾਪਾ ਹੁੰਦਾ ਉਨ੍ਹਾਂ ਨੂੰ ਫੜ ਲੈਂਦੇ ਆ ਉਨ੍ਹਾਂ ਨੂੰ ਵੱਢੀ ਜਾ ਲੈਂਦੇ ਉਨ੍ਹਾਂ ਨੇ ਪਟਾ ਫਿਰਦਾ ਉਨ੍ਹਾਂ ਦੇ ਸੋ ਇਹ ਜਿਹੜੀ ਕਿ ਕਸੂਰ ਥੋੜਾ ਸਰਕਾਰ ਪਾਸੋਂ ਵੀ ਆ ਉਧਰੋਂ ਵੀ ਆ ਤੇ ਕਸੂਰ ਜਿਹੜੇ ਮਤਲਬ ਕਹਿ ਲੋ ਕਿ ਉਹ ਇਨਸਾਨ ਜਿਹੜੇ ਮਤਲਬ ਸੋਚਦੇ ਆ ਵੀ ਸ਼ਾਇਦ ਅਸੀਂ ਇਹ ਕੰਮ ਕਰਨੇ ਆ ਜਾਂ ਉਹ ਆਲਰੇਡੀ ਇਨ੍ਹਾਂ ਦੇ ਵਿਚ ਇਨਵੋਲਵ ਹੈ ਉਨ੍ਹਾਂ ਦੇ ਵਿਚ ਇਹ ਟਸਲ ਚੱਲ ਰਹੀ ਆ ਤੇ ਵਿਚਾਰੇ ਵਿਚ ਪਿਸੇ ਜਾ ਰਹੇ ਨੇ ਜਿਹੜੇ ਵਰਕਰ ਨੇ ਜਿਨ੍ਹਾਂ ਨੂੰ ਕੋਈ ਇਸ ਚੀਜ਼ ਦਾ ਲੈਣ ਦੇਣ ਨਹੀਂ ਉਨ੍ਹਾਂ ਦਾ ਅੰਕੜੇ ਇਕੱਠੇ ਕਰਕੇ ਸਰਕਾਰ ਨੂੰ ਦੇ ਦੇਣੇ ਆ ਹੁਣ ਉਹ ਜਿਨ੍ਹਾਂ ਨੂੰ ਦੇਣੇ ਆ ਉਨ੍ਹਾਂ ਨੂੰ ਵੀ ਪ੍ਰੋਬਲਮ ਹੈ ਜਿਨ੍ਹਾਂ ਦੇ ਅੰਕੜੇ ਲੈਣੇ ਉਨ੍ਹਾਂ ਨੂੰ ਵੀ ਪ੍ਰੋਬਲਮ ਵਿਚਾਰੇ ਇਕੱਠੇ ਕਰਨ ਵਾਲੇ ਮਾਰੇ ਜਾ ਚੁੱਕੇ ਨੇ ਸੋ ਪਾਕਿਸਤਾਨ ਦੇ ਵਿਚ ਤੁਸੀਂ ਹਾਲਾਤ ਦੇਖੋ ਇਹੋ ਜਿਹੇ ਹੋ ਗਏ ਨੇ ਕਿ ਮਰਦਮਸ਼ੁਮਾਰੀ ਦੀ ਟੀਮ ਨੂੰ ਵੀ ਮਿਲਟਰੀ ਦੀ ਸੁਰੱਖਿਆ ਮਿਲਟਰੀ ਦੀ ਸੁਰੱਖਿਆ ਮਿਲੀ ਜਾ ਰਹੀ ਆ ਮਿਲ ਰਹੀ ਆ ਦੇਣੀ ਪੈ ਰਹੀ ਆ ਉਨ੍ਹਾਂ ਨੂੰ ਸਿਰਫ ਮਰਦਮਸ਼ੁਮਾਰੀ ਕਰਨ ਵਾਲਿਆਂ ਨੂੰ ਸੋ ਉਥੇ ਦੇਖੋ ਵੀ ਕਿੰਨਾ ਕੁ ਜਿਹੜੀ ਸੋਸਾਇਟੀ ਦੇ ਵਿਚ ਕਿੰਨਾ ਕੁ ਸਹਿਜ ਹੈ ਮੈਨੂੰ ਨਹੀਂ ਲੱਗਦਾ ਉਥੇ ਸੋਸਾਇਟੀ ਦੇ ਵਿਚ ਸਹਿਜ ਹੈਗਾ ਆ ਅਗਰ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਸੋ ਇਸ ਤੇ ਅਸੀਂ ਵਿਚਾਰ ਚਰਚਾ ਕਰਦੇ ਰਵਾਂਗੇ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਉਹ ਫੋਨ ਦੇ ਰਾਹੀਂ ਸਾਡੇ ਨਾਲ ਜੁੜ ਸਕਦੇ ਨੇ ਸਾਡਾ ਨੰਬਰ ਨੋਟ ਕਰ ਲੈਣ 02-85-98-2811 ਤੇ ਕੋਈ ਵੀ ਗੱਲਬਾਤ ਉਹ ਕਰਨੀ ਚਾਹੁੰਦੇ ਹੋਣ ਕਿਸੇ ਵੀ ਮੁੱਦੇ ਤੇ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਨ ਤਾਂ ਗੀਤ ਸੰਗੀਤ ਵੀ ਆਪਾਂ ਨਾਲ ਦੀ ਨਾਲ ਸੁਣੀ ਜਾਣਾ ਤੇ ਗੱਲਾਂ ਬਾਤਾਂ ਵੀ ਕਰੀ ਜਾਣੀਆਂ ਸੁਨੇਹੇ ਵੀ ਆ ਰਹੇ ਨੇ ਬਹੁਤ ਤੇ ਇਹ ਸੁਨੇਹਿਆਂ ਨੂੰ ਤੁਸੀਂ ਪੜੋ ਜੀ ਪਹਿਲਾਂ
ਜੀ ਤੇ ਭਾਜੀ ਮੈਂ ਕਹਿੰਦਾ ਇੱਕ ਵਾਰੀ ਰੈਸਪੀ ਦੁਬਾਰਾ ਸਾਂਝੀ ਕਰ ਲੈਂਦੇ ਤੁਸੀਂ
ਮੇਰਾ ਖਿਆਲ ਹਾਂਜੀ ਹਾਂਜੀ ਉਹ ਜਿਹੜੇ 250 ਗ੍ਰਾਮ ਭੁੱਜੇ ਛੋਲੇ ਰਹਿ ਗਏ ਹਾਂਜੀ ਦਲਜੀਤ ਸਿੰਘ ਉਹਨਾਂ ਨੇ ਚੇਤੇ ਕਰਾਇਆ ਕਿ 100 ਕਾਲੀਆਂ ਮਿਰਚਾਂ ਆ ਤੇ 100 ਬਦਾਮ ਹੈ 250 ਗ੍ਰਾਮ ਭੁੱਜੇ ਛੋਲੇ ਆ ਕਾਲੇ ਛੋਲੇ ਤੇ 100 ਪੱਤਾ ਜਿਹੜਾ ਹੈਗਾ ਉਹ ਨਿੰਮ ਦਾ ਆ ਮਾਫ਼ੀ ਚਾਹੁੰਦਾ ਜੀ ਪੂਰੀ ਰੈਸਪੀ ਨੇ ਪਹਿਲਾਂ ਦੱਸ ਹੋਈ ਸੀ ਇਹ ਡਾਇਬਟੀਜ਼ ਦੇ ਬਾਰੇ ਸੀ ਇਹ ਸਾਨੂੰ ਦੱਸੀ ਸੀ ਆਪਣੇ ਅਜੇ ਪਾਲ ਹੋਣਾ ਨੇ ਬ੍ਰਿਸਬਨ ਵਾਲਿਆਂ ਨੇ ਤੇ ਮਨਦੀਪ ਸਿੰਘ ਵੀ ਪ੍ਰੋਗਰਾਮ ਜੀ
ਜੀ ਜੁੜੇ ਆ ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਭ ਨੂੰ ਤੇ ਇਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿਚ ਮਨਦੀਪ ਸਿੰਘ ਜੀ ਦਾ ਤੇ ਉਨੀ ਹੁਣ ਉਸਾਮਾ ਬਿਨ ਲਾਦੇਨ ਲਿਖਿਆ ਜੀ
ਹਾਂਜੀ ਉਹਨਾਂ ਨੇ ਕਿਹਾ ਕਿ ਜੀ ਪ੍ਰੋਬਲਮ ਹੈ ਜੀ ਉਸਾਮਾ ਬਿਨ ਲਾਦੇਨ ਜਾਣੀ ਕਿ ਉਹ ਜਿਹੜੇ ਗਰਮ ਧੜੇ ਨੇ ਨਾ ਉਹਨਾਂ ਨੂੰ ਪ੍ਰੋਬਲਮ ਹੈ ਕਿਉਂਕਿ ਉਹ ਪਾਕਿਸਤਾਨ ਦੇ ਵਿਚ ਉਹ ਪਨਾਹ ਲਈ ਹੋਈ ਆ ਤੇ ਉਹ ਰਹਿ ਰਹੇ ਨੇ ਤੇ ਆਪਣੀ ਗਤੀਵਿਧੀਆਂ ਕਰ ਰਹੇ ਤੇ ਉਨ੍ਹਾਂ ਨੂੰ ਪ੍ਰੋਬਲਮ ਹੈ ਕਿਤੇ ਉਹ ਗਿਣਤੀ ਮਿਣਤੀ ਤੁਸੀਂ ਹੈਰਾਨ ਰਹਿ ਜਾਓਗੇ ਗੁਰਸੇਵਕ ਤੁਹਾਨੂੰ ਮੈਂ ਦੱਸਾਂ ਪਾਕਿਸਤਾਨ ਦੀਆਂ ਗੱਲਾਂ ਮਤਲਬ ਸਾਡੇ ਮਿੱਤਰ ਵੀ ਨੇ ਅਸੀਂ ਗੱਲਾਂ ਵੀ ਕਰਦੇ ਨੇ ਕਿ ਉਥੇ ਨਾ ਪਾਕਿਸਤਾਨ ਏਜੰਸੀਆਂ ਨੇ ਜਾਂ ਪੁਲਿਸ ਨੇ ਨਾ ਜਿਹੜੇ ਅੱਤਵਾਦੀ ਨੇ ਉਨ੍ਹਾਂ ਨੂੰ ਫੜਨ ਦਾ ਇਕ ਹੋਰ ਤਰੀਕਾ ਪਤਾ ਕੀ ਲੱਭਿਆ ਕਿਉਂਕਿ ਜਿਸ ਤਰ੍ਹਾਂ ਹੁਣ ਲੜਾਈ ਚੱਲ ਰਹੀ ਉਧਰ ਅਫਗਾਨਿਸਤਾਨ ਵੱਲ ਕਬਾਇਲੀ ਇਲਾਕਿਆਂ ਦੇ ਵੱਲ ਤੇ ਉਹ ਪੰਜਾਬ ਜਾਂ ਇਧਰ ਸਿੰਧ ਦੇ ਵਿਚ ਆ ਕੇ ਕਰਾਚੀ ਦੇ ਵਿਚ ਆ ਕੇ ਉਹ ਇਧਰ ਟ੍ਰੇਨਿੰਗ ਲੈਂਦੇ ਆ ਜਾਂ ਰਹਿੰਦੇ ਆ ਲੁਕ ਛਿਪ ਕੇ ਇਧਰਲੀਆਂ ਸਟੇਟਾਂ ਦੇ ਵਿਚ ਹੁਣ ਉਹ ਜਦੋਂ ਰਹਿੰਦੇ ਨੇ ਤਾਂ ਉਹ 5-5, 10-10 ਜਣੇ ਆ ਕੇ ਨਾ ਕਿਤੇ ਘਰ ਦੇ ਵਿਚ ਰਹਿੰਦੇ ਨੇ ਕਮਰੇ ਲੈ ਕੇ ਤੇ ਉਥੇ ਰਹਿ ਕੇ ਫਿਰ ਉਹ ਆਪਣੀ ਜੋ ਵੀ ਉਹਨੀ ਟ੍ਰੇਨਿੰਗ ਲੈਣੀ ਹੁੰਦੀ ਆ ਆਪਣੇ ਜਿਹੜੇ ਉਨ੍ਹਾਂ ਦੇ ਨੈਟਵਰਕ ਆ ਉਹਦੇ ਥਰੂ ਜਾਣਾ ਹੁੰਦਾ ਹੁਣ ਤੁਹਾਨੂੰ ਪਤਾ ਕਿ ਉਨ੍ਹਾਂ ਨੂੰ ਰੋਟੀ ਖਾਣ ਦੀ ਤਾਂ ਲੋੜ ਆ ਰੋਟੀ ਤਾਂ ਉਹਨੀ ਖਾਣੀ ਖਾਣੀ ਆ ਠੀਕ ਹੈ ਹੁਣ ਜਦੋਂ ਚੱਕਵੇਂ ਆਉਂਦੇ ਨੇ ਤਾਂ ਨਾ ਤਾਂ ਉਹ ਆਪਣੇ ਚੁੱਲ੍ਹੇ ਲੈ ਕੇ ਆਉਂਦੇ ਨੇ ਨਾਲ ਨਾ ਆਪਣਾ ਆਂਦਣਾ ਉਹ ਕੀ ਕਰਦੇ ਨੇ ਕਿ ਜਿਹੜਾ ਲਾਗੇ ਵਾਲਾ ਢਾਬਾ ਹੁੰਦਾ ਆ ਉਥੋਂ ਰੋਟੀਆਂ ਮੰਗਾਉਂਦੇ ਨੇ ਜਦੋਂ ਨਾ ਜੇ ਹੁਣ ਆਪਾਂ ਮਤਲਬ ਅੱਠ ਜਣੇ ਇੱਕ ਘਰ ਦੇ ਵਿਚ ਕਿਰਾਏ ਤੇ ਲੈ ਲਿਆ ਕਿਸੇ ਨੇ ਲਾਹੌਰ ਦੇ ਵਿਚ ਥਾਂ ਠੀਕ ਹੈ ਉਥੇ ਉਨ੍ਹਾਂ ਨੇ 2 ਮਹੀਨੇ ਗੁਜ਼ਾਰਨੇ ਨੇ ਕਿਤੇ ਕੈਂਪ ਤੇ ਜਾਣਾ ਜਾਂ ਕੁਛ ਕਰਨਾ ਆ ਤਾਂ ਹੁਣ ਉਨ੍ਹਾਂ ਨੇ ਕੀ ਕਰਨਾ 2 ਮਹੀਨੇ ਵਾਸਤੇ ਆਪਣੇ ਚੁੱਲ੍ਹੇ ਉਹ ਤਾਂ ਲੈ ਕੇ ਨਹੀਂ ਆਉਣੇ ਇਨ੍ਹਾਂ ਰੋਟੀਆਂ ਪਕਾਣੀਆਂ ਉਹ ਕੀ ਕਰਦੇ ਨੇ ਜਿਹੜੇ ਲਾਗੇ ਵਾਲਾ ਢਾਬਾ ਹੈ ਉਥੋਂ ਵੀ 8 ਬੰਦਿਆਂ ਦੀਆਂ ਰੋਟੀਆਂ ਆਉਂਦੀਆਂ ਨੇ ਮਤਲਬ 4-4 ਵੀ ਖਾਣ ਤਾਂ 8-4 32 ਰੋਟੀਆਂ ਉਥੋਂ ਜਾਣੀਆਂ ਉਸ ਘਰ ਨੂੰ ਤੇ ਉਹ ਜਿਹੜੇ ਪੁਲਿਸ ਵਾਲੇ CID ਵਾਲੇ ਨਾ ਉਨ੍ਹਾਂ ਨੇ ਢਾਬਿਆਂ ਤੇ ਬਿਠਾਲ ਦਿੱਤੇ ਢਾਬੇ ਵਾਲਿਆਂ ਨੂੰ ਜਾ ਕੇ ਕਹਿੰਦੇ ਆ ਵੀ ਜਿਹੜੇ ਘਰ ਦੇ ਵਿਚ ਨਾ ਮਤਲਬ 15 ਰੋਟੀਆਂ ਤੋਂ ਵੱਧ ਜਾਣ ਤੁਸੀਂ ਉਹ ਰਿਪੋਰਟ ਕਰਨੀ ਆ ਤੁਸੀਂ ਹਾਲਾਤ ਦੇਖੋ ਉੱਥੇ ਕੀ ਹੋ ਰਹੇ ਨੇ ਹਨਾ ਪਰ ਢਾਬੇ ਦੇ ਉੱਤੋਂ ਜਿਹੜਾ ਪੈਕ ਹੋ ਕੇ ਰੋਟੀ 15 ਰੋਟੀਆਂ ਤੋਂ ਵੱਧ ਜਿਹੜੇ ਵੀ ਘਰ ਦੇ ਵਿਚ ਜਾਣਗੀਆਂ ਤੁਸੀਂ ਉਹਦੀ ਪੁਲਿਸ ਨੂੰ ਰਿਪੋਰਟ ਕਰਨੀ ਹੈ ਕਿ ਫਲਾਨੇ ਘਰ ਦੇ ਵਿੱਚ ਅੱਜ 15 ਰੋਟੀਆਂ ਗਈਆਂ, ਤੇ ਫਿਰ ਉਹ ਆਨੇ ਬਹਾਨੇ ਜਾ ਕੇ ਉੱਥੇ ਉਹ ਮਤਲਬ ਪਤਾ ਲੱਗ ਜਾਏਗਾ। ਦੇਖੋ ਜੇ ਕਿਸੇ ਨੇ ਕਿਸੇ ਦੇ ਜੇ ਮੰਨ ਲਓ ਕਿਸੇ ਦੇ ਪ੍ਰਾਹੁਣੇ ਆ ਗਏ, ਮਤਲਬ ਅਚਾਨਕ ਪ੍ਰਾਹੁਣੇ ਆ ਗਏ 10-15 ਜਣੇ, ਉਹਨਾਂ ਦੇ ਘਰੇ ਰੋਟੀਆਂ ਚਲੇ ਗਈਆਂ, ਠੀਕ ਹੈ ਨਾ। ਸੋ ਉਹ ਵੀ ਪੁਲਿਸ ਦੇ ਵਿੱਚ ਜਾਊਗਾ ਤੇ CID ਉਹਨਾਂ ਦੀ ਇਨਵੈਸਟੀਗੇਸ਼ਨ ਕਰੂਗੀ ਵੀ ਇਹਨਾਂ ਦੇ ਕਿਹੜੇ ਕਿਹੜੇ ਬੰਦੇ ਆਏ ਸੀ। ਇਹ ਗੱਲ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ, ਰਾਈਟ। ਇਹ ਮਤਲਬ ਇੱਕ ਵਧੀਆ ਤਰੀਕਾ ਆ, ਮਤਲਬ ਤੁਸੀਂ ਦੇਖੋ ਤਰੀਕੇ ਕਿਹੋ ਜਿਹੇ, ਮਤਲਬ ਕੇਸ ਲੈਵਲ ਤੱਕ ਸੋਚ ਕੇ ਉਹਨਾਂ ਨੇ ਤਰੀਕੇ ਕੱਢੇ ਆ ਕਿ ਢਾਬੇ ਵਾਲਿਆਂ ਤੋਂ ਪਤਾ ਲੱਗ ਜਾਂਦਾ ਵੀ ਕਿਹਦੇ ਘਰ ਵੱਧ ਰੋਟੀਆਂ ਜਾ ਰਹੀਆਂ, ਉਹ ਇਹਦਾ ਮਤਲਬ ਉੱਥੇ ਜਿਹੜੇ ਆ ਕਾਫੀ ਬੰਦੇ ਰਹਿ ਰਹੇ ਨੇ। ਸੋ ਇਹੋ ਜਿਹੇ ਹਾਲਾਤ ਪਾਕਿਸਤਾਨ ਦੇ ਵਿੱਚ ਕਿਤੇ ਕਿਤੇ ਸੁਣਨ ਨੂੰ ਦੇਖਣ ਨੂੰ ਮਿਲਦੇ ਆ। ਤੇ ਸਾਡੇ ਨਾਲ ਇੱਕ ਹੋਰ ਸੱਜਣ ਜੁੜੇ ਨੇ, ਉਹਨਾਂ ਦੀ ਆਪਾਂ ਕਾਲ ਲੈਂਦੇ ਆ। ਸਤਿ ਸ੍ਰੀ ਅਕਾਲ ਜੀ। ਹਾਂਜੀ ਹਾਂਜੀ ਪਰਮਿੰਦਰ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਠੀਕ ਠਾਕ ਹੋ?
ਹਾਂਜੀ ਠੀਕ ਠਾਕ, ਤੁਸੀਂ ਸੁਣਾਓ?
ਹਾਂਜੀ ਬਹੁਤ ਵਧੀਆ। ਤੇ ਹੁਣੇ ਆਪਣੇ ਵਿਸਾਖੀ ਮੇਲੇ ਦੀ ਇਨਫਰਮੇਸ਼ਨ ਸਾਂਝੀ ਕਰਕੇ ਹਟੇ ਆ। ਮੈਂ ਆਪਣੇ ਸਰੋਤਿਆਂ ਦੱਸਦਾ, ਸੋਰੀ ਪਹਿਲਾਂ ਆਵਾਜ਼ ਕੱਟ ਹੋ ਗਈ ਸੀ, ਪਰਮਿੰਦਰ ਸਿੰਘ ਬ੍ਰਿਸਬੇਨ ਤੋਂ ਸਾਡੇ ਨਾਲ ਜੁਆਇਨ ਕੀਤਾ ਹੈ ਉਹਨਾਂ ਨੇ ਜੀ।
ਹਾਂਜੀ ਸਿੱਧੂ ਸਾਹਿਬ, ਆਪਣੇ ਉਸ ਵਿਸਾਖੀ ਮੇਲਾ ਅਸੀਂ
ਜੀ
ਬ੍ਰਿਸਬੇਨ ਦੇ ਵਿਚ 8 ਅਪ੍ਰੈਲ ਨੂੰ ਮਨਾ ਰਹੇ ਆ। ਇਹ ਤੀਸਰਾ ਵਿਸਾਖੀ ਮੇਲਾ 2015 ਵਿਚ ਅਸੀਂ ਸ਼ੁਰੂਆਤ ਕੀਤੀ ਸੀ, ਛੋਟੀ ਜਿਹੀ ਸ਼ੁਰੂਆਤ ਕੀਤੀ ਸੀ ਸ਼ੁਰੂ ਚ, ਤਾਂ ਕਿ ਅਸੀਂ ਦੇਖ ਸਕੀਏ ਕਿ ਕਿੰਨਾ ਹੁੰਗਾਰਾ ਮਿਲਦਾ, ਤੇ ਆਰਗੇਨਾਈਜੇਸ਼ਨ ਪੱਖ ਤੋਂ ਵੀ ਅਸੀਂ ਦੇਖ ਸਕੀਏ। ਤਾਂ ਪਹਿਲੇ ਸਾਲ ਕਲਚਰਲ ਪ੍ਰੋਗਰਾਮ ਸੀ 3 ਘੰਟੇ ਦਾ, ਆਪਣੇ ਕੋਈ 800 ਦੇ ਕਰੀਬ ਦਰਸ਼ਕ ਆਏ ਸੀਗੇ। ਫਿਰ ਦੂਸਰੇ ਸਾਲ ਪਿਛਲੇ ਸਾਲ 2016 ਵਿਚ ਕੋਈ 1000 ਦੇ ਕਰੀਬ ਦਰਸ਼ਕ ਆਏ ਸੀਗੇ। ਪਿਛਲੇ ਸਾਲ ਵੀ 3 ਘੰਟੇ ਦਾ ਕਲਚਰਲ ਪ੍ਰੋਗਰਾਮ ਸੀ ਮੇਨਲੀ, ਤੇ ਇਸ ਸਾਲ ਅਸੀਂ ਪੂਰੇ ਦਿਨ ਦਾ ਪ੍ਰੋਗਰਾਮ ਰੱਖਿਆ 8 ਅਪ੍ਰੈਲ ਨੂੰ
ਪਰਸੋਂ ਨੂੰ ਹੀ ਹੈਗਾ, ਸੈਟਰਡੇ ਵਾਲੇ ਦਿਨ।
ਹਾਂਜੀ ਪਰਸੋਂ, ਹਾਂਜੀ ਸ਼ਨੀਵਾਰ ਨੂੰ। ਤੇ ਇਸ ਵਿਚ ਅਸੀਂ ਇਸ ਵਾਰੀ ਸਪੋਰਟਿੰਗ ਦੇ ਵਿਚ ਰੱਖਿਆ ਹੈ, ਕਬੱਡੀ ਆ ਆਪਣੀ ਮਾਂ ਖੇਡ, ਸੋਕਰ ਆ, ਵਾਲੀਬਾਲ ਆ, ਰੱਸਾ ਕਸੀ ਆ, ਬੱਚਿਆਂ ਦੀਆਂ ਰਾਈਡਸ ਆ, ਮਿਊਜੀਕਲ ਚੇਅਰ ਆ, ਤੇ ਇਸ ਤੋਂ ਬਿਨਾ ਫੂਡ ਸਟਾਲ ਹੋਣਗੇ। ਕਲਚਰਲ ਪ੍ਰੋਗਰਾਮ 1 ਵਜੇ ਸ਼ੁਰੂ ਹੋਏਗਾ, ਤੇ ਆਪਣੇ ਸ਼ਾਮ ਨੂੰ 6:30 ਵਜੇ ਫਾਇਰ ਵਰਕਸ ਅਰਸ਼ਬਾਜੀ ਰੱਖੀ ਗਈ ਹੈ। ਤੇ ਇਹ ਸਿੱਧੂ ਸਾਹਿਬ, ਇਹ ਸਾਡਾ ਯਤਨ ਹੈ ਕਿ ਇੰਸਟੈਡ ਕਿ ਜਿਹੜੀ ਹੈ ਵਾਈਡਰ ਆਸਟ੍ਰੇਲੀਅਨ ਕਮਿਊਨਿਟੀ ਉਹ ਸਾਡੇ ਕੋਲ ਆਈਏ, ਅਸੀਂ ਉਹਨਾਂ ਤੱਕ ਅਪਰੋਚ ਕਰੀਏ ਤੇ ਆਪਣੇ ਧਰਮ ਬਾਰੇ, ਸਿੱਖ ਧਰਮ ਬਾਰੇ ਉਹਨਾਂ ਨੂੰ ਦੱਸਿਆ ਜਾ ਸਕੇ।
ਪਰਮਿੰਦਰ ਜੀ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਹੁਣ ਦੇਖੋ ਕੈਂਪੇਨ ਕਾਫੀ ਚੱਲ ਰਹੀ ਹੈ ਸਾਰੇ ਆਸਟ੍ਰੇਲੀਆ ਦੇ ਵਿਚ, ਉਧਰ ਵੈਸਟ ਆਸਟ੍ਰੇਲੀਆ ਚ ਹੈਰੀਟੇਜ ਦਾ ਬਹੁਤ ਕੰਮ ਚੱਲ ਰਿਹਾ, ਮੈਲਬਰਨ ਦੇ ਵਿਚ, ਸਿਡਨੀ ਵਿਚ ਵੀ ਫੰਕਸ਼ਨ ਹੋ ਕੇ ਹਟਿਆ, ਉਥੇ ਵੀ 3000 ਦੇ ਕਰੀਬ ਦਰਸ਼ਕ ਪਹੁੰਚੇ ਨੇ ਮੇਨ ਸਟ੍ਰੀਮ ਤੋਂ। ਸੋ ਇਸ ਵਾਰੀ ਜਿਹੜਾ ਤੁਹਾਡਾ ਟਾਰਗੇਟ ਹੈ ਤੁਹਾਡੀ, ਜਿਸ ਤਰ੍ਹਾਂ ਗੱਲ ਤੋਂ ਮੈਂ ਅੰਦਾਜ਼ਾ ਲਾਇਆ ਕਿ ਤੁਸੀਂ ਮੇਨ ਸਟ੍ਰੀਮ ਕਮਿਊਨਿਟੀ ਨੂੰ ਵੀ ਇਨਵਾਲਵ ਕਰ ਰਹੇ ਹੋ?
ਹਾਂਜੀ ਅਸੀਂ ਮੇਨ ਸਟ੍ਰੀਮ ਕਮਿਊਨਿਟੀ ਨੂੰ ਇਨਵਾਲਵ ਕਰ ਰਹੇ ਹਾਂ। ਉਸ ਦੇ ਵਿਚ ਸਾਡੇ ਏਰੀਏ ਚ ਜਿੰਨੇ ਵੀ ਇਲੈਕਟਿਡ ਰਿਪ੍ਰੈਜੈਂਟੇਟਿਵ ਆ, 3 levels ਆਫ ਗੌਰਮੈਂਟ, ਲੋਕਲ ਗੌਰਮੈਂਟ ਕੌਂਸਲਰ, ਸਟੇਟ MP ਤੇ ਫੈਡਰਲ MP, ਉਹਨਾਂ ਨੂੰ ਇਨਵਾਈਟ ਕੀਤਾ। ਤੇ ਉਸ ਦੇ ਵਿਚ ਬਹੁਤ ਸਾਰੇ ਕੋਈ 8-9 ਦੇ ਕਰੀਬ ਜਿਹੜੇ ਇਲੈਕਟਿਡ ਰਿਪ੍ਰੈਜੈਂਟੇਟਿਵ ਆ 3 levels ਆਫ ਗੌਰਮੈਂਟ ਤੋਂ ਆ ਰਹੇ ਆ ਉਸਦਾ, ਤੇ ਜਿਹੜੀ ਵਾਈਡਰ ਕਮਿਊਨਿਟੀ ਆ ਲੋਕਲ ਨਿਊਜ਼ ਪੇਪਰ ਦੇ ਵਿਚ ਨਿਊਜ਼ ਗਈ ਆ, ਤਾਂ ਕਿ ਜਿਹੜੀ ਲੋਕਲ ਕਮਿਊਨਿਟੀ ਆ ਉਹ ਆ ਸਕੇ। ਇਸ ਦੇ ਵਿਚ ਫ੍ਰੀ ਐਂਟਰੀ ਆ, ਫ੍ਰੀ ਪਾਰਕਿੰਗ ਆ, ਤਾਂ ਕਿ ਉਹਨਾਂ ਨੂੰ ਸਿੱਖਾਂ ਬਾਰੇ, ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਪਰ ਆਮ ਜਿਹੜੀ ਜਨਤਾ ਉਹਨਾਂ ਤੱਕ ਆਪਣਾ ਮੈਸੇਜ ਪਹੁੰਚਾਉਣ ਲਈ ਜਿਹੜੀ ਇੱਕ ਸਪੋਰਟਿੰਗ ਇਵੈਂਟ ਆ ਤੇ ਕਲਚਰਲ ਇਵੈਂਟਸ ਆ, ਇਹ ਜਿਹੜੀ ਲੈਂਗੁਏਜ ਆ ਸਿੱਧੂ ਸਾਹਿਬ ਹਰ ਕੋਈ ਸਮਝਦਾ, ਸੋ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਨੂੰ ਇੱਕ ਕੰਪੋਨੈਂਟ ਬਣਾਇਆ ਜਾਵੇ ਜਿਹੜੀਆਂ ਇਹ ਇਵੈਂਟ, ਤਾਂ ਕਿ ਜਿਹੜੀ ਵਾਈਡਰ ਕਮਿਊਨਿਟੀ ਆ ਉਸ ਨੂੰ ਅਟਰੈਕਟ ਕੀਤਾ ਜਾ ਸਕੇ ਤੇ ਉਹ ਸ਼ਾਮਲ ਹੋ ਸਕੇ।
ਜੀ ਬਿਲਕੁਲ, ਬਹੁਤ ਵਧੀਆ ਐਫਰਟ ਹੈ ਜੀ। ਸੋ ਅਸੀਂ ਹਮੇਸ਼ਾ ਹੀ ਨਾਲ ਆ। ਮੈਂ ਪਹਿਲਾਂ ਵੀ ਕੋਹਲੀ ਸਾਹਿਬ ਨੂੰ ਦੱਸਿਆ ਸੀ ਕਿ ਇਹੋ ਜਿਹੇ ਫੰਕਸ਼ਨ ਹੈ। ਪਰਮਿੰਦਰ ਸਿੰਘ ਜੀ ਤੁਸੀਂ ਥੋੜਾ ਜਿਹਾ ਲੇਟ ਹੈ, ਤੁਸੀਂ ਪਹਿਲਾਂ ਸ਼ੁਰੂ ਤੋਂ ਹੀ ਸਾਨੂੰ ਜਾਣਕਾਰੀ ਭੇਜਿਆ ਕਰੋ ਜਿੰਨੀ ਵੀ ਵੱਧ ਤੋਂ ਵੱਧ ਪ੍ਰਮੋਸ਼ਨ ਹੋ ਜਾਵੇ, ਕਿਉਂਕਿ ਤੁਹਾਨੂੰ ਪਤਾ ਤੁਸੀਂ ਪਿਛਲੇ ਸਾਲ ਸਿੱਖ ਖੇਡਾਂ ਕਰਾਈਆਂ, ਸਾਨੂੰ ਵੀ ਪਤਾ ਵੀ ਇਹੋ ਜਿਹੇ ਫੰਕਸ਼ਨ ਜਿਹੜੇ ਕਰਨੇ ਆ ਉਹਦੇ ਵਿਚ ਕਿੰਨੀ ਕੁ ਮੁਸ਼ਕਿਲ ਆਉਂਦੀ ਆ ਹਨਾ, ਸਾਨੂੰ ਭਲੀ ਭੰਤੀ ਸਾਨੂੰ ਸਾਰਿਆਂ ਨੂੰ ਹੀ ਪਤਾ ਆ ਤੇ ਇਸ ਕਰਕੇ ਜਿੰਨੀ ਵੱਧ ਤੋਂ ਵੱਧ ਇੱਦਾਂ ਦੇ ਕੰਮਾਂ ਦੀ ਪ੍ਰਮੋਸ਼ਨ ਹੋਵੇ ਵਧੀਆ ਹੀ ਆ, ਸਾਡੇ ਸਾਰੀ ਕਮਿਊਨਿਟੀ ਲਈ ਵਧੀਆ ਆ। ਚਲੋ ਜੇ ਮੇਨ ਸਟ੍ਰੀਮ ਕਮਿਊਨਿਟੀ ਆਉਂਦੀ ਆ ਤਾਂ ਵੀ ਵਧੀਆ, ਪਰ ਜਿਹੜੇ ਆਪਣੇ ਇੱਥੇ ਆਏ ਆ ਅਸੀਂ ਆਪਣਾ ਦੇਸ਼ ਛੱਡ ਕੇ, ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਨਿਆਣਿਆਂ ਨੂੰ ਆਪਣਾ ਹੈਰੀਟੇਜ ਦਿਖਾ ਸਕੀਏ, ਕਲਚਰ ਦਿਖਾ ਸਕੀਏ, ਤਾਂ ਉਹ ਵੀ ਇੱਕ ਤਰ੍ਹਾਂ ਨਾਲ ਵਧੀਆ ਹੀ ਗੱਲ ਹੈ।
ਹਾਂਜੀ, ਇਹ ਵੀ ਸਿੱਧੂ ਸਾਹਿਬ ਆਪਣੇ ਜਿਹੜੇ ਆਪਣੇ ਬੱਚੇ ਜਿਨ੍ਹਾਂ ਦਾ ਇੱਥੇ ਜਨਮ ਹੋਇਆ ਜਾਂ ਜਿਨ੍ਹਾਂ ਦਾ ਪਾਲਣ ਪੋਸ਼ਣ ਇੱਥੇ ਹੋਇਆ ਵਾ, ਤੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵੀ ਆਪਣੀ ਜਿਹੜੀ ਹੈਰੀਟੇਜ ਆ ਕਲਚਰ ਆ ਉਸ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਆਪਾਂ ਨੂੰ ਤਾਂ ਪਤਾ ਹੀ ਹੈ ਕਿ ਪੰਜਾਬ ਜਿਹੜਾ ਹੈ ਉਹ ਹਰ ਪਿੰਡ ਵਿਚ ਤਕਰੀਬਨ ਕੋਈ ਨਾ ਕੋਈ ਮੇਲਾ ਲੱਗਦਾ ਹੈ, ਮੇਲਿਆਂ ਦੇ ਨਾਲ ਭਰਿਆ ਪਿਆ ਹੈ, ਤੇ ਉਹ ਜਿਹੜਾ ਆਪਾਂ ਕਲਚਰ ਆ ਉਥੋਂ ਦਾ ਉਸ ਨੂੰ, ਕਿਉਂਕਿ ਹੁਣ ਆਪਣੀ ਸਿੱਖਾਂ ਦੀ ਆਬਾਦੀ ਵੀ ਕਾਫੀ ਵੱਧ ਰਹੀ ਹੈ, ਉਸ ਨੂੰ ਇੱਥੇ ਵੀ ਲਿਆਂਦਾ ਜਾਵੇ ਤਾਂ ਕਿ ਇੱਥੋਂ ਦੇ ਲੋਕਾਂ ਨੂੰ ਵੀ ਦੱਸਿਆ ਜਾ ਸਕੇ ਕਿ ਆਪਣਾ ਕਿੰਨਾ ਅਮੀਰ ਜਿਹੜਾ ਹੈ ਵਿਰਸਾ ਹੈ, ਤੇ ਉਸ ਨੂੰ ਇੱਕ ਸਾਂਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਯਤਨਾਂ ਦੁਆਰਾ।
ਬਹੁਤ ਬਹੁਤ ਧੰਨਵਾਦ ਜੀ, ਅਸੀਂ ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਰਹਾਂਗੇ ਤੇ ਫੋਟੋਆਂ ਵੀ ਜ਼ਰੂਰ ਸਾਂਝੀਆਂ ਕਰਾਂਗੇ, ਹਰਪ੍ਰੀਤ ਕੋਹਲੀ ਹੁਣੀ ਜ਼ਰੂਰ ਪਹੁੰਚਣਗੇ ਉੱਥੇ। ਸੋ ਪਰਮਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ। ਸੋ ਗੁਰਸੇਵਕ ਸਿੰਘ ਜੀ, ਪਰਮਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਸਨ ਬ੍ਰਿਸਬਨ ਤੋਂ, ਤੇ ਫੰਕਸ਼ਨ ਹੋ ਰਿਹਾ ਤੇ ਤੁਸੀਂ ਜਾ ਰਹੇ ਹੋ ਫਿਰ ਇਸ ਦਿਨ?
ਜਰੂਰ ਜੀ, ਦਾਸ ਪਹੁੰਚੇਗਾ,
ਦਾਸ
ਤੇ ਵੈਸੇ ਦੱਸ ਦਵਾਂ ਜੀ ਉੱਥੇ ਨੀ, ਕਿਉਂ ਕਬੱਡੀ ਦੇ ਹੋ ਰਹੇ ਆ, ਮੈਚ ਹੋ ਰਹੇ ਆ, ਤੁਹਾਡੀ ਕੌਫ ਸਰਵਰ ਤੋਂ ਟੀਮ ਵੀ ਆ ਰਹੀ ਹੈ ਤੇ ਲੋਕਲ ਤਿੰਨ ਟੀਮਾਂ ਖੇਡ ਰਹੀਆਂ ਨੇ
ਕਬੱਡੀ
ਦੇ ਟੂਰਨਾਮੈਂਟ ਦੇ ਵਿਚ, ਤੇ ਇਸ ਦੇ ਨਾਲ ਇੱਕ ਜਿਹੜੀ ਹੋਰ ਇਨੀ ਜਿਹੜਾ ਕਲਚਰ ਇਵੈਂਟ ਕਰਾਉਣਾ ਉਹਦੇ ਵਿਚ ਇਨੀ ਮਾਡਲਿੰਗ ਕਹਿ ਸਕਦੇ ਆ ਤਾਂ ਸੈਕਸ਼ਨ ਰੱਖਿਆ ਜਿਹਦੇ ਵਿਚ ਸਾਬਤ ਸੂਰਤ ਸਿੱਖ ਨੌਜਵਾਨ ਲੜਕੇ ਲੜਕੀਆਂ ਹੋਣਗੇ ਤੇ ਬਾਣੀ ਦੇ ਵਿਚ ਉਹ ਰੀਪ੍ਰੈਜੈਂਟ ਕਰ ਰਹੇ ਨੇ, ਸੋ ਉਹ ਵੀ ਖਿੱਚ ਦਾ ਕੇਂਦਰ ਹੋਣਗੇ। ਸੋ ਬਹੁਤ ਮੈਂ ਬੇਨਤੀ ਕਰਦਾ ਕਿ ਜਿੰਨੇ ਵੱਧ ਤੋਂ ਵੱਧ ਆਪਣੇ ਬ੍ਰਿਸਬਨ ਤੋਂ ਪਹੁੰਚ ਸਕਦੇ ਨੇ ਪਹੁੰਚਣ ਤੇ ਆਪਣੀ ਸ਼ਮੂਲੀਅਤ ਹਾਜ਼ਰੀ ਜ਼ਰੂਰ ਲਵਾਉਣ ਮੇਲੇ ਦੇ ਵਿਚ।
ਜੀ ਬਿਲਕੁਲ, ਤੇ ਅਗਲੀ ਕਾਲ ਲੈਣੇ ਆ ਜੀ, ਸਾਡੇ ਨਾਲ ਸੱਜਣ ਜੁੜੇ ਨੇ, ਸਤਿ ਸ੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ ਭਾਜੀ, ਸਤਿ ਸ੍ਰੀ ਅਕਾਲ ਭਾਜੀ।
ਹਾਂਜੀ ਸਤਿ ਸ੍ਰੀ ਅਕਾਲ।
ਹੈਲੋ,
ਹਾਂਜੀ ਹਾਂਜੀ
ਹਾਂਜੀ ਹਾਂਜੀ ਭਾਜੀ, ਨਵੀ ਬੋਲਦਾ, ਮੈਂ ਨਵੀ ਬੋਲਦਾ।
ਹਾਂਜੀ ਨਵੀ, ਕੀ ਹਾਲ ਚਾਲ ਹੈ ਜੀ? ਤੁਸੀਂ ਨੰਬਰ ਚੇਂਜ ਕਰ ਲਿਆ ਲੱਗਦਾ।
ਨਹੀਂ ਨਹੀਂ, ਨੰਬਰ ਤਾਂ ਭਾਜੀ ਉਹੀ ਆ।
ਅੱਛਾ, ਫੇਰ ਅਸੀਂ ਬਦਲ ਕੇ ਲੱਗਦਾ ਹਾਂ, ਚਲੋ ਕੋਈ ਗੱਲ ਨਹੀਂ। ਤੇ ਸਿਸਟਮ ਦੇ ਵਿਚ ਨੰਬਰ ਹਾਂਜੀ,
ਚਲੋ ਕੋਈ ਮੈਂ ਹਟਦੇ ਨੀ ਹੁਣ, ਬਾਬਾ ਰਾਮਦੇਵ ਕਰੂਗੇ।
ਹਾਂਜੀ ਫੇਰ ਦੇਖ ਲੋ, ਹੁਣ ਫਾਇਦਾ ਉਠਾਈਏ ਜਿਦਾਂ ਦਾ ਹੁਣ ਆਪਾਂ ਰੂਪ ਧਾਰਨ ਕੀਤਾ ਆ, ਤੇ
ਖੇਤੀ ਤੁਸੀਂ ਕਰੀ ਜਾਂਦੇ ਆ, ਪ੍ਰਧਾਨ ਤੁਸੀਂ ਕਰੀ ਜਾਂਦੇ, ਰੇਡੀਓ ਚਲਾਈ ਜਾਂਦੇ
ਆ। ਹਾਂਜੀ ਹਾਂਜੀ,
ਮੈਂ ਕਿਹਾ ਤਾਜ਼ਾ ਇੰਡੀਆ ਜਾ ਕੇ ਆਏ, ਕਿਤੇ ਉੱਥੇ ਬੰਗੇ ਪਹਾੜੀਆਂ ਤੋਂ ਸਿੱਖ ਤਾਂ ਨੀ ਆਏ ਕੋਈ ਨੁਕਸੇ ਏਦਾਂ ਦੇ ਦਵਾਈ ਦਵੂਈ ਵਾਲੇ?
ਨਹੀਂ ਨਹੀਂ, ਉਹ ਅਸਲ ਦੇ ਵਿਚ ਅਸੀਂ ਗੀਤ ਸੁਣ ਰਹੇ ਸੀਗੇ, ਕਹਿੰਦੇ ਬਾਬਾ ਵੈਦ ਰੋਗੀਆਂ ਦਾ ਹਨਾ, ਤੇ ਉਹ ਮੈਂ ਵੈਦ ਤਾਂ ਹੈ ਨਾ, ਤੇ ਉਧਰ ਵੈਦ ਸੀਗੇ ਸਾਡੇ ਅਜੇ ਪਾਲ ਹੁਣੀ, ਕਹਿੰਦੇ ਭਾਜੀ ਏਦਾਂ ਕਰਦੇ ਵੈਦ ਮੈਂ ਆ, ਬਾਬਾ ਤੁਸੀਂ ਆ, ਬਣ ਜਾਓ। ਦੋਨਾਂ ਦੀ ਬੜੀ ਚੜਾਈ ਆ ਅੱਜ ਕੱਲ, ਤੇ ਆਪਾਂ ਰਲ ਕੇ ਇਹ ਕੰਮ ਖੋਲ ਲੈਣੇ ਬਾਬਾ ਵੈਦ ਰੋਗੀਆਂ ਦਾ, ਤਾਂ ਕਰਕੇ ਫਿਰ ਅਸੀਂ ਦੋਨਾਂ ਨੇ ਜੁਆਇੰਟ ਬਿਜ਼ਨਸ ਖੋਲ ਲਿਆ, ਬਾਬਾ ਮੈਂ ਆ ਤੇ ਵੈਦ ਉਹ ਆ, ਤਾਂ ਕਰਕੇ। ਹਾਂਜੀ ਦੇਖ ਲੋ ਗੁਰਸੇਵਕ ਸਿੰਘ ਜੀ, ਕੀ ਕਹਿਣਾ ਚਾਹੁੰਦੇ ਤੁਸੀਂ?
ਬਿਲਕੁਲ ਸਹੀ ਹੈ, ਬਾਜਵਾ ਗੱਲ ਉਹਨਾਂ ਦੀ, ਪੱਤਾ ਪੱਤਾ ਵੇਚਿਆ ਜਾ ਰਿਹਾ ਨਿਯਮ ਦਾ।
ਹਾਂਜੀ ਹਾਂਜੀ ਦੇਖ ਲੋ, ਤੇ ਏਦਾਂ ਹੀ ਹੈ ਜੀ। ਦੇਖੋ ਇਹ ਨੁਸਖਾ ਆਇਆ ਸੀਗਾ ਤੇ ਬੜਾ ਵਧੀਆ ਲੱਗਾ, ਇੱਕ ਹੋਰ ਨੁਸਖੇ ਵੀ ਸਾਂਝੇ ਕਰਨੇ ਆ ਆਉਣ ਵਾਲੇ ਟਾਈਮ ਚ ਕਰਾਂਗੇ। ਤੇ ਨਵੀਂ ਜੀ ਤੁਸੀਂ ਖੇਡਾਂ ਤੇ ਜਾ ਰਹੇ ਹੋ ਨਾ? ਫਿਰ
ਜਰੂਰ ਜਾ ਰਹੇ ਹਾਂ ਜੀ, ਉੱਥੇ ਮਿਲਾਂਗੇ ਆਪਾਂ, ਬਈ ਗੱਲਾਂ ਬਾਤਾਂ ਮਾਰਾਂਗੇ ਜੀ।
ਚਲੋ ਠੀਕ ਆ, ਫਿਰ ਉੱਥੇ ਤੁਹਾਨੂੰ ਹੋਰ ਵੀ ਨੁਸਖੇ ਦੱਸਾਂਗੇ ਜੀ, ਵਧੀਆ। ਤੇ ਚਲੋ
ਵੈਦ ਸਾਹਿਬ ਵੀ ਪਹੁੰਚ ਰਹੇ ਵੈਸੇ, ਦੱਸ ਦਵਾਂ ਜੀ।
ਹਾਂਜੀ ਹਾਂਜੀ ਨਬੀ ਜੀ,
ਹੈਲੋ
ਹਾਂਜੀ 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 ਨਵੀ ਜੀ, ਮੈਨੂੰ ਲੱਗਦਾ ਰਿਸੈਪਸ਼ਨ ਘੱਟ ਹੈ। ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦਾ, ਤੇ ਆਪਾਂ ਮਿਲਦੇ ਹਾਂ ਐਡਲੇਡ ਦੇ ਵਿੱਚ ਜੀ। ਜੀ ਸੋ ਇਹ ਸਨ ਜੀ ਨਵੀ ਪੱਡਾ, ਤੇ ਸਾਡੇ ਨਾਲ ਕੁਲਦੀਪ ਬੱਲ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ। ਗੁਰਸੇਵ ਸਿੰਘ ਜੀ ਕੁਲਦੀਪ ਬੱਲ ਦਾ ਵੀ ਸਵਾਗਤ ਕਰਦੇ ਆ। ਬੱਲ ਸਾਹਿਬ ਆਓ ਜੀ, ਸਵਾਗਤ ਹੈ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ ਜੀ?
ਠੀਕ ਠਾਕ, ਤੁਸੀਂ ਸੁਣਾਓ?
ਵਧੀਆ ਠੀਕ ਠਾਕ ਜੀ। ਸਤਿ ਸ੍ਰੀ ਅਕਾਲ ਗੁਰਸੇਵ ਭਾਈ,
ਸਤਿ ਸ੍ਰੀ ਅਕਾਲ ਵੀਰ ਜੀ।
ਹਾਂਜੀ ਬੱਲ ਸਾਹਿਬ,
ਹਾਂਜੀ ਭਾਜੀ, ਸਿੱਧੂ ਭਾਈ ਆਪਣਾ ਜਿਹੜੀ ਤੁਸੀਂ ਰੈਸਪੀ ਦੱਸੀ ਹੋਈ ਆ ਸ਼ੂਗਰ ਦੇ ਵਾਲੀ,
ਹਾਂਜੀ,
ਉਹਦੇ ਬਾਰੇ ਥੋੜੀ ਜਿਹੀ ਹੋਰ ਇਨਫੋਰਮੇਸ਼ਨ ਚਾਹੀਦੀ, ਜੇ ਕਿਸੇ ਨੂੰ ਕੋਈ ਪਹਿਲਾਂ ਕੰਪਲੀਕੇਸ਼ਨ ਹੋਵੇ ਕੋਈ, ਜਿੱਦਾਂ ਮੇਰੇ ਫਾਦਰ ਸਾਹਿਬ ਨੇ ਉਹ ਹਾਰਟ ਪੇਸ਼ੈਂਟ ਨੇ,
ਜੀ ਜੀ,
ਉਹਨਾਂ ਨੇ ਸ਼ੂਗਰ ਵੀ ਹੈ ਨਾਲ ਕੰਨ ਪਾਏ ਹੋਏ ਨੇ, ਉਹ ਲੈ ਸਕਦੇ ਆ ਕਿ ਜਾਂ ਪਹਿਲਾਂ ਡਾਕਟਰ ਨਾਲ ਕੰਸਲਟ ਕੀਤਾ ਜਾਵੇ?
ਉਹ ਵੈਸੇ ਅਜੇ ਪਾਲ ਹੁਣਾਂ ਨਾਲ ਗੱਲ ਕੀਤੀ,
ਬਦਾਮ
ਉਹ ਵੈਸੇ ਉਹਨਾਂ ਨਾਲ ਗੱਲ ਕੀਤੀ ਸੀਗੀ ਅਜੇਪਾਲ ਹੋਣਾ ਨਾਲ, ਕਹਿੰਦੇ ਕਿ ਜਿਹੜੀ ਮੈਡੀਕੇਸ਼ਨ ਹੈ ਉਹ ਤਾਂ ਆਪਣੀ ਕੈਰੀ ਆਨ ਰੱਖੋ ਨਾ, ਜਿਹੜੀ ਕਈ ਵਾਰੀ ਡਾਇਬਟੀਜ਼ ਦੀ ਹੈ ਗੋਲੀ ਨਹੀਂ ਛੱਡਣੀ, ਕਿਉਂਕਿ ਜਦੋਂ ਤੁਸੀਂ ਡੇਲੀ ਚੈੱਕ ਕਰਦੇ ਆ ਤਾਂ ਤੁਹਾਨੂੰ ਜੇ ਘਟਦੀ ਦਿਸੀ ਹੈ ਤਾਂ ਥੋੜਾ ਡੋਜ਼ ਫੇਰ ਘਟਵਾ ਸਕਦੇ ਆ, ਪਰ ਇਹ ਹੌਲੀ ਹੌਲੀ ਕੀ ਆ ਵੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗੇ, ਕਿਉਂਕਿ ਬਦਾਮ ਕਾਲੀਆਂ ਮਿਰਚਾਂ ਤੇ ਇਹ ਸਾਰੇ ਨੈਚੁਰਲ ਪ੍ਰੋਡਕਟ ਨੇ, ਤੇ ਬਾਡੀ ਦੇ ਉੱਤੇ ਇਹ ਮਾਤਰਾਵਾਂ ਵਾਂਗ ਇਹ ਕੈਲਕੂਲੇਟ ਕਰਦੇ। ਮੈਨੂੰ ਲੱਗਦਾ ਨਹੀਂ ਕੋਈ ਡਾਕਟਰ ਤੋਂ, ਮੈਨੂੰ ਲੱਗਦਾ ਨਹੀਂ ਇਹਦੀ ਲੈਣ ਦੀ ਐਡਵਾਈਸ ਲੈਣ ਦੀ ਲੋੜ ਪੈਣੀ ਹੈ। ਹਾਂਜੀ,
ਬਸ ਇਹੀ ਇੱਕ ਦੋ ਕੁਐਸਚਨ ਹੋ, ਜਿੱਦਾਂ ਕੋਈ ਏਜ ਫੈਕਟਰ ਦੇ ਵਿੱਚ ਡੋਜ਼ ਵੱਧ ਘੱਟ ਕਰਨੀ?
ਨਹੀਂ, ਇਹ ਵੀ ਕੋਈ ਨੀ, ਇਹ ਪ੍ਰੋਪਰ ਰੈਸਪੀ ਇਹੀ ਚੱਲੀ ਜਾਂਦੀ ਹੈ ਜੀ। ਉਹਨਾਂ ਨੇ ਦੱਸਿਆ ਸੀ ਪਾਕਿਸਤਾਨ ਤੋਂ ਪਹਿਲਾਂ ਪੁਰਾਤਨ ਵਰਤੀ ਜਾ ਰਹੀ ਹੈ ਤੇ ਉਥੋਂ ਗਾਂਹ ਤੇ ਗਾਂਹ ਚੱਲੀ ਹੈ, ਤੇ ਮੈਨੂੰ ਲੱਗਦਾ ਨਹੀਂ ਕਿ ਇਹੋ ਜਿਹੀ, ਕਿਉਂਕਿ ਨੈਚੁਰਲ ਪ੍ਰੋਡਕਟ ਹੈ ਸਾਰੇ, ਇਹਦੇ ਵਿੱਚ ਕੋਈ ਵੀ ਆਰਟੀਫਿਸ਼ਲ ਕੈਮੀਕਲ ਪ੍ਰੋਡਕਟ ਨਹੀਂ ਹੈਗਾ। ਪਰ ਫਿਰ ਵੀ ਮਤਲਬ ਨਾਲ ਦੀ ਨਾਲ ਡੇਲੀ ਮੋਨੀਟਰਿੰਗ ਜ਼ਰੂਰ ਕਰਿਓ, ਅਗਰ ਕੋਈ ਕੰਪਲੀਕੇਸ਼ਨ ਆਈ ਤਾਂ ਜ਼ਰੂਰ ਬੰਦ ਕਰ ਦਿਓ ਜਾਂ ਡਾਕਟਰ ਨੂੰ, ਹਨਾ, ਦੇਖੋ।
ਹਾਂਜੀ ਹਾਂਜੀ, ਉਹ ਤਾਂ ਜਿੱਦਾਂ ਤੁਹਾਨੂੰ ਪਤਾ ਹੀ ਆ, ਜਦੋਂ ਇੱਦਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਤੇ ਉਹ ਇਨਸੂਲਿਨ ਲੈਣ ਤੋਂ ਪਹਿਲਾਂ ਉਹ ਸਾਰਾ ਕੁਝ ਆਪਣਾ ਚੈੱਕਅਪ ਕਰਦੇ ਹੀ ਨੇ।
ਹਾਂਜੀ, ਮੈਂ ਤੁਹਾਡੇ ਨਾਲ ਆਪਣਾ ਇੱਕ ਤਜਰਬਾ ਸ਼ੇਅਰ ਕਰਨਾ ਚਾਹੁੰਦਾ। ਮੈਨੂੰ ਵੀ ਦੋ ਵਾਰੀ ਹੋ ਚੁੱਕੀ ਹੈ ਡਾਇਬਟੀਜ਼ ਡਿਕਲੇਅਰਡ, ਕਿਉਂਕਿ ਜਦੋਂ ਮੈਂ ਬਿਮਾਰ ਰਿਹਾ ਪਹਿਲਾਂ ਬ੍ਰੇਨ ਦਾ ਟਿਊਮਰ ਸੀਗਾ, ਫਿਰ ਉਸ ਤੋਂ ਬਾਅਦ ਪੇਟ ਦੀ, ਤਾਂ ਮੈਨੂੰ ਹਸਪੀਟਲ ਦੇ ਵਿੱਚ, ਕਿਉਂਕਿ ਦਵਾਈਆਂ ਇਸ ਹਿਸਾਬ ਨਾਲ ਦਿੱਤੀਆਂ ਨੇ ਕਿ ਸਟ੍ਰੈਸ ਦੇ ਨਾਲ ਵੀ ਕਈ ਵਾਰੀ ਡਾਇਬਟੀਜ਼ ਹੁੰਦੀ ਆ, ਤੇ ਉਹਨਾਂ ਨੇ ਡਿਕਲੇਅਰ ਕਰਤਾ ਸੀ ਮੈਨੂੰ, ਪਰ ਐਕਚੁਲੀ ਮੇਰੀ ਬਾਡੀ ਨੇ ਡਾਇਬਟੀਜ਼ ਨਹੀਂ ਸੀਗੀ। ਤੇ ਹੌਲੀ ਹੌਲੀ ਕੀ ਹੋਇਆ ਕਿ ਮੈਂ ਆਪਣਾ ਖਾਣ ਪੀਣ ਦਾ ਕਾਫੀ ਪਰਹੇਜ਼ ਰੱਖਦਾ ਆ, ਤੇ ਉਹ ਘਟਣ ਲੱਗ ਗਈ, ਤੇ ਜਿੱਦੇ ਜਿੱਦੇ ਘਟਣ ਲੱਗ ਗਈ ਤੇ ਮੈਂ ਦਵਾਈ ਪੂਰੀ ਖਾਂਦਾ ਸੀ ਡਾਇਬਟੀਜ਼ ਦੀ, ਤੇ ਮੇਰੀ ਨਾ ਐਕਚੁਲੀ ਸ਼ੂਗਰ ਲੋਅ ਹੋਣ ਲੱਗ ਗਈ, ਤੇ ਡਾਕਟਰ ਨੇ ਫਿਰ ਡੋਜ਼ ਘਟਾ ਦਿੱਤਾ, ਉਹ ਤੋਂ ਬਾਅਦ ਦਸਾਂ ਦਿਨਾਂ ਬਾਅਦ ਹੋਰ ਫਿਰ ਘਟਣ ਲੱਗ ਗਈ, ਫਿਰ ਹੋਰ ਡੋਜ਼ ਘਟਾ ਦਿੱਤਾ, ਇਹਦਾ ਐਂਡ ਕੀ ਤਿੰਨਾਂ ਚੌਹਾਂ ਹਫ਼ਤਿਆਂ ਦੇ ਵਿੱਚ ਵਿੱਚ ਉਹ ਸਾਰੀ ਦਵਾਈ ਉਹਨਾਂ ਨੂੰ ਬੰਦ ਕਰਨੀ ਪਈ, ਕਿਉਂਕਿ ਮੇਰੀ ਸ਼ੂਗਰ ਲੈਵਲ ਮੁੜ ਕੇ ਫਿਰ ਨਾਰਮਲ ਆ ਗਿਆ ਸੀਗਾ। ਤੇ ਇੱਕ ਵਾਰੀ ਜਦੋਂ ਬਾਡੀ ਸਟ੍ਰੈਸ,
ਇਹ ਜਿਹੜੀ ਪ੍ਰੋਬਲਮ ਹੈ ਕਾਫੀ ਆਉਂਦੀ ਹੈ, ਤੁਸੀਂ ਖਾਣ ਦਾ ਪੂਰਾ ਪਰਹੇਜ਼ ਰੱਖਦੇ ਆ ਪਰ ਜਿਹੜੀ ਮੈਡੀਕੇਸ਼ਨ ਚੱਲ ਰਹੀ ਹੁੰਦੀ ਨਾ ਤੁਹਾਡੀ, ਉਹਦੇ ਵਿੱਚੋਂ ਹੀ ਕੁਛ ਨਾ ਕੁਛ ਬਾਡੀ ਇਹੋ ਜਿਹਾ ਚੁੱਕ ਲੈਂਦੀ ਆ ਵੀ ਜਿਹੜੀ ਤੁਹਾਨੂੰ ਪੋਜ਼ਿਟਿਵ ਜਾਂ ਵਧਣ ਘਟਣ ਦੀ ਪ੍ਰੋਬਲਮ ਆ ਜਾਂਦੀ।
ਹਾਂਜੀ, ਮੇਰੇ ਨਾਲ ਦੋ ਵਾਰੀ ਹੋ ਚੁੱਕਾ ਜੀ, ਦੋ ਵਾਰੀ ਮੇਰੀ ਇੱਦਾਂ ਡਿਕਲੇਅਰਡ ਡਾਇਬਟੀਜ਼ ਹੋ ਗਏ, ਖਤਮ ਹੋ ਚੁੱਕੀ ਆ, ਪਰ ਉਹ ਨਾਲ ਦੀ ਨਾਲ ਟੈਸਟ ਕਰਦੇ ਨਾ, ਡੇਲੀ ਟੈਸਟ ਕਰਦੇ ਆ ਤਾਂ ਪਤਾ ਲੱਗ ਜਾਂਦਾ ਵੀ ਘਟ ਰਹੀ ਹੈ ਵੱਧ ਰਹੀ ਹੈ। ਸੋ ਇਹ ਆਪਾਂ ਮਤਲਬ ਇਹ ਨਹੀਂ ਛੱਡਣੇ, ਨਾ ਦਵਾਈ ਛੱਡਣੀ ਆ ਨਾ ਟੈਸਟ ਕਰਨੇ ਛੱਡਣੇ ਆ। ਜੇ ਤੁਹਾਨੂੰ ਦਿਸਦਾ ਆ ਵੀ ਤੁਹਾਡੀ ਡਾਇਬਟੀਜ਼ ਘਟ ਰਹੀ ਆ, ਤੁਹਾਡੀ ਲੋਅ ਹੋ ਰਹੀ ਆ, ਤਾਂ ਤੁਸੀਂ ਆਪਣੇ ਡਾਕਟਰ ਕੋਲ ਜਾਓ, ਉਹ ਤੁਹਾਡਾ ਡੋਜ਼ ਘਟਾ ਦੇਗਾ ਟੈਸਟ ਕਰਕੇ। ਇਹੀ ਇੱਕ ਫਾਰਮੂਲਾ ਹੈ ਜੀ ਵਧੀਆ, ਤੇ ਇਹਦਾ ਮਤਲਬ ਦੇਸੀ ਦਵਾਈ ਜੀ। ਬਹੁਤ ਬਹੁਤ ਧੰਨਵਾਦ ਜੀ ਬੱਲ ਸਾਹਿਬ, ਸ਼ੁਕਰੀਆ ਤੁਹਾਡਾ ਬਹੁਤ ਬਹੁਤ, ਥੈਂਕ ਯੂ,
ਥੈਂਕ ਯੂ,
ਥੈਂਕ ਯੂ। ਸੋ ਦੇਖੋ ਰੈਸਪੀ ਕਾਫੀ ਹਿੱਟ ਹੋ ਰਹੀ ਹੈ ਗੁਰਸੇਵਕ, ਤਾਂ ਆਪਾਂ ਹੋਰ ਵੀ
ਜ਼ਿਆਦਾ ਅਜੇਪਾਲ ਜੀ ਨੂੰ ਇੰਟਰੋਡਿਊਸ ਕਰਾਉਣਾ ਪੈਣਾ ਕਿਸੇ ਗੇਮਸ ਤੇ,
ਹਾਂਜੀ,
ਉੱਥੇ ਤਾਂ ਜੋ ਕਿ ਰੂਬਰੂ ਹੋ ਸਕਣ। ਤੇ ਭਾਜੀ ਸਨੇਹ ਵੀ ਆਏ ਹੋਏ ਨੇ,
ਉਹ ਵੀ
ਅਗਲੀ ਕਾਲ ਤੋਂ ਪਹਿਲਾਂ ਸਨੇਹ ਜੀ ਜੀ
ਜੀ ਬਿਲਕੁਲ ਬਿਲਕੁਲ
ਜੀ। ਤੁਹਾਡੇ ਵਿਚਾਰ ਜਾਣਨਾ ਚਾਹੁੰਦੇ, ਧਨੀ ਸਾਹਿਬ ਨੇ ਇੱਕ ਹੋਰ ਸੁਨੇਹਾ ਸਾਂਝਾ ਕੀਤਾ ਸਾਡੇ ਨਾਲ, ਤਾਂ ਕਹਿੰਦੇ ਵੀ ਇੰਡੀਆ ਦੇ ਟਰੱਕ ਡਰਾਈਵਰ ਕੈਪਟਨ ਸਾਹਿਬ ਨੂੰ ਗਾਲਾਂ ਕੱਢ ਰਹੇ ਆ ਕਿ ਭੁੱਕੀ ਬੰਦ ਕਰ ਦਿੱਤੀ ਹੋਣੀ, ਤੇ ਉਹ ਮੰਗ ਕਰ ਰਹੇ ਆ ਕਿ ਭੁੱਕੀ ਦੇ ਠੇਕੇ ਖੋਲੋ ਪੰਜਾਬ ਦੇ ਵਿੱਚ।
ਠੀਕ ਹੈ, ਤੁਹਾਡਾ ਕੀ ਵਿਚਾਰ ਹੈ ਕਹਿੰਦੇ ਇਸ ਬਾਰੇ? ਹਾਂਜੀ
ਹਾਂਜੀ,
ਤੇ ਪਤਾ ਨੀ ਹੁਣ, ਦੇਖੋ ਪਹਿਲਾਂ ਤਾਂ ਇੱਦਾਂ ਹੁੰਦੀ ਸੀਗੀ ਜਿਹੜਾ ਕੈਨੇਡਾ ਦੇ ਵਿੱਚ ਡਰੱਗ ਚੱਲਿਆ ਵੀ ਜਿਹੜੇ ਟਰੱਕ ਡਰਾਈਵਿੰਗ ਕਰਦੇ ਆ ਉਹਨਾਂ ਨੇ ਜ਼ਿਆਦਾ ਇਸ ਨੂੰ ਵਰਤਿਆ ਕਿ ਅਮਰੀਕਾ ਨੂੰ ਜਾਂਦੇ ਆ, ਇਧਰ ਉਧਰ ਜਾਂਦੇ ਆ ਤੇ ਨਾਲ ਉਹ ਸੌਦਾ ਭਰ ਕੇ ਲੈ ਜਾਂਦੇ ਆ ਕੋਈ ਵੀ ਆਪਣਾ ਮਾਲ ਜਿਹੜਾ ਆ, ਤੇ ਉਹਦੇ ਵਿਚ ਸ਼ਿਪਮੈਂਟ ਛੋਟੀ ਜਿਹੀ ਡਰੱਗ ਦੀ ਵੀ ਲੈ ਜਾਂਦੇ ਆ। ਸੋ ਟਰੱਕ ਦੇ ਵਿਚ ਡਰਾਈਵਿੰਗ ਚੋਂ ਘੱਟ ਪੈਸੇ ਬਣਦੇ ਆ ਤਾਂ ਇਧਰ ਉਧਰ ਕਰਨ ਦੇ ਵਿਚ ਜ਼ਿਆਦਾ ਪੈਸੇ ਬਣਦੇ ਆ। ਇਹ ਜਿਹੜੀ ਆ ਮਾਨਸਿਕਤਾ ਇਹ ਕੈਨੇਡਾ ਦੇ ਵਿਚ ਪੰਜਾਬ ਤੋਂ ਹੀ ਆਈ ਆ। ਪੰਜਾਬ ਦੇ ਵੀ ਪਹਿਲਾਂ ਡਰਾਈਵਰ ਇਸ ਤਰ੍ਹਾਂ ਹੀ ਕਰਦੇ ਸੀ ਕਿ ਡਰਾਈਵਰ ਦੇ ਜਿਹੜੇ ਪੈਸੇ ਸੀ ਉਨ੍ਹਾਂ ਨਾਲ ਬਹੁਤਾ ਜ਼ਿਆਦਾ ਪੈਸਾ ਨਹੀਂ ਸੀ ਉਨ੍ਹਾਂ ਨੂੰ ਬਣਦਾ, ਤੇ ਜ਼ਿਆਦਾਤਰ ਜਿਹੜੇ ਜਿੱਦਾਂ ਉਧਰੋਂ ਡਰੱਗ ਲਿਆ ਨੇ। ਜਿੱਦਾਂ ਪੰਜਾਬ ਦੇ ਵਿਚ 1960 ਦੇ ਵਿਚ ਚਾਹ ਵੀ ਇੱਦਾਂ ਹੀ ਆਈ ਆ ਕਿ ਜਾਂਦੇ ਹੋ ਉਹਨੇ ਚਾਹ ਲੈਣੀ, ਇੱਧਰ ਚਾਹ ਵੇਚ ਦੇਣੀ। ਫਿਰ ਹੌਲੀ ਹੌਲੀ ਕੀ ਆ ਰਾਜਸਥਾਨ ਇੱਧਰ ਮਹਾਰਾਸ਼ਟਰ ਵੱਲੋਂ ਜਿਹੜੇ ਭੁੱਕੀ ਡੋਡੇ ਉਹ ਅਵੈਧ ਤਰੀਕੇ ਦੇ ਨਾਲ ਸਮਾਨ ਦੇ ਵਿਚ ਰੱਖ ਕੇ ਲੈ ਆਉਂਦੇ ਹੁੰਦੇ ਸੀ ਤੇ ਉਹ ਇੱਧਰ ਵੇਚ ਕੇ ਉਹਦੇ ਵਾਧੂ ਪੈਸੇ ਜਿਹੜੇ ਨੇ ਉਹ ਬਣਾ ਲੈਂਦੇ ਹੁੰਦੇ ਸੀ। ਸੋ ਜਿਹੜੀ ਉੱਪਰਲੀ ਕਮਾਈ ਆ ਇਹੀ ਮਾਨਸਿਕਤਾ ਜਿਹੜੀ ਫਿਰ ਕੈਨੇਡਾ ਗਈ ਆ ਜਾਂ ਵਿਦੇਸ਼ਾਂ ਚ ਗਈ ਆ ਬਈ ਟਰੱਕ ਚਲਾਉਣਾ ਆ ਤੇ ਨਾਲ ਇੱਦਾਂ ਦੇ ਵੀ। ਮੈਂ ਇਹ ਨਹੀਂ ਕਹਿ ਰਿਹਾ ਸਾਰੇ ਕਰ ਰਹੇ ਆ, ਥੋੜੇ ਕਰ ਰਹੇ ਨੇ, ਮਤਲਬ 5-10% ਇੱਦਾਂ ਦੇ ਹੋਣਗੇ। ਕੈਨੇਡਾ ਦੇ ਵਿਚ ਬਹੁਤ ਇੱਦਾਂ ਫੜ ਹੁੰਦੇ ਆ, ਬਾਰਡਰ ਤੇ ਜਾ ਕੇ ਦੇਖੋ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਅਮਰੀਕਾ ਦੇ ਕੈਨੇਡਾ ਦੇ ਬਾਰਡਰ ਤੇ ਚੈਕਿੰਗ ਦੇ। ਬੜੇ ਬੜੇ ਵੱਡੇ ਵੱਡੇ ਸਿਸਟਮ ਲਾਏ ਹੋਏ ਨੇ, ਸਕੈਨਿੰਗ ਲਾਈ ਹੋਈ ਆ, ਜਿੱਦਾਂ ਏਅਰਪੋਰਟ ਤੇ ਟੈਚੀ ਚੈੱਕ ਕਰਦੇ ਆ ਗੁਰਸੇਵਕ, ਇੱਦਾਂ ਟਰੱਕ ਲੰਘਾਉਂਦੇ ਨੇ ਐਡੇ ਮਸ਼ੀਨਾਂ ਨੇ, ਰਾਈਟ? ਤੁਸੀਂ ਹੈਰਾਨ ਰਹਿ ਜਾਓਗੇ, ਮਤਲਬ ਇੰਨੀ ਸੀਰੀਅਸ ਪ੍ਰੋਬਲਮ ਹੈ। ਹੁਣ ਤੁਸੀਂ ਦੇਖੋ ਜਦੋਂ ਤੁਸੀਂ ਜਾਂਦੇ ਆ ਏਅਰਪੋਰਟ ਤੇ ਤਾਂ ਉਹ ਤੁਹਾਡਾ ਕੱਲਾ ਕੱਲਾ ਸਮਾਨ ਚੈੱਕ ਕਰਦੇ ਨੇ, ਸਕੈਨਿੰਗ ਦੇ ਵਿਚੋਂ ਲੰਘਾਉਂਦੇ ਨੇ। ਉਹ ਕਿਉਂ ਲੰਘਾਉਂਦੇ ਨੇ? ਕਿਉਂਕਿ ਉਹਨਾਂ ਨੂੰ ਬਹੁਤ ਡਰ ਹੈ ਕਿ ਕਿਤੇ ਜਹਾਜ਼ ਅਗਵਾਹ ਨਾ ਹੋ ਜਾਵੇ, ਕੋਈ ਮਾੜੀ ਘਟਨਾ ਨਾ ਵਾਪਰੇ, ਕੋਈ ਹਥਿਆਰ ਨਾ, ਕੋਈ ਸੀਰੀਅਸ ਪ੍ਰੋਬਲਮ ਹੈ, ਤਾਂ ਹੀ ਇੰਨੇ ਸੀਰੀਅਸ ਸਟੈਪ ਲਏ ਨਾ ਗਵਰਨਮੈਂਟ ਨੇ ਏਅਰਪੋਰਟ ਤੇ। ਇਸੇ ਤਰ੍ਹਾਂ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਗੌਰਮੈਂਟ ਨੂੰ ਇੰਨੇ ਸੀਰੀਅਸ ਸਟੈਪ ਲੈਣੇ ਪਏ ਕਿ ਉਨ੍ਹਾਂ ਨੂੰ ਟਰੱਕ ਸਕੈਨ ਕਰਨ ਦੇ ਲਈ ਮਸ਼ੀਨਾਂ ਲਾਉਣੀਆਂ ਪਈਆਂ ਐਡੀਆਂ ਵੱਡੀਆਂ ਵੱਡੀਆਂ। ਸੋ ਇਹਦਾ ਮਤਲਬ ਜਿਹੜੀ ਡਰੱਗਸ ਦੀ ਤਸਕਰੀ ਆ ਉਹ ਐਡੇ ਵੱਡੇ ਪੱਧਰ ਤੇ, ਘਾਤਕ ਪੱਧਰ ਤੇ ਹੋ ਰਹੀ ਸੀ ਕਿ ਉਨ੍ਹਾਂ ਨੂੰ ਇੰਨੇ ਵੱਡੇ ਵੱਡੇ ਸਟੈਪ ਲੈਣੇ ਪਏ, ਬੜੇ ਬੜੇ ਸਟੇਸ਼ਨ ਬਣਾਉਣੇ ਪਏ, ਇੰਨਾ ਅਰਬਾਂ ਖਰਬਾਂ ਦਾ ਖਰਚਾ। ਹੁਣ ਆਸਟ੍ਰੇਲੀਆ ਦੇ ਵਿਚ ਸਾਰਿਆਂ ਨੂੰ ਵੱਡਾ ਖੇਮਾ ਫੜ ਹੋਇਆ ਡਰੱਗਸ ਦਾ, ਠੀਕ ਹੈ, 958 million dollars ਦੀ ਫੜ ਹੋਈ ਆ। ਪਰ ਉਹਨੂੰ ਫੜਨ ਦੇ ਲਈ $300 million ਸਰਕਾਰ ਨੂੰ ਖਰਚਣਾ ਪਿਆ ਟੀਮ ਬਣਾਉਣ ਦੇ ਲਈ, ਸਕੈਨਿੰਗ ਕਰਨ ਦੇ ਲਈ। ਸੋ ਬਹੁਤ ਵੱਡੀ ਸਮੱਸਿਆ ਆ ਪੰਜਾਬ ਦੇ ਵਿਚ ਵੀ, ਜਿਹੜਾ ਨਸ਼ਾ ਜਿਹੜਾ ਆ ਰਿਹਾ, ਕਹਿੰਦੇ ਬਾਹਰੋਂ ਆ ਰਿਹਾ, ਜਿਹੜਾ ਚਿੱਟਾ ਆ ਉਹ ਤਾਂ ਪੰਜਾਬ ਦੇ ਵਿਚੋਂ ਹੀ ਬਣ ਰਿਹਾ, ਇਹ ਤਾਂ ਸਾਰਿਆਂ ਨੂੰ ਪਤਾ ਆ। ਜਿਹੜਾ ਸਿੰਥੈਟਿਕ ਡਰੱਗ ਆ ਉਹ ਤਾਂ ਬਾਹਰੋਂ ਲਿਆਉਣ ਦੀ ਲੋੜ ਹੀ ਨਹੀਂ, ਉਹ ਤਾਂ ਫੈਕਟਰੀਆਂ ਘਰ ਘਰ ਵੀ ਲੱਗ ਜਾਂਦੀਆਂ, ਇੱਥੇ ਗਰਾਜਾਂ ਚ ਬਣਾਏ ਜਾਂਦੇ ਆ, ਹਨਾ। ਜਿਹੜਾ ਇਹ ਨਸ਼ਾ ਆ ਭੁੱਕੀ ਆ ਡੋਡੇ ਆ ਫੀਮ ਆ ਇਹ ਆ ਰਿਹਾ ਬਾਹਰਲੀਆਂ ਸਟੇਟਾਂ ਚੋਂ ਜ਼ਿਆਦਾਤਰ, ਔਰ ਇਹਨੂੰ ਲਿਆਉਣ ਵਾਲੇ ਜ਼ਿਆਦਾ ਜਿਹੜੇ ਨੇ ਉਹ ਟਰੱਕਿੰਗ ਇੰਡਸਟਰੀ ਆ ਜ਼ਿਆਦਾ ਜਿਹੜੀ ਇਹਦੇ ਵਿਚ ਇਨਵੋਲਵ ਹੋਈ ਪਈ ਆ। ਸੋ ਬਹੁਤ ਘੱਟ ਆਉਂਦਾ ਕਾਰਾਂ ਚ, ਦੂਜੀਆਂ ਚ, ਬੱਸਾਂ ਦੇ ਵਿਚ ਇਹ ਟਰੱਕਿੰਗ ਜਿਹੜਾ ਸਮਾਨ ਆਉਂਦਾ ਆ ਉਹਦੇ ਵਿਚ ਇਹ ਜ਼ਿਆਦਾ ਇਸ ਨੂੰ ਭੇਜਿਆ ਜਾਂਦਾ। ਸੋ ਕੈਪਟਨ ਸਾਹਿਬ ਨੂੰ ਤਾਂ ਗਾਲਾਂ ਕੱਢਣੀਆਂ ਕਿ ਜਦੋਂ ਉਨ੍ਹਾਂ ਨੇ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਕਰਨੀ ਆ ਤਾਂ ਫਿਰ ਤਾਂ ਗਾਲਾਂ ਤਾਂ ਨਿਕਲਣੀਆਂ ਆ। ਸੋ ਮੈਂ ਇਹਦੇ ਬਾਰੇ ਇੰਨਾ ਹੀ ਕਹਿਣਾ ਚਾਹਾਂਗਾ। ਅਗਲਾ ਮੈਸੇਜ ਪੜੋ ਜੀ, ਜੋਧਾ ਧਾਲੀਵਾਲ ਹੁਣ ਦਾ।
ਆਪਣੇ ਨਾਲ ਹਾਂਜੀ ਜੋਧਾ ਧਾਲੀਵਾਲ ਜੀ ਨੇ ਸਾਡੇ ਪ੍ਰੋਗਰਾਮ ਚ ਸਾਂਝ ਬਣਾਈ ਆ, ਪਹਿਲਾਂ ਤਾਂ ਸਵਾਗਤ ਕਰਦੇ ਹਾਂ ਜੋਧਾ ਧਾਲੀਵਾਲ ਜੀ ਦਾ ਬਲਡੂਰਾ ਤੋਂ। ਸੋ ਉਨੀ ਸਾਂਝ ਚੰਗੀ ਬਣਾ ਲਈ, ਕੁਛ ਕ ਸਤਰਾਂ ਸਾਂਝੀਆਂ ਕਰ ਦਿੰਦੇ ਆ ਜੀ, 4-5 ਕ ਤਾਂ ਕਹਿ ਰਹੇ ਨੇ ਕਿ ਦਾੜੀ ਕਦੇ ਜੱਚਦੀ ਨੀ ਪੱਗ ਤੋਂ ਬਿਨਾ, ਪਤਾ ਪੈਂਦਾ ਨੀ ਕਲੇਸ਼ ਲਾਈ ਲੱਗ ਤੋਂ ਬਿਨਾ, ਰਾਗ ਕਦੇ ਬਣਦੀ ਨੀ ਅੱਗ ਤੋਂ ਬਿਨਾ, ਮਿਰਗੀ ਨਾ ਮੰਨੀ ਜਾਵੇ ਝੱਕ ਤੋਂ ਬਿਨਾ। ਯਾਰ 4-7 ਨੇ ਪਰ 4 ਨੂੰ ਮੈਂ ਕਹਿੰਦਾ 16 ਨਾਲ ਗੁਣਾ ਕੀਤਾ ਹੋਇਆ, ਬਹੁਤ ਲੰਬੀਆਂ ਨੇ, 4 ਸਾਂਝੀਆਂ ਕਰ ਲਈਆਂ ਤੇ ਬਹੁਤ ਸੋਹਣੀਆਂ ਨੇ, ਤੇ ਅਸੀਂ ਬਾਅਦ ਦੇ ਵਿਚ ਪੜ ਲਾਂਗੇ ਜੀ। ਧੰਨਵਾਦ, ਤੇ ਸ਼ੇਅਰ ਕਰਦੇ ਜਾਵਾਂਗੇ ਅਗਲੇ ਪ੍ਰੋਗਰਾਮਾਂ ਦੇ ਵਿਚ ਜੋਧਾ ਧਾਲੀਵਾਲ ਜੀ, ਮਾਫ ਕਰਨਾ ਕਿ ਪੂਰਾ ਨੀ ਕੀਤਾ ਜਾ ਸਕਦਾ ਕਿਉਂਕਿ ਖਬਰਾਂ ਦੀ ਸਾਂਝ ਬਣਾਉਣੀ ਆ। ਤੇ ਇਸ ਤੋਂ ਅੱਗੇ ਜੀ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਗਏ ਹਾਂਗਕਾਂਗ ਵਾਲੇ ਜੁੜੇ ਆ ਪ੍ਰੋਗਰਾਮ ਦੇ ਵਿਚ, ਤੇ ਉਨੀ ਆਪਣਾ ਵਿਚਾਰ ਸਾਂਝਾ ਕੀਤਾ ਆ। ਤੇ ਸਿੱਧੂ ਭਾਈ ਮੈਨੂੰ ਆਹ ਬਹੁਤ ਸੋਹਣੀ ਚੰਗੀ ਗੱਲ ਲੱਗਦੀ, ਜਦੋਂ ਕੋਈ ਜਿੱਦਾਂ ਤੁਸੀਂ ਵੀ ਫੇਸਬੁੱਕ ਤੇ ਸ਼ੁਰੂ ਕੀਤਾ ਸੀ ਪੀਪਲ ਅਰਾਊਂਡ ਮੀ, ਕਿ ਅਸੀਂ ਲੋਕਲ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਜਦੋਂ, ਰਾਦਰ ਦੈਨ ਕਿ ਬਾਹਰਲੇ ਦੂਰੋਂ ਵਿਚਾਰ ਫੜ ਕੇ ਲਿਆਉਣ ਨਾਲੋਂ। ਸੋ ਜਗਤਾਰ ਗਿੱਲ ਜੀ ਕਹਿ ਰਹੇ ਨੇ, ਕਹਿੰਦੇ ਜਨਮ ਤੋਂ ਤੁਹਾਡਾ ਕੋਈ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ, ਸਹੇੜੀਆਂ ਇਨਸਾਨ ਦੇ ਹੱਥਾਂ ਦੀਆਂ ਅਲਾਮਤਾਂ ਅਜਿਹੇ ਹਾਲਾਤ ਪੈਦਾ ਕਰਦੀਆਂ ਨੇ
ਜੀ। ਬਿਲਕੁਲ,
ਤੇ ਸ਼ੁਭ ਸਵੇਰ ਕਹਿ ਰਹੇ ਨੇ।
ਬਿਲਕੁਲ ਬਿਲਕੁਲ, ਬਹੁਤ ਵਧੀਆ ਜੀ ਜਗਤਾਰ ਭਾਜੀ। ਹਰਪ੍ਰੀਤ ਕੋਹਲੀ ਧੰਨਵਾਦ ਕਰ ਰਹੇ ਨੇ, ਸੰਦੀਪ ਰਾਏ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਤਿ ਸ੍ਰੀ ਅਕਾਲ ਬਾਜੀ ਕਹਿੰਦੇ ਮੇਰੀ ਵਾਈਫ ਪੁੱਛਦੀ ਹੈ ਕਿ ਕੈਨੇਡਾ ਜਾਂ USA ਸਿਰਫ ਟਰੱਕ ਡਰਾਈਵਰ ਦੀ ਜੌਬ ਹੀ ਹੈ, ਜਿਹਨੂੰ ਪੁੱਛੋ ਟਰੱਕ ਡਰਾਈਵਰ, ਆਸਟ੍ਰੇਲੀਆ ਵਾਂਗ ਜੌਬ ਨਹੀਂ, ਈਵਨ ਮਾਈ ਯੰਗ ਬ੍ਰਦਰ ਆਲਸੋ ਟਰੱਕ ਡਰਾਈਵਰ, ਸੋਰੀ ਆਈ ਡੋ ਨਾਟ ਡਿਸਰਿਸਪੈਕਟ ਦੈਮ ਪਰ ਜਸਟ ਮਾਇੰਡ ਵਿਚ ਗੱਲ ਹੈ ਜੀ। ਦੇਖੋ ਗੱਲ ਤੁਸੀਂ ਕਹੀ ਆ ਤੇ ਮਾਇੰਡ ਦੇ ਵਿਚ ਹੈਗੀ ਆ, ਸ਼ੇਅਰ ਕੀਤੀ ਆ, ਪਰ ਉਥੇ ਜਿਆਦਾ ਟਰੱਕ ਡਰਾਈਵਿੰਗ ਕਰਦੇ ਨੇ ਅਸਲ ਦੇ ਵਿਚ। ਦੇਖੋ ਮੈਂ ਡਰੱਗ ਨਾਲ ਨੀ ਇਹਨੂੰ ਜੋੜ ਰਿਹਾ, ਜਿਹੜੀ ਨਾ ਇੱਥੇ ਆਸਟ੍ਰੇਲੀਆ ਦੇ ਵਿਚ ਵੀ ਦੌਰ ਆਇਆ ਸੀ ਕਿ ਪਹਿਲਾਂ ਜਿੱਦਾਂ ਡਰਾਈਵਿੰਗ ਕਰਦੇ ਆ ਬੰਦੇ, ਜਿੱਦਾਂ ਟੈਕਸੀ ਡਰਾਈਵਿੰਗ, ਤੁਸੀਂ ਵੀ ਗੁਰਸੇਵਕ ਇਹਦੇ ਵਿਚ ਹੈਗੇ ਹੋ, ਮੈਂ ਵੀ ਕੀਤੀ ਆ, ਐਸੀ ਗੱਲ ਨੀ, ਮੇਰੇ ਕੋਲ ਵੀ ਲਾਇਸੈਂਸ ਆ ਸਿਡਨੀ ਦਾ। ਸੋ ਉਹਨੂੰ ਆਪਣੇ ਬੰਦੇ ਤਾਂ ਤਰਜੀਹ ਦਿੰਦੇ ਆ ਕਿਉਂਕਿ ਇੱਕ ਓਨਰ ਬਿਜ਼ਨਸ ਸਮਝਦੇ ਆ ਵੀ ਸਾਡਾ ਆਪਣਾ ਕੰਮ ਹੈ, ਜਦੋਂ ਮਰਜ਼ੀ ਸ਼ੁਰੂ ਕਰ ਲਈਏ, ਜਦੋਂ ਮਰਜ਼ੀ ਖਤਮ ਕਰ ਲਈਏ, ਕੋਈ ਸਾਡੇ ਤੇ ਮਾਲਕ ਨਹੀਂ ਹੈਗਾ, ਇੱਕ ਮਤਲਬ ਅਧੀਨਤਾ ਨਹੀਂ ਹੈਗੀ, ਨੌਕਰੀ ਨਹੀਂ ਹੈਗੀ, ਉਹ ਆਪਣਾ ਬਿਜ਼ਨਸ ਸਮਝਦੇ ਨੇ। ਪਰ ਹੌਲੀ ਹੌਲੀ ਕੀ ਹੈ ਕਿ ਉਹ ਜਿਹੜੀ ਟੈਕਸੀ ਵੀ ਆ ਉਹ ਤੁਸੀਂ 4-5 ਸਾਲ ਵੱਧ ਤੋਂ ਵੱਧ ਕਰ ਸਕਦੇ ਆ, ਮਤਲਬ ਸੁਚੱਜੇ ਤਰੀਕੇ ਨਾਲ, ਉਦੋਂ ਬਾਅਦ ਤਾਂ ਫਿਰ ਤੁਸੀਂ ਆਪਣਾ ਮੱਚੇ ਮਾਰ ਲੈਂਦੇ ਹੋ, ਤੁਹਾਡੀ ਜ਼ਿੰਦਗੀ ਨਹੀਂ ਰਹਿ ਜਾਂਦੀ ਕੋਈ, ਕਿਉਂਕਿ ਔਟ ਟਾਈਮ ਤੇ ਤੁਸੀਂ ਫਿਰ ਕੀ ਕਰਦੇ ਆ ਨਾ, ਫਿਰ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਨੇ ਡਰਾਈਵਿੰਗ ਦੇ ਵਿਚ, ਕਿ ਚਲੋ ਕਰਨੀ ਤਾਂ ਡਰਾਈਵਿੰਗ ਹੀ ਹੁੰਦੀ ਆ, ਫਿਰ ਉਹ ਤੋਂ ਬਾਅਦ ਕੀ ਆ ਉਹ ਟਰੱਕ ਡਰਾਈਵਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ। ਉਹ ਟਰੱਕ ਡਰਾਈਵਿੰਗ ਚ ਇੱਦਾਂ ਹੁੰਦੀ ਹੈ ਕਿ ਇੱਕ ਮਤਲਬ ਵੱਡੀ ਗੱਡੀ ਆ, ਪਾਵਰ ਹੈ ਤੇ ਥੋੜੀ ਰਿਸਪੈਕਟ ਲੈ ਵੀ ਟਰੱਕ ਚਲਾ ਰਿਹਾ, ਵੱਡੀ ਗੱਡੀ ਚਲਾ ਰਿਹਾ। ਸੋ ਇੱਕ ਟੈਕਸੀ ਛੋਟੀ ਮੰਨੀ ਜਾਂਦੀ ਹੈ, ਟਰੱਕ ਵੱਡਾ ਮੰਨਿਆ ਜਾਂਦਾ। ਸੋ ਮੈਨੂੰ ਲੱਗਦਾ ਇਹ ਮਾਨਸਿਕਤਾ ਜਿਹੜੀ ਆ ਇਹ ਸਾਡੇ ਪੰਜਾਬੀਆਂ ਦੇ ਵਿਚ ਹੈਗੀ, ਪੰਜਾਬੀਆਂ ਨੀ ਬਹੁਤ ਲੋਕ ਇੱਦਾਂ ਚਲਾਉਂਦੇ ਨੇ ਕਿ ਉਹ ਟੈਕਸੀ ਚਲੋ ਸਟਾਰਟਿੰਗ ਲਈ ਠੀਕ ਆ, ਪਰ ਲੇਟਰ ਆਨ ਜਦੋਂ ਆਪਣੇ ਆਪ ਨੂੰ ਅਪਗ੍ਰੇਡ ਕਰਦੇ ਨੇ ਨਾ ਤਾਂ ਉਹ ਟਰੱਕ ਵੱਲ ਨੂੰ ਹੁੰਦੇ ਨੇ, ਫਿਰ ਟਰੱਕ ਜਾਂ ਬੱਸ। ਬੱਸ ਡਰਾਈਵਿੰਗ ਬੜੀ ਕਰਦੇ ਨੇ ਆਪਣੇ ਪੰਜਾਬੀ, ਸਾਰੇ ਸਰੀ ਚ ਵੀ ਦੇਖੇ ਨੇ, ਇਧਰ ਆਸਟ੍ਰੇਲੀਆ ਚ ਵੀ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨੇ, ਈਵਨ ਕਿ ਕੁੜੀਆਂ ਵੀ ਹੁਣ ਬੱਸ ਚਲਾਉਂਦੀਆਂ ਨੇ, 3-4 ਕੁੜੀਆਂ ਮੈਂ ਜਾਣਦਾ ਰੇਡੀਓ ਤੇ ਵੀ ਜਿਹੜੀਆਂ ਹੁਣ ਬੱਸ ਡਰਾਈਵਿੰਗ ਵੱਲ ਨੂੰ ਆ ਗਈਆਂ ਨੇ। ਪਰ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਨਾ ਗੁਰਸੇਵਕ, ਤੇ ਪਹਿਲਾਂ ਕਰਦੇ ਆ ਟੈਕਸੀ ਡਰਾਈਵਿੰਗ ਨੂੰ, ਕਿਉਂਕਿ ਇਕਦਮ ਤੁਸੀਂ ਜੋਬ ਲੈ ਸਕਦੇ ਆ, ਤੇ ਫਿਰ ਉਹਨਾਂ ਵਿਚ ਕਈ ਪੜ੍ਹੇ ਲਿਖੇ ਹੁੰਦੇ ਨੇ ਜਿਨ੍ਹਾਂ ਨੇ ਆਪਣੀਆਂ ਡਿਗਰੀਆਂ ਕੀਤੀਆਂ ਹੁੰਦੀਆਂ, ਮਜਬੂਰੀ ਬਸ ਉਹਨਾਂ ਨੂੰ ਟੈਕਸੀ ਚਲਾਉਣੀ ਪੈਂਦੀ ਆ, ਉਹਦੇ ਵਿਚੋਂ ਮੈਨੂੰ ਲੱਗਦਾ ਕਿ 20-30% ਤਾਂ ਇੱਦਾਂ ਕਰਦੇ ਨੇ ਕਿ 19 ਕੁ ਦੇਰ ਟੈਕਸੀ ਚਲਾਉਂਦੇ ਨੇ, ਜਿੰਨੀ ਕੁ ਦੇਰ ਉਹਨਾਂ ਨੂੰ ਆਪਣੇ ਪੜ੍ਹਾਈ ਵਾਲੇ ਖੇਤਰ ਦੇ ਵਿਚ ਨੌਕਰੀ ਨਹੀਂ ਮਿਲਦੀ, ਉਹ ਨਾਲ ਦੀ ਨਾਲ ਇਹ ਤਾਂਘ ਦੇ ਵਿਚ ਰਹਿੰਦੇ ਨੇ ਕਿ ਚਾਹੇ ਮੈਨੂੰ ਫਿਰ ਘੱਟ ਪੈਸੇ ਬਣ ਜਾਣ ਉਧਰੋਂ ਨੌਕਰੀ ਵੱਲੋਂ, ਪਰ ਮੈਂ ਆਪਣੇ ਫੀਲਡ ਚ ਕਰਨੀ ਆ ਨੌਕਰੀ। ਸੋ ਉਹ ਆਪਣਾ ਪੜ੍ਹ ਲਿਖ ਕੇ ਉਧਰ ਨਿਗਾਹ ਰੱਖਦੇ ਨੇ, ਉਧਰ ਚਲ ਜਾਂਦੇ ਨੇ। ਪਰ ਕਈ ਵਿਚਾਰੇ ਪੜ੍ਹੇ ਲਿਖੇ, ਕਿਉਂਕਿ ਫਿਰ ਜੇ ਜੋਬ ਹੈ 600-800 ਡਾਲਰ ਦੀ ਜੋਬ ਹਫ਼ਤੇ ਦੀ ਹੈ, ਤਾਂ ਟੈਕਸੀ ਦੇ ਵਿਚੋਂ 1500-2000 ਵੀ ਬਣਦਾ, ਅਗਲਾ ਕਹਿੰਦਾ ਵੀ ਮੈਂ ਕਿਉਂ ਜੋਬ ਕਰਨੀ ਆ, ਮੈਂ ਆਪਣੀ ਇਨਕਮ ਅੱਧੀ ਕਿਉਂ ਕਰਾਂ। ਇਹ ਕਈ ਫੈਕਟਰ ਨੇ ਜਿਹਦੇ ਕਰਕੇ ਜ਼ਿਆਦਾ ਜਿਹੜੀ ਹੈ ਡਰਾਈਵਿੰਗ ਨੂੰ ਤਰਜੀਹ ਦਿੰਦੇ ਆ ਸੰਦੀਪ ਰਾਏ ਜੀ, ਮੈਨੂੰ ਲੱਗਦਾ ਇਹ ਫੈਕਟਰ ਹੈ। ਖੈਰ ਜਿਹੜਾ ਉਹ ਡਰੱਗ ਵਾਲਾ ਹੈ, ਉਹ ਜਿਹੜੇ 11 ਕਿਸਮ ਦੇ ਹੁੰਦੇ ਨੇ ਹਰੇਕ ਪ੍ਰੋਫੈਸ਼ਨ ਚ ਹੁੰਦੇ ਨੇ, ਉਹ ਸਾਰੇ ਹੀ ਪ੍ਰੋਫੈਸ਼ਨ ਨੂੰ ਬਦਨਾਮ ਕਰਦੇ ਨੇ, ਚਾਹੇ ਉਹ ਪੰਜਾਬ ਹੋਵੇ, ਕੈਨੇਡਾ, ਆਸਟ੍ਰੇਲੀਆ ਹੋਵੇ। ਸੋ ਇਹਦੇ ਬਾਰੇ ਮੈਂ ਇੰਨੀ ਟਿੱਪਣੀ ਕਰਨਾ ਚਾਹਾਂਗਾ, ਤੇ ਹੋਰ ਵੀ ਸੱਜਣ ਮਿੱਤਰ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਤਾਂ ਸਾਡੀ ਲਾਈਨ ਖੁੱਲੀ ਆ, ਕਿਸੇ ਵੀ ਟਾਈਮ ਉਹ ਸਾਨੂੰ ਕਾਲ ਕਰ ਸਕਦੇ ਨੇ। ਤੇ ਇਨ ਦਾ ਮੀਨ ਟਾਈਮ ਇੱਕ ਗੀਤ ਸੁਣ ਲਈਏ ਫਿਰ।
ਜੀ ਬਿਲਕੁਲ, ਬਣਦਾ ਜੀ ਗੀਤ ਸੁਣਨਾ,
ਗੀਤ ਤਾਂ
ਬਣਦਾ। ਗੀਤ ਉਸ ਪਰ ਅਸੀਂ IPL ਦੀ ਗੱਲ ਕਰਾਂਗੇ ਜੀ, ਖੇਡਾਂ ਵੱਲ ਵੀ ਝਾਤ ਮਾਰ ਲਈਏ, IPL ਕੱਲ ਦੀ ਸ਼ੁਰੂ ਹੋ ਚੁੱਕੀ ਹੈ।
ਹਾਂਜੀ,
ਸੋ ਗੀਤ ਸੁਣੋ ਤੇ ਫਿਰ ਕਰਦੇ ਹਾਂ ਗੱਲਬਾਤ IPL ਦੀ।
IPL ਦੀ ਵੀ ਕਰਨੀ ਹੈ, ਤੇ ਗੀਤ ਜਿਹੜਾ ਜੀ ਰੱਬ ਦਾ ਰੇਡੀਓ ਫਿਲਮ, ਉਸ ਦੇ ਵਿੱਚੋਂ ਤਰਸੇਮ ਜੱਸਲ।
ਸੁਣ ਕੇ ਜਾ ਸਰਦਾਰਾ ਦੇ ਉੱਤੇ ਗੀਤ ਸਾਰੇ ਤੇਰੇ ਪਾਵਾਂ ਜਿਹੜੇ ਮੇਰੇ ਦਿਲ ਦੇ ਨੇ ਬਹੁਤੇ ਨੇੜੇ ਨੇ ਪਸੰਦ ਦਿਲ ਤੇਰੇ ਉੱਤੇ ਆਇਆ ਉਂਜ ਦੁਨੀਆਂ ਤੇ ਲੱਖਾਂ ਇੱਥੇ ਚਿਹਰੇ ਸਲੈਬ ਚੈਟ ਉੱਤੇ ਗੀਤ ਸਾਰੇ ਤੇਰੇ ਪਾਵਾਂ ਜਿਹੜੇ ਮੇਰੇ ਦਿਲ ਦੇ ਨੇ ਬਹੁਤ ਨੇੜੇ ਵੇ ਇੱਕ ਤੂੰ ਹੀ ਆ ਪਸੰਦ ਦਿਲ ਤੇਰੇ ਉੱਤੇ ਆਇਆ ਉਂਜ ਦੁਨੀਆਂ ਤੇ ਲੱਖਾਂ ਇੱਥੇ ਚਿਹਰੇ ਵੇ ਭਾਵੇਂ ਦੱਸਣਾ ਵੇ ਘੱਟ ਲਿਖੀ ਘੱਟ ਘੱਟ ਵੱਟ ਲਿਖੀ ਤੇਰੇ ਉੱਤੇ ਮਾਣ ਬੜਾ ਰੱਖਦੀ ਸੁਣ ਕੇ
ਜੀ ਰੱਬ ਦਾ ਰੇਡੀਓ ਫਿਲਮ ਤੇ ਤਰਸੇਮ ਜੱਸੜ ਜੱਸੜਾਂ ਵਾਲਾ ਮੁੰਡਾ ਤੇ ਗੁਰਸੇਵਕ ਸਿੰਘ ਜੀ IPL ਦੀ ਗੱਲ ਕਰਨੀ ਆ ਆਪਾਂ ਤੇ ਪਲੀਜ਼ ਦੱਸੋ ਕਿ IPL ਸ਼ੁਰੂ ਹੋ ਚੁੱਕਾ ਵੈਸੇ ਅੱਗੇ ਜਿੰਨਾ ਰੌਲਾ ਪੈਂਦਾ ਹੁੰਦਾ ਸੀ ਹੁਣ ਪੈ ਨਹੀਂ ਰਿਹਾ ਓਨਾ ਥੋੜੀ ਘੱਟ ਗਿਆ ਇਹਦਾ ਪ੍ਰਕੋਪ
ਹਾਂਜੀ ਮੈਨੂੰ ਲੱਗਦਾ ਤੁਸੀਂ ਸਿੱਖ ਗੇਮਸ ਚ ਬਿਜ਼ੀ ਆ ਭਾਜੀ
ਅੱਛਾ
ਪਰ 19-10 ਸਾਲ ਚ ਤੁਹਾਡਾ ਧਿਆਨ ਜ਼ਿਆਦਾ ਉੱਧਰ ਆ ਕਿ ਤੁਸੀਂ ਹੁਣ ਗੌਰ ਨਹੀਂ ਜਾ ਕੀਤਾ ਹੋਣਾ ਸਮਝ ਸਕਦਾ ਕਿ ਸਾਰਾ ਕੰਮ ਕਾਰ ਸਾਂਭਣਾ ਪਰ ਉਹਨਾਂ ਦਾ ਰੌਲਾ ਪੂਰਾ ਰੌਲਾ ਗੜਾ ਪੈ ਰਿਹਾ ਵੈਸੇ
ਕੀ ਰੌਲਾ
ਹਾਂਜੀ 10ਵੇਂ ਸਾਲ ਦੇ ਵਿਚ ਪ੍ਰਵੇਸ਼ ਕਰ ਚੁੱਕਾ ਜੀ IPL ਰੰਗਾ ਰੰਗ ਪ੍ਰੋਗਰਾਮਾਂ ਦੇ ਨਾਲ ਸ਼ੁਰੂਆਤ ਕੀਤੀ ਤੇ ਇਸ ਤੋਂ ਬਾਅਦ ਖਿੱਚ ਦਾ ਕੇਂਦਰ ਇਹ ਰਹਿਣਾ ਕਿ 8 ਵੱਖ ਵੱਖ ਸ਼ਹਿਰਾਂ ਦੇ ਵਿਚ ਇਹਦਾ ਉਦਘਾਟਨੀ ਸਮਾਰੋਹ ਹੋਏਗਾ ਜੀ
ਅੱਛਾ
ਸੋ ਜੋ ਕਿ ਬਹੁਤ ਵੱਡੀ ਗੱਲ ਆ ਨਹੀਂ ਤਾਂ ਇੱਕੋ ਹੀ ਨੀ ਮਾਣ ਹੁੰਦਾ
ਹਾਂਜੀ ਦੇਖੋ ਦੌਰਾਨ ਸਿੱਖ ਖੇਡਾਂ ਨੂੰ 30 ਸਾਲ ਹੋ ਗਏ ਇਹਨਾਂ ਨੂੰ ਸਿਰਫ ਅਜੇ 10 ਹੋਏ ਆ ਪਰ ਇਹ ਕਾਪੀ ਸਿੱਖ ਖੇਡਾਂ ਦੀ ਕਰ ਰਹੇ ਜਿਸ ਹਿਸਾਬ ਨਾਲ ਚੱਲ ਰਿਹਾ ਇਹਨਾਂ ਦਾ ਕੰਮ ਕਿਉਂਕਿ ਰੌਲਾ ਗੋਲਾ ਸਾਡੇ ਵੀ ਕਬੱਡੀ ਚ ਬਹੁਤ ਹੁੰਦਾ ਆ ਤੇ ਇਹਨਾਂ ਇਹ ਵੀ ਪਾਉਗੇ ਤੇ ਚਲੋ ਆਪਾਂ ਤੁਸੀਂ ਕੈਰੀ ਓਨ ਰੱਖੋ
ਜੀ ਬਿਲਕੁਲ ਤੇ ਇਸ ਦੌਰਾਨ ਉਦਘਾਟਨ ਸਮਾਰੋਹ ਦੇ ਸ਼ੁਰੂਆਤ ਦੇ ਵਿਚ ਸਾਬਕਾ ਅਧਿਕਾਰੀ ਖਿਡਾਰੀਆਂ ਜਿਵੇਂ ਕਿ ਸਚਿਨ ਤੇਂਦੁਲਕਰ ਸੌਰਵ ਗਾਂਗੁਲੀ VVS ਲਕਸ਼ਮਣ ਤੇ ਵਰਿੰਦਰ ਸਹਿਵਾਗ ਨੂੰ ਸਨਮਾਨਿਤ ਕੀਤਾ ਗਿਆ ਜੋ ਕਿ ਬਹੁਤ ਵਧੀਆ ਗੱਲ ਹੈ ਕਿ ਪੁਰਾਣੇ ਪਲੇਅਰਾਂ ਨੂੰ ਯਾਦ ਰੱਖਣਾ ਸੋ ਉਹਨਾਂ ਦਾ ਯੋਗਦਾਨ ਬਹੁਤ ਬੜਾ ਰਿਹਾ ਹੈ ਕਿ IPL ਦੇ ਵਿਚ ਸੋ ਖੇਡ ਇਸ ਦੌਰਾਨ ਇਕ ਜੋ ਖ਼ਬਰ ਸਾਹਮਣੇ ਆ ਰਹੀ ਹੈ ਕਿ ਚਲੋ ਇਹ ਬੜੇ ਨਾਮ ਨੇ ਖੇਡ ਦੇ ਵਿਚ ਤੇ ਇਕ ਨਾਮ ਜੋ ਕਿ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਰਾਹੁਲ ਦ੍ਰਵਿੜ
ਅੱਛਾ ਜੀ
ਪਰ ਉਨੀ ਅਣਗੋਲਿਆ ਕਰ ਦਿੱਤਾ ਕਿ ਉੱਥੇ ਮੌਜੂਦ ਸਨ ਪਰ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਸੋ ਕੱਲ ਮੈਚ ਹੋਏ ਨਹੀਂ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ ਗਿਆ ਤੇ BCCI ਵੱਲੋਂ IPL ਦੇ ਉਦਘਾਟਨ ਸਮਾਰਕ ਮੌਕੇ ਬਾਕੀਆਂ ਨੂੰ ਤਾਂ ਕੀਤਾ ਗਿਆ ਤੇ ਇਹਨਾਂ ਨੂੰ ਅਣਗੋਲਿਆ ਕਰ ਦਿੱਤਾ ਗਿਆ
ਉਹ ਦੇਖੋ ਇਹ
ਕਹਿਣਾ ਚਾਹੋਗੇ ਭਾਜੀ
ਕਹਿਣਾ ਤਾਂ ਮੈਂ ਇਹ ਚਾਹਾਂਗਾ ਇਹਨਾਂ ਨੂੰ ਤਾਂ ਅਣਗੋਲਿਆ ਅਸੀਂ ਵੀ ਕਰਦੇ ਰਹੇ ਆ ਜਦੋਂ ਵੀ ਤੁਹਾਨੂੰ ਚੇਤਾ ਹੋਣਾ ਕਿ ਜਦੋਂ ਵੀ ਇਹ ਆ ਜਾਂਦੇ ਹੁੰਦੇ ਸੀਗੇ ਤਾਂ ਅਸੀਂ ਤਾਂ ਇੱਦਾਂ ਹੀ ਕਹਿ ਕੇ ਚੱਲੇ ਚਲੋ ਜੀ ਅਸੀਂ ਗਰਾਊਂਡ ਚ ਖੇਲ ਆਈਏ ਇਹ ਹੁਣ ਆ ਗਿਆ ਹੁਣ 2-3 ਦਿਨ ਇੰਨੀ ਜਾਣਾ ਤੇ ਹੁਣ ਫੇਰ ਕਹਿੰਦੇ ਲਓ ਜੀ ਕਣਕ ਕੁਣਕ ਵੱਢ ਲਈਏ ਫਿਰ ਤੇ ਜਦੋਂ ਕਿਉਂਕਿ 2-3 ਦਿਨ ਆਊਟ ਹੀ ਨਾ ਹੁੰਦਾ ਨਾ ਛਿੱਕਾ ਮਾਰਨਾ ਨਾ ਕੋਈ ਚੌਕਾ ਮਾਰਨਾ ਨਾ ਰਨ ਬਣਾਉਣੇ ਬਸ ਐਨ ਥੰਮ ਬਣ ਕੇ ਖੜੇ ਰਹਿਣਾ ਬਾਲਰਾਂ ਨੂੰ ਬਹੁਤ ਫਰਸਟ੍ਰੇਟ ਕਰਦਾ ਹੁੰਦਾ ਸੀ ਬਾਲਰ ਵਿਚਾਰੇ ਰੋਣ ਲੱਗ ਪੈਂਦੇ ਹੁੰਦੇ ਸੀ ਇਹਨੂੰ ਬੋਲਿੰਗ ਕਰਦੇ ਕਰਦੇ ਸੋ ਉਦੋਂ ਤਾਂ ਲੱਗਦਾ ਸੀ ਮਾੜਾ ਇਹ ਵੀ ਦਰਾਵੜ ਲਾਇਆ ਵੀ ਦਰਾਵੜ ਆ ਗਿਆ ਹੁਣ ਇਹਨੇ ਮਤਲਬ ਬਸ ਮੈਚ ਖੜਾ ਹੀ ਕਰ ਦਿੱਤਾ ਪਰ ਹੁਣ ਸੋਚ ਕੇ ਪਤਾ ਲੱਗਦਾ ਕਿ ਇਹ ਵੀ ਇੱਕ ਕਲਾ ਆ ਮਤਲਬ ਇੰਨਾ ਜਿਹੜਾ ਸੰਜਮ ਹੋਣਾ ਡਰਾਮਾ ਹੋਣਾ ਇਹ ਵੀ ਇੱਕ ਮਤਲਬ ਇੱਕ ਟੈਸਟ ਹੈ ਇਹ ਕੋਈ ਕੋਈ ਕਰ ਸਕਦਾ ਇੱਦਾਂ ਤੇ ਉਦੋਂ ਨਹੀਂ ਸੀ ਸਾਨੂੰ ਸਮਝ ਆਉਂਦੀ ਅਸੀਂ ਉਦੋਂ ਵੀ ਅਣਗੋਲਿਆ ਕਰਦੇ ਹੁੰਦੇ ਸੀ ਸੋ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਜੀ
ਤੇ ਅੱਜ ਛੇ ਹਾਂਜੀ ਤੇ ਅੱਜ 6 ਅਪ੍ਰੈਲ ਨੂੰ ਮੁੰਬਈ ਇੰਡੀਅਨਸ ਤੇ ਰਾਈਜ਼ਿੰਗ ਪੁਣੇ ਸੁਪਰ ਜਾਇੰਟਸ ਵਿਚਾਲੇ ਪੁਣੇ ਵਿਚ ਖੇਡਿਆ ਜਾਣਾ ਅੱਜ ਦੂਜਾ ਮੈਚ ਇਹਦਾ ਸੋ ਪੂਰੇ ਲੋਕਾਂ ਦਾ ਪੂਰਾ ਸਾਥ ਆ ਤੇ ਸਟੇਡੀਅਮ ਆਪਣੇ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਨਾਲ ਸ਼ੁਰੂਆਤ ਹੋਈ ਆ ਉਦਘਾਟਨ ਸਮਾਰੋਹ ਹੋਇਆ ਤੇ ਲੋਕਾਂ ਦਾ ਪੂਰਾ ਹੰਗਾਰਾ ਮਿਲਿਆ ਸਟੇਡੀਅਮ ਫੁੱਲ ਸੀ ਤੇ ਝੂਮ ਰਹੇ ਸੀ ਲੋਕ ਤੇ ਹੁਣ ਜੋ ਅੱਗੇ ਫਿਊਚਰ ਜੀ
ਇਧਰ ਸਾਡੇ ਨਾਲ ਅਜੇ ਪਾਲ ਸਿੰਘ ਵੀ ਆ ਗਏ ਨੇ ਬੈਦ ਜੀ ਤੇ ਬਾਬਾ ਦਾ ਪਹਿਲਾਂ ਹੀ ਬੈਠਾ ਇੱਥੇ ਸੋ ਬਾਬਾ ਬੈਦ ਰੋਗੀਆਂ ਦਾ ਇਕੱਠੇ ਹੋ ਗਏ ਨੇ ਅਜੇ ਪਾਲ ਜੀ ਸਵਾਗਤ ਹੈ ਪ੍ਰੋਗਰਾਮ ਚ
ਥੈਂਕ ਯੂ ਭਾਜੀ ਸਤਿ ਸ੍ਰੀ ਅਕਾਲ ਤੁਹਾਨੂੰ ਤੇ ਗੁਰਸੇਵਕ ਭਾਜੀ ਨੂੰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਤੇ ਕੀ ਕਹਿਣਾ ਚਾਹੁੰਦੇ?
ਬਾਕੀ ਕੰਬੀਨੇਸ਼ਨ ਤੁਸੀਂ ਵਧੀਆ ਬਣਾਇਆ, ਬਾਬਾ ਦੇ ਵੈਦ।
ਹਾਂਜੀ ਹਾਂਜੀ, ਉਹ ਪਹਿਲਾਂ ਕੁਐਸਚਨ ਆਇਆ ਸੀਗਾ ਇੱਕ ਕੁਲਦੀਪ ਬਾਲ ਹੋਣਾ ਵੱਲੋਂ, ਮੈਂ ਉਹਦਾ ਆਂਸਰ ਉਹਦਾ ਆਪਣੇ ਕੋਲੋਂ ਹੀ ਦੇ ਦਿੱਤਾ ਬਾਬਾ ਬਣ ਕੇ, ਵੀ ਜਿੱਦਾਂ ਵੀ ਬਦਾਮ ਹੈ ਵਿੱਚ ਦੱਸੇ ਗਏ ਆ, ਉਹ ਹਾਰਟ ਦੇ ਪੇਸ਼ੈਂਟ ਨੂੰ ਤਾਂ ਕੋਈ ਪ੍ਰੋਬਲਮ ਤਾਂ ਨਹੀਂ, ਮੈਂ ਤਾਂ ਕਹਿ ਦਿੱਤਾ ਸੀਗਾ ਨਹੀਂ ਹੋਣੀ ਚਾਹੀਦੀ, ਤੁਸੀਂ ਹੁਣ ਦੱਸ ਦਿਓ ਤੁਸੀਂ ਬੈਦ।
ਹਾਂਜੀ ਨਹੀਂ ਵੈਸੇ ਉਦਾਂ ਚਲੋ ਇੱਕ ਚਲੋ ਹਾਸੇ ਮਜ਼ਾਕ ਵਾਲੀ ਗੱਲ ਹੋ ਜਾਂਦੀ ਹੈ ਕਿ ਜੇ ਆਪਾਂ ਉਦਾਂ ਗੱਲ ਕਰੀਏ, ਵੈਸੇ ਤਾਂ ਜਿਵੇਂ ਕਹਿੰਦੇ ਸਵਾਰੀ ਆਪਣੇ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ। ਉਹਦਾ ਮਤਲਬ ਇਹ ਆ ਵੀ ਆਪਣਾ ਹਾਂਜੀ ਵੀ ਜ਼ਰੂਰ ਡਾਕਟਰ ਦੀ ਤੁਸੀਂ ਸਲਾਹ ਜ਼ਰੂਰ ਲੈਣੀ ਹੈ, ਪਰ ਇਹਦੇ ਨਾਲ ਹਾਂਜੀ ਕੋਈ ਇੱਦਾਂ ਵੀ ਕੋਈ ਫਰਕ ਨਹੀਂ ਹੈਗਾ। ਜਿੱਦਾਂ ਮੇਰੇ ਡੈਡ ਹੈ ਉਹਨਾਂ ਦੀ ਵੀ ਬਾਈਪਾਸ ਸਰਜਰੀ ਹੋਈ ਹੋਈ ਆ, ਉਹ ਵੀ ਹਾਰਟ ਦੇ ਪੇਸ਼ੈਂਟ ਨੇ,
ਠੀਕ।
ਤਾਂ ਡੈਡ ਨੂੰ ਵੀ ਹਾਂਜੀ ਸ਼ੂਗਰ ਹੈ ਡਾਇਬਟੀਜ਼ ਟਾਈਪ 2 ਤੇ ਉਹ ਖਾਂਦੇ ਨੇ, ਮਤਲਬ ਕੋਈ ਪ੍ਰੋਬਲਮ ਨਹੀਂ ਹੈ
ਜੀ,
ਕਿਉਂਕਿ ਨਾਲੇ ਸਾਰਾ ਕੁਛ ਨੈਚੁਰਲ ਹੈ ਨਾ, ਆਪਾਂ ਕੋਈ ਦਵਾਈ ਤਾਂ ਲੈਣੀ ਨੀ ਇਹਦੇ ਵਿੱਚ, ਕੋਈ ਏਦਾਂ ਨਹੀਂ ਹੈਗਾ ਇੱਕ ਦਵਾਈ ਦੂਜੀ ਨੂੰ ਕਾਟ ਕਰੂਗੀ ਜਾਂ ਕੋਈ ਰਿਐਕਸ਼ਨ ਕਰੂਗੀ, ਏਦਾਂ ਦਾ ਕੁਛ ਨੀ, ਸਾਰੀਆਂ ਨਾਰਮਲ ਚੀਜ਼ਾਂ ਜਿਹੜੀ ਆਪਾਂ 5 ਲੈਣੀਆਂ,
ਕੈਮੀਕਲ ਤਾਂ ਹੈ ਨੀ ਕੋਈ।
ਹਾਂਜੀ ਹਾਂਜੀ, ਕੋਈ ਕੈਮੀਕਲ ਨੀ ਇਹਦੇ ਚ, ਕੋਈ ਕੁਛ ਨੀ ਹੈ ਬਸ। ਬਾਕੀ ਜਿੱਦਾਂ ਤੁਸੀਂ ਉਹ ਕਿਹਾ ਵੀ ਤੁਸੀਂ ਦੱਸਿਆ ਵੀ ਆਪਦੇ ਰੈਗੂਲਰ ਚੈੱਕ ਕਰਦੇ ਰਹਿਣ, ਜੇ ਰੋਜ਼ ਨਾ ਵੀ ਕਰਨ ਵੀਕ ਬਾਅਦ ਕਰ ਲੈਣ, ਜਿਵੇਂ ਆਪਾਂ ਇੱਥੇ ਕਰਦੇ ਹਾਂ ਈਜ਼ੀ, ਆਪਣੇ ਇੱਥੇ ਚਲੋ ਇੰਡੀਆ ਦਾ ਸਪੈਸ਼ਲ ਲੈਬੋਰਟਰੀ ਚ ਜਾਣਾ ਪੈਂਦਾ ਵੀ ਇੱਥੇ ਖਾਲੀ ਪੇਟ ਨੂੰ ਚੈੱਕ ਕਰ ਲਓ ਜਾਂ ਖਾਣੇ ਤੋਂ ਬਾਅਦ ਤੁਸੀਂ ਚੈੱਕ ਕਰ ਲਓ, ਜਾਂ ਸਭ ਤੋਂ ਬੈਸਟ ਤਾਂ ਭਾਜੀ ਉਹ ਹੁੰਦਾ ਜਿਹੜਾ 3 ਮਹੀਨੇ ਬਾਅਦ ਜਿਹੜਾ ਤੁਸੀਂ ਕਹਿ ਰਹੇ ਸੀ, ਉਦੋਂ ਟੈਸਟ ਆਪਾਂ ਜ਼ਿਕਰ ਕੀਤਾ, 3 ਮਹੀਨੇ ਬਾਅਦ ਕਰਾ ਲਿਆ।
ਹਾਂਜੀ ਹਾਂਜੀ, ਵੈਸੇ ਡੇਲੀ ਵਾਲਾ ਤਾਂ ਡੇਲੀ ਵਾਲਾ ਤਾਂ ਸੌਖਾ ਹੀ ਆ, ਉਹ ਤਾਂ ਮੀਟਰ ਮਿਲ ਜਾਂਦੇ ਨੇ, ਪਰ 3 ਮਹੀਨੇ ਵਾਲਾ ਤਾਂ ਉਹ ਵੀ ਜ਼ਰੂਰੀ ਕਰਾ ਲੈਣਾ ਚਾਹੀਦਾ 3 ਮਹੀਨੇ ਬਾਅਦ।
ਹਾਂਜੀ ਹਾਂਜੀ, 3 ਮਹੀਨੇ ਵਾਲਾ ਕਰਾ ਲਓ, ਬਾਕੀ ਹਾਂਜੀ ਡੇਲੀ ਵਾਲਾ ਤੇ ਜਿੱਦਾਂ ਇੱਥੇ ਮਸ਼ੀਨਾਂ ਵਗੈਰਾ ਵੀ ਹੁੰਦਾ ਫਾਰਮਿਸਟ ਕੈਮਿਸਟਾਂ ਤੋਂ ਫ੍ਰੀ ਮਿਲ ਜਾਂਦੀਆਂ ਉਹ। ਹਾਂਜੀ
ਜੀ,
ਸੋ ਬਾਕੀ ਉਹ ਏਦਾਂ ਕੋਈ ਗੱਲ ਨੀ ਹੈ, ਹਾਰਟ ਦੇ ਪੇਸ਼ੈਂਟ ਹੈ, ਨੋ ਪ੍ਰੋਬਲਮ, ਉਹ ਖਾ ਸਕਦੇ ਨੇ ਈਜ਼ੀ, ਕੋਈ ਵੀ ਖਾ ਸਕਦਾ ਇਹਨੂੰ। ਹਾਂਜੀ ਨੁਸਖੇ ਨੂੰ। ਹਾਂਜੀ
ਜੀ, ਚਲੋ ਬਹੁਤ ਵਧੀਆ।
ਤੇ ਬਾਕੀ ਮੈਂ ਚਾਹੁੰਦਾ ਸੀ ਇੱਕ ਨੁਸਖਾ ਤੁਸੀਂ ਜਿਹੜਾ ਮੈਨੂੰ ਸੁਣਾਇਆ ਸੀ ਉਹਨਾਂ ਚ, ਜੇ ਇੱਕ ਨੁਸਖਾ ਤੁਸੀਂ ਵੀ ਸਰੋਤਿਆਂ ਨਾਲ ਸਾਂਝਾ ਕਰ ਦੋ।
ਘਰੇਲੂ ਨੁਸਖਾ?
ਮੈਂ ਤੇ ਘਰੇਲੂ ਨੁਸਖਾ, ਮੈਂ ਤੇ ਬਾਅਦ ਚ ਕੱਲਾ ਹੀ ਹੱਸੀ ਗਿਆ।
ਉਹ ਬਹੁਤ ਵੱਡੀ ਸਮੱਸਿਆ ਆ ਇੱਕ, ਜਿਹੜੀ ਸਾਰਿਆਂ ਨੂੰ ਆਉਂਦੀ ਆ, ਨਹਾਉਣ ਵੇਲੇ ਆਉਂਦੀ ਆ ਸਾਰਿਆਂ
ਨੂੰ, ਪਰ ਕਰਨਾ ਇੱਕ ਹੀ ਸਾਂਝਾ ਹੈ ਬਸ,
ਇੱਕੋ ਹੀ ਕਰਨਾ ਜੀ। ਉਹ ਏਦਾਂ ਜੀ ਸਾਰਿਆਂ ਨੂੰ ਆਉਂਦੀ ਹੈ ਸਮੱਸਿਆ ਨਹਾਉਣ ਵੇਲੇ, ਕਿ ਨਹਾਉਣ ਵੇਲੇ ਤੁਸੀਂ ਦੇਖਿਆ ਹੋਣਾ ਮਜ਼ਾ ਨਹੀਂ ਆਉਂਦਾ ਸਾਰੇ, ਮਤਲਬ ਲੋਕੀ ਔਖੇ ਰਹਿੰਦੇ ਆ ਵੀ ਨਹਾਉਣਾ ਜੀ ਨਹਾਉਣਾ, ਕੋਈ ਮਤਲਬ ਉਹਦੇ ਚ ਕਹਿ ਲਓ ਕੋਈ ਗਲੈਮਰ ਨਹੀਂ ਹੁੰਦਾ, ਮਜ਼ਾ ਨਹੀਂ ਆ ਰਿਹਾ। ਤੁਸੀਂ ਮਤਲਬ ਇੱਕ ਨੁਸਖਾ ਜਿਹੜਾ ਮੈਨੂੰ ਵੀ ਬੜੀ ਸਮੱਸਿਆ ਸੀ, ਵੀ ਮੈਨੂੰ ਇੱਕ ਸੱਜਣ ਪੁਰਸ਼ ਨੇ ਦੱਸਿਆ, ਕਹਿੰਦੇ ਵੀ ਜੇ ਤੁਸੀਂ ਆਨੰਦ ਲੈਣਾ ਨਾ ਨਹਾਉਣ ਦਾ, ਤਾਂ ਤੁਸੀਂ ਬੜਾ ਸੌਖੇ ਤਰੀਕੇ ਨਾਲ ਲੈ ਸਕਦੇ। ਉਹਨਾਂ ਨੇ ਮੈਨੂੰ ਇੱਕ ਘਰੇਲੂ ਨੁਸਖਾ ਦੱਸਿਆ ਤੇ ਬੜੇ ਧਿਆਨ ਨਾਲ ਸੁਣੀ ਜੀ, ਤੇ ਉਹ ਕਹਿੰਦੇ ਵੀ ਜੇ ਨਾ ਤੁਸੀਂ ਜਦ ਨਹਾਉਣੇ ਆ, ਜੇ ਤੁਸੀਂ ਉਹਦੇ ਵਿੱਚ ਪਾਣੀ ਦਾ ਇਸਤੇਮਾਲ ਕਰੋ ਤਾਂ ਨਹਾਉਣ ਦਾ ਨਜ਼ਾਰਾ ਹੀ ਹੋਰ ਹੋ ਜਾਂਦਾ। ਮੈਂ ਕਿਹਾ ਕਮਾਲ ਹੈ ਵੀ, ਮੈਂ ਉਦਣ ਤੋਂ ਫਿਰ ਪਾਣੀ ਵਰਤਣ ਲੱਗ ਗਿਆ। ਨਜ਼ਾਰੇ ਆਉਂਦੇ ਜੀ ਫਿਰ ਪਾਣੀ, ਪਹਿਲਾਂ ਤਾਂ ਬਹੁਤ ਮਤਲਬ ਔਖਾ ਹੁੰਦਾ ਸੀਗਾ ਬਿਨਾਂ ਮਤਲਬ ਏਦਾਂ ਪਾਣੀ ਤੋਂ। ਮੈਨੂੰ ਲੱਗਦਾ ਜੀ ਨੁਸਖਾ ਮਤਲਬ ਪਸੰਦ ਕਰਨਗੇ ਸਾਡੇ ਸਰੋਤੇ।
ਬਿਲਕੁਲ, ਮੈਂ ਗੁਰਸੇਵਕ ਭਾਜੀ ਨੂੰ ਦੱਸਦਾ, ਗੁਰਸੇਵਕ ਭਾਜੀ ਮੈਨੂੰ ਭਾਜੀ ਨੇ ਸੁਣਾਏ ਤੇ ਚਾਰ ਨੁਸਖੇ, ਮੈਂ ਕੱਲਾ ਹੀ ਆਸਤਾ ਸੀਗਾ ਨਾ ਦੋਹਰਾ ਹੋਈ ਗਿਆ।
ਇਦਾਂ ਦੇ ਤਾਂ ਬਹੁਤ ਪਏ ਆਪਣੇ ਆਲੇ ਦੁਆਲੇ, ਬੜੇ ਸੱਜਣ ਹੁੰਦੇ ਆ, ਨੌਲੇਜ ਵਿਖਰੀ ਪਈ, ਆਪਾਂ ਸ਼ੇਅਰ ਹੀ ਨੀ ਕਰੀਦੇ ਕਿਸੇ ਨਾਲ। ਦੂਜਾ ਗਿਆਨ ਹੀ ਇੰਨਾ ਹੋ ਗਿਆ, ਆਪਾਂ ਤਾਂ ਮਾਣ ਹੀ ਨੀ ਕਰਦੇ।
ਤੁਸੀਂ ਮੈਨੂੰ ਇਕੱਠੇ 5-7 ਸੁਣਾਦੇ ਸੀ,
ਗਿਆਨ ਹੀ ਰੱਬ ਨੇ ਇਹਨਾਂ ਦੇਤਾ, ਆਪਾਂ ਤਾਂ ਬਹੁਤਾ ਮਾਣ ਨੀ ਕਰਦੇ ਜੀ। ਗੁਰਸੇਵਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ,
ਸ਼ੁਕਰੀਆ
ਜੀ। ਸੋ ਸਾਡੇ ਨਾਲ ਇੱਕ ਹੋਰ ਸੱਜਣ ਜੁੜਨਗੇ ਜੀ, ਉਹਨਾਂ ਦੀ ਵੀ ਕਾਲ ਆ ਰਹੀ ਹੈ, ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਲੈਣ ਦੀ। ਸੋ ਸਮਾਂ ਥੋੜਾ ਰਹਿੰਦਾ ਜੀ, ਉਧਰ ਸੁਨੇਹੇ ਵੀ ਆ ਰਹੇ ਨੇ ਤਾਂ।
ਹਾਂਜੀ
ਇੱਕ ਮਿੰਟ, ਦਵਿੰਦਰ ਜੱਗੀ ਹੁਣਾਂ ਨੂੰ ਵੀ ਪਹਿਲਾਂ ਲੈ ਲੈਣੇ ਆ। ਜੱਗੀ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ, ਸਤਿ ਸ੍ਰੀ ਅਕਾਲ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ। ਪ੍ਰੋਗਰਾਮ ਬਹੁਤ ਹੀ ਸੋਹਣਾ ਚੱਲ ਰਿਹਾ ਭਾਜੀ, ਦੋਨਾਂ ਵੀਰਾਂ ਨੇ ਬਹੁਤ ਰੌਣਕ ਮੇਲੇ ਲਾਏ ਹੋਏ ਆ ਜੀ। ਤੇ ਜੀ ਭਾਜੀ ਆਪਾਂ ਰੈਗੂਲਰ ਲਿਸਨਰ ਆ ਜੀ, ਤੇ ਇੱਕ ਮਤਲਬ ਪ੍ਰੋਗਰਾਮ ਜੋ ਟੋਪਿਕ ਚੱਲ ਰਿਹਾ ਉਸ ਤੋਂ ਥੋੜਾ ਆਊਟ ਗੱਲ ਕਰਾਂਗਾ ਜੀ, ਇਸ ਲਈ ਸੋਰੀ ਮੰਗਦਾ ਸਾਰਿਆਂ ਤੋਂ।
ਨਹੀਂ ਨਹੀਂ ਕੋਈ ਨੀ, ਅਸੀਂ ਕਿਹੜੇ ਚੱਜ ਦੀਆਂ ਗੱਲਾਂ ਕਰਦੇ ਹਾਂ, ਅਸੀਂ ਵੀ ਇਦਾਂ ਦੇ ਨੁਸਖੇ ਸਾਂਝੇ ਕਰ ਰਹੇ ਹਾਂ।
ਜੀ 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 ਜੀ, ਵਧੀਆ ਲੱਗਦਾ ਜੀ ਇਦਾਂ ਕਿਸੇ ਨੂੰ, ਜਿੱਦਾਂ ਹੁਣ ਅਜੇ ਪਲ ਭਾਜੀ ਆਪਣਾ ਹਰ ਵਾਰ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੇ ਆ, ਇਟਸ ਲਾਈਕ ਕਿਸੇ ਨੂੰ ਓਹਦਾ ਫਾਇਦਾ ਹੋ ਜਾਏ ਤਾਂ ਇਸ ਤੋਂ ਵਧੀਆ ਕੋਈ ਗੱਲ ਨੀ ਨਾ ਜੀ।
ਜੀ ਜੀ ਬਿਲਕੁਲ ਬਿਲਕੁਲ, ਤੁਸੀਂ ਕੀ ਕਹਿਣਾ ਚਾਹੋਗੇ?
ਤੇ ਮੈਂ ਭਾਜੀ ਕਹਿਣਾ ਚਾਹਾਂਗਾ ਕਿ ਇੱਕ ਨਾ ਜੀ ਮੈਂ ਆਪਣਾ ਇੱਕ ਕੰਪਨੀ ਚ ਜੋਬ ਕਰਦਾ ਸੀ ਪਹਿਲਾਂ, ਤੇ ਉੱਥੇ ਇੱਕ ਆਪਣਾ ਇੰਡੀਆ ਤੋਂ ਹੀ ਫੈਮਿਲੀ ਮੂਵ ਹੋਈ ਸੀ, ਕ੍ਰਿਸਚਨ ਸੀ ਜੀ ਬੰਦੇ ਆਪਣਾ, ਮਦਰਾਸ ਤੋਂ ਮੂਵ ਹੋਏ ਸੀ ਜੀ ਉਹ ਔਰ ਆਸਟ੍ਰੇਲੀਆ, ਤੇ ਮੈਨੂੰ ਉਹਨਾਂ ਦੀ ਕਮਿਊਨਿਟੀ ਦੀ ਇੱਕ ਗੱਲ ਬਹੁਤ ਪਸੰਦ ਆਈ ਸੀ ਜੀ। ਤੇ ਜਦੋਂ ਮੂਵ ਹੋਏ ਨਾ ਜੀ, ਉਹ ਜਿਵੇਂ ਬੰਦਾ ਇੰਡੀਆ ਤੋਂ ਪਰਮਾਨੈਂਟ ਰੈਜੀਡੈਂਸੀ ਆਏ ਸੀ ਉਹ ਪੂਰੀ ਫੈਮਿਲੀ, ਤੇ ਉਹ ਉਰੇ ਆਪਣੇ ਇੱਕ ਬੈਪਟਿਸਟ ਚਰਚ ਚ ਗਏ ਜੀ, ਤੇ ਉਹਨਾਂ ਨੇ ਜਾ ਕੇ ਜਿਸ ਤਰ੍ਹਾਂ ਆਪਾਂ ਆ ਕੇ ਆਪਣਾ ਦੱਸਿਆ ਕਿ ਅਸੀਂ ਇੱਥੇ ਮੂਵ ਹੋਏ ਆ ਜੀ, ਤੇ ਉਹ ਚਰਚ ਵਾਲਿਆਂ ਨੇ ਉਹਨਾਂ ਦੀ ਇੰਨੀ ਹੈਲਪ ਕੀਤੀ ਜੀ ਕਿ ਸਾਰਾ ਕੁਛ ਉਹਨਾਂ ਨੂੰ ਲਿਆ ਕੇ ਦਿੱਤਾ ਜੀ, ਘਰ ਦਾ ਪੁਰਾਣਾ ਫਰਨੀਚਰ ਜੀ, ਟੀਵੀ ਜੀ, ਫਰਿੱਜ ਜੀ, ਮਤਲਬ ਇੱਕ ਟਾਈਪ ਦੀ ਲਾਈਫ ਉਹਨਾਂ ਦੀ ਰਨਿੰਗ ਕਰਤੀ ਜੋ ਸਟਾਰਟਿੰਗ ਚ ਬੰਦੇ ਨੂੰ ਇੱਕ ਹੈ ਨਾ ਜੀ। ਤੇ ਮੈਂ ਉਸ ਚੀਜ਼ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ, ਤੇ ਅਸੀਂ ਆਪਣੇ ਯਾਰਾਂ ਦੋਸਤਾਂ ਨੇ ਮਿਲ ਕੇ ਅਸੀਂ ਕਿਹਾ ਯਾਰ ਆਪਾਂ ਵੀ ਕਿਉਂ ਨੀ ਇੱਦਾਂ ਦਾ ਕਰਦਾ, ਆਪਣੀ ਕਮਿਊਨਿਟੀ ਦਾ ਕੋਈ ਬੰਦਾ ਇੱਦਾਂ ਆਉਂਦਾ, ਤੇ ਆਹ ਚੀਜ਼ਾਂ ਬੇਸਿਕ ਚੀਜ਼ਾਂ ਚਾਹੀਦੀਆਂ ਹੁੰਦੀਆਂ ਉਹਨਾਂ ਨੂੰ, ਤੇ ਆਪਾਂ ਕਿਉਂ ਨੀ ਇਹ ਚੀਜ਼ ਕਰਦੇ। ਤੇ ਆਹ ਹੁਣ 6 ਮਹੀਨੇ ਪਹਿਲਾਂ ਇੱਕ ਆਪਣਾ ਫਰੈਂਡ ਜੀ ਮੂਵ ਹੋਇਆ ਜੀ ਇੰਡੀਆ ਤੋਂ ਆਪਣੀ ਫੈਮਿਲੀ ਦੇ ਨਾਲ, ਉਹਨਾਂ ਦੇ 2 ਛੋਟੇ ਬੱਚੇ ਸੀ, ਤੇ ਉਹ PR ਤੇ ਆਏ ਜੀ ਇੰਡੀਆ ਤੋਂ, ਤੇ ਆਪਾਂ ਜੋ ਆਏ ਜੀ ਉਹਨਾਂ ਨੂੰ ਸਾਨੂੰ ਫੋਨ ਕੀਤਾ ਕਿ ਅਸੀਂ ਇੱਥੇ ਮੂਵ ਹੋਏ ਜੀ, ਤਾਂ ਫਿਰ ਮੈਂ ਆਪਣੇ ਫਰੈਂਡਸ ਨਾਲ ਇੱਦਾਂ ਗੱਲਬਾਤ ਕੀਤੀ, ਤੇ ਆਪਣੇ ਜਿੱਦਾਂ ਅੱਜ ਕੱਲ ਵਟਸਐਪ ਚੱਲਦਾ ਆਪਣੇ ਗਰੁੱਪ ਕਈ ਚੱਲਦੇ ਆ ਜੀ, ਤੇ ਮੇਰੇ ਮਨ ਚ ਆਇਆ ਕਿ ਯਾਰ ਕਿਉਂ ਨਾ ਮਤਲਬ ਇਹਨਾਂ ਦਾ ਇੱਦਾਂ ਦਾ ਕੁਛ ਬੈਨੀਫਿਟ ਕੀਤਾ ਜਾਏ, ਤੇ ਆਪਣਾ ਕੋਲ ਲਾਹੇਮੰਦ ਜਿਵੇਂ ਆਪਣੇ ਹਰ ਇੱਕ ਘਰ ਚ ਨਾ ਜੀ, ਜਿਸ ਤਰ੍ਹਾਂ ਇੱਕ ਬੰਦੇ ਕੋਲ ਵੱਡਾ ਫਰਿੱਜ ਲਿਆਏ ਉਹ ਆਪਾਂ ਗੈਰੇਜ ਚ ਰੱਖਤਾ, ਜਾਂ ਸੋਫਾ ਜੀ ਆਪਾਂ ਉਹਨੂੰ ਨੀ ਯੂਜ ਕਰਦੇ, ਆਪਾਂ ਹਾਰਡ ਰਬਿਸ਼ ਚ ਕਹਿ ਦਿੰਦੇ ਆ ਕਿ ਜਿਹੜੇ ਹੁੰਦੇ ਠੀਕ ਹੈ ਜੀ, ਪਰ ਬੰਦਾ ਕਹਿੰਦਾ ਹੁਣ ਇਹ ਵੇਚਣਾ ਕਾਹਨੂੰ ਹੈ, ਜਾਂ ਮਾਈਕ੍ਰੋਵੇਵ ਜਿਵੇਂ ਕਿਸੇ ਕੋਲ ਐਕਸਟਰਾ ਪਿਆ ਹੁੰਦਾ ਵੱਡਾ ਲੈ ਲਿਆ, ਜਾਂ ਅੱਜ ਕੱਲ ਜਿਵੇਂ ਲੋਕ ਹਰ ਇੱਕ ਕੋਈ ਫਲੈਟ ਸਕਰੀਨ ਟੀਵੀ ਲੈ ਰਹੇ ਆ, ਪਲਾਜ਼ਮਾ ਵੱਡੇ ਤੋਂ ਵੱਡਾ ਲਈ ਜਾ ਰਹੇ, ਕਿਸੇ ਕੋਲ ਪੁਰਾਣਾ ਟੀਵੀ ਆ ਉਹ ਗੈਰੇਜ ਚ ਰੱਖ ਦਿੰਦੇ ਆ, ਤੇ ਏਦਾਂ ਹੀ ਆਪਣੇ ਯਾਰਾਂ ਦੋਸਤਾਂ ਨੂੰ ਸਭ ਨੂੰ ਮੈਸੇਜ ਪਾਏ, ਤੇ ਉਹ ਕੀ ਹੋਇਆ ਜੀ ਇਹਨਾਂ ਭਰਾਵਾਂ ਨੇ ਮਤਲਬ ਉਹ ਦਿੱਤਾ ਜੀ, ਤੇ ਉਹ ਆਏ ਜੀ, ਆਪਾਂ ਉਹਨਾਂ ਨੂੰ ਕਿਹਾ ਕਿ ਯਾਰ ਤੁਸੀਂ ਏਦਾਂ ਕਿਸੇ ਦੀ ਹੈਲਪ ਕਰਨੀ ਹੈ, ਮੈਂ ਜਿਹੜਾ ਨੇ ਆਉਣਾ ਸੀ ਉਹਨਾਂ ਨੂੰ ਕੁਛ ਨੀ ਕਿਹਾ, ਮੈਂ ਜਸਟ ਆਪਣੇ ਫਰੈਂਡਸ ਨੂੰ ਕਿਹਾ ਏਦਾਂ ਕਿ ਯਾਰ ਆਪਾਂ ਗਰੁੱਪ ਚ ਮੈਸੇਜ ਛੱਡਿਆ ਏਦਾਂ ਵਟਸਐਪ ਦਾ, ਮੈਂ ਕਿਹਾ ਤੁਸੀਂ ਦਹਾ ਲਿਆ ਜੇ, ਤੇ ਜੀ ਮੰਨੋਗੇ ਨੀ ਇਹਨਾਂ ਭਰਾਵਾਂ ਨੇ ਉਹ ਦਿੱਤਾ ਜੀ ਕਿ ਅਸੀਂ 2 ਕੁ ਵੀਕਾਂ ਬਾਅਦ ਅਸੀਂ ਉਹਨੂੰ ਕਿਹਾ ਜੀ ਕਿ ਵੀਰੇ ਤੂੰ ਏਦਾਂ ਮੂਵ ਹੋਇਆ ਆਪਣੇ ਤੋਂ, ਸਾਡੇ ਤੋਂ ਸੀਨੀਅਰ ਸੀ ਜੀ, ਤੇ ਜੇ ਤੂੰ ਮਾਈਂਡ ਨਾ ਕਰੇ ਸਾਡੇ ਕੋਲ ਚੀਜ਼ਾਂ ਪਈਆਂ, ਜੇ ਤੂੰ ਮਾਈਂਡ ਨਾ ਕਰੇ ਅਸੀਂ ਤੈਨੂੰ ਦੇ ਦਿੰਦੇ, ਕਿਉਂਕਿ ਏਦਾਂ ਪੁੱਛਣਾ ਵੀ ਜ਼ਰੂਰੀ ਹੈ ਨਾ ਕਿ ਬੰਦਾ ਕਿ ਮੈਨੂੰ ਪੁਰਾਣਾ ਸਮਾਨ ਦੇ ਦਿੱਤਾ ਬਈ ਤੁਸੀਂ, ਠੀਕ ਹੈ ਜੀ। ਉਹ ਕਹਿੰਦਾ ਨਹੀਂ ਯਾਰ ਤੁਸੀਂ ਇੰਨਾ ਸੋਚਿਆ ਆਪਾਂ ਤਾਂ ਜਾਣਦੇ ਵੀ ਨੀ ਮਤਲਬ ਕਿਸੇ ਦਾ ਰੈਫਰੈਂਸ, ਮੈਂ ਕਿਹਾ ਨਹੀਂ ਯਾਰ ਵੀਰੇ ਤੂੰ ਮਤਲਬ ਆਪਾਂ ਐਜ਼ ਅ ਪੰਜਾਬੀ ਕਮਿਊਨਿਟੀ ਇਹ ਚੀਜ਼ ਮੈਂ ਉਹਨਾਂ ਤੋਂ ਸਿੱਖੀ ਸੀ, ਤੇ ਮੈਨੂੰ ਬਹੁਤ ਚੰਗੀ ਲੱਗੀ ਕਿ ਏਦਾਂ ਕਿਸੇ ਦਾ ਦਿੱਤਾ, ਤੇ ਆਪਾਂ ਉਹਨਾਂ ਦਾ ਸਾਰਾ ਸਮਾਨ ਇੱਕ ਵੀਰ ਆਪਣਾ ਏਦਾਂ ਟਰੱਕ ਚਲਾਉਂਦਾ ਸੀ, ਸਾਰਾ ਸਮਾਨ ਰੱਖਿਆ ਜੀ ਇੱਕ ਜਗ੍ਹਾ ਕਾਮਨ ਪੁਆਇੰਟ ਤੇ ਗੈਰੇਜ ਇਕੱਠਾ ਕੀਤਾ, ਮੇਰੇ ਘਰ ਇਕੱਠਾ ਕੀਤਾ ਜੀ, ਤੇ ਉੱਥੋਂ ਦੀ ਭਰ ਕੇ ਆਪਾਂ ਲੈ ਗਏ ਉਹਦੇ ਵੱਲ, ਤੇ ਉਹ ਇੰਨਾ ਖੁਸ਼ ਹੋਏ ਜੀ, ਉਹ ਕਹਿੰਦਾ ਯਾਰ ਤੁਸੀਂ ਤਾਂ ਮਤਲਬ ਘਰ ਦਾ ਨਕਸ਼ਾ ਬਦਲਤਾ ਜੀ, ਕਿਸੇ ਦੇ ਘਰ ਦੇਖੋ ਪੇਂਟਿੰਗ ਪਈ ਸੀ ਕਿਹਦੇ ਘਰ ਜੀ, ਕਿਹਦੇ ਘਰ ਮਾਈਕ੍ਰੋਵੇਵ ਪਿਆ ਸੀ, ਮੈਂ ਨੀ ਕਹਿੰਦਾ ਕਿ ਬਹੁਤ ਵਧੀਆ ਸਮਾਨ ਸੀ, ਪਰ ਮਤਲਬ ਉਹਨਾਂ ਦੇ ਗਜਾ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਜੀ, ਉਹ ਸਮਾਨ ਬਹੁਤ ਵਧੀਆ ਸੀ, ਜਿੱਦਾਂ ਫ੍ਰਿਜ
ਸ਼ੁਰੂਆਤ ਲਈ
ਸ਼ੁਰੂਆਤ ਹੀ ਹੋਈ ਜੀ,
ਸ਼ੁਰੂਆਤ ਬਹੁਤ ਵਧੀਆ,
ਸ਼ੁਰੂਆਤ ਲਈ ਮਤਲਬ ਉਹਨਾਂ ਦੇ ਕੋਲ ਹਾਂ, ਔਰ ਸਾਰੀਆਂ ਚੀਜ਼ਾਂ ਰਨਿੰਗ ਆਈਟਮ ਦੇ ਮਤਲਬ ਸਮਾਨ ਚੱਲਦਾ ਸੀ ਜੀ, ਤੇ ਉਹਨਾਂ ਦਾ ਉਹ ਘਰ ਆਪਣਾ ਸੈੱਟ ਹੋ ਗਿਆ ਜੀ, ਤੇ ਮੈਂ ਇਹ ਚਾਹੁੰਦਾ ਕਿ ਲਾਈਕ ਐਵੇਂ ਦਾ ਕੁਛ ਆਪਣੇ ਗੁਰਦੁਆਰਿਆਂ ਚ ਵੀ ਚੀਜ਼ ਖੁੱਲਣੀ ਚਾਹੀਦੀ ਹੈ, ਜਾਂ ਜਿਸ ਤਰ੍ਹਾਂ ਕੋਈ ਬੰਦਾ ਪਰਿਵਾਰ ਜਾਂਦਾ ਹੈ ਜਾਂ ਉਹਨਾਂ ਦਾ ਹੈ ਨਾ ਜੀ ਕੁਛ ਹੋ ਜੇ।
ਹਾਂਜੀ ਮੈਂ ਤੁਹਾਨੂੰ ਦੱਸਦਾ ਦਵਿੰਦਰ,
ਮੈਂ ਮਤਲਬ ਆ ਚੀਜ਼
ਦਵਿੰਦਰ ਜੱਗੀ ਤੁਹਾਨੂੰ ਦੱਸਦਾ, ਅੱਗੇ ਵੀ ਰੇਡੀਓ ਤੇ ਦੱਸਿਆ ਕਿ ਇਹ ਅਸੀਂ ਵੈਸੇ ਜਿਹੜੀ ਉਹ ਕਮਿਊਨਿਟੀ ਕਰ ਰਹੇ ਬਹੁਤ ਵਧੀਆ ਆ, ਸਾਨੂੰ ਕਰਨਾ ਚਾਹੀਦਾ, ਗੁਰਦੁਆਰਿਆਂ ਵੱਲੋਂ ਇਹ ਕੀਤਾ ਜਾ ਚੁੱਕਾ ਆ, ਕਰਦੇ ਵੀ ਆ, ਕੀਤਾ ਵੀ ਜਾ ਚੁੱਕਾ ਆ। ਮੈਨੂੰ ਯਾਦ ਹੈ ਕਿ ਅੱਜ ਤੋਂ 10-12 ਸਾਲ ਪਹਿਲਾਂ ਸਿਡਨੀ ਪਾਰਕ ਲਈ ਗੁਰੂ ਘਰ ਦੇ ਵਿਚ 1-2 ਘਰ ਸੀਗੇ, ਉੱਥੇ ਰਿਹਾਇਸ਼ ਫ੍ਰੀ ਦਿੱਤੀ ਜਾਂਦੀ ਸੀ ਨਵੇਂ ਬੰਦੇ ਆਉਂਦੇ ਸੀ, ਪਰ ਉਹ ਰੌਲਾ ਕੀ ਏਜੰਟਾਂ ਨੇ ਉੱਥੇ ਐਡਵਰਟਾਈਜ਼ ਸ਼ੁਰੂ ਕਰਤਾ ਵੀ ਤੁਸੀਂ ਜਾਓ, ਲੋੜੇ ਕੋਈ ਨੀ, ਗੁਰਦੁਆਰੇ ਵਾਲੇ ਤੁਹਾਨੂੰ ਸਾਂਭਣਗੇ, ਹਨਾ। ਤੇ ਉਹਨੂੰ ਬਹੁਤ ਵੱਡੇ ਪੱਧਰ ਤੇ ਉਸ ਚੀਜ਼ ਨੂੰ ਮਿਸਯੂਜ਼ ਕੀਤਾ ਗਿਆ, ਪਰ ਫਿਰ ਵੀ ਸਾਨੂੰ ਆਪਣੇ ਇੰਡੀਵਿਜੁਅਲ ਲੈਵਲ ਤੇ ਹੀ ਕਰ ਦੇਣਾ ਚਾਹੀਦਾ। ਪਰ ਦੇਖੋ ਹੁਣ ਅਸੀਂ ਗੁਰਦੁਆਰੇ ਜਾਂਦੇ ਹਾਂ, ਕਿਸੇ ਨੂੰ ਦੱਸਦੇ ਹਾਂ ਤਾਂ ਉਹ ਨੌਕਰੀਆਂ ਵਗੈਰਾ ਸੀ ਲਵਾ ਦਿੰਦੇ ਹਾਂ ਇੱਕ ਦੂਜੇ ਨੂੰ ਕੰਮ ਕੁੰਮ ਤੇ, ਆਪਾਂ ਮਦਦ ਕਰਦੇ ਹਾਂ ਸਾਰੇ। ਸੋ ਬਹੁਤ ਬਹੁਤ ਧੰਨਵਾਦ ਜੱਗੀ ਜੀ, ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਫਿਰ ਆਪਾਂ
ਥੈਂਕ ਯੂ
ਥੈਂਕ ਯੂ ਥੈਂਕ ਯੂ। ਸੋ ਗੁਰਸੇਵਕ ਸਿੰਘ ਜੀ, ਤੇ ਸਮਾਂ ਨੇੜੇ ਲੱਗ ਗਿਆ, ਤੇ ਆਪਾਂ ਮੈਨੂੰ ਲੱਗਦਾ ਸੁਨੇਹੇ ਜਿਹੜੇ ਨੇ ਕਈ ਨੇ ਆਪਾਂ ਬਾਅਦ ਚੋਂ ਉਹਨਾਂ ਨੂੰ ਲਵਾਂਗੇ। ਧਨੀ ਸਾਹਿਬ ਦਾ ਪਾਲਾ ਕੋਬਰਾ ਵਾਲੇ ਵੀ, ਤਾਂ ਦਲਜੀਤ ਸਿੰਘ ਮਹਿਤਾ ਚੌਂਕ ਵੀ ਨੇ ਮੈਸੇਜ ਭੇਜਿਆ ਕਹਿੰਦੇ ਨਹਾਉਣ ਵਾਲੀ ਟੈਕਨੀਕ ਦੱਸ ਕੇ ਤਾਂ ਨਜ਼ਾਰਾ ਹੀ ਕਰਤਾ, ਕਹਿੰਦੇ ਇਹ ਤਾਂ ਕਮਿਊਨਿਟੀ ਦੀ ਹੈਲਪ ਹੈ, ਕਹਿੰਦੇ ਬਹੁਤ ਜ਼ਿਆਦਾ
ਬਿਲਕੁਲ ਤੁਸੀਂ ਭਾਜੀ ਪੁੰਨ ਖੱਟ ਲਿਆ, ਪੁੰਨ ਖੱਟ ਲਿਆ ਤੁਹਾਨੂੰ ਦੱਸਾਂ ਜੀ,
ਘਰੇਲੂ
ਸੁਭਾਗਾ ਸਮਾਂ ਤੁਹਾਨੂੰ ਪ੍ਰਾਪਤ ਹੋਇਆ। ਹਾਂਜੀ ਜੈਜੇਪਾਲ ਜੀ ਦੀ ਤੁਹਾਨੂੰ ਜਿਹੜੀ ਸਲਾਹ ਦੇ ਕੇ ਤੁਸੀਂ ਪੁੰਨ ਖੱਟਿਆ ਤਾਂ, ਤੇ ਸੁਨੇਹੇ ਸਾਂਝੇ ਕਰ ਦਈਏ ਜੀ। ਸੰਦੀਪ ਰਾਏ ਜੀ ਵੀ ਕਹਿ ਰਹੇ ਆ ਕਹਿੰਦੇ ਯੁਵਰਾਜ ਨੇ ਫੱਟੇ ਚੱਕ ਦਿੱਤੇ ਤੇ ਆਪਣੀ ਖ਼ਬਰ ਵਿਚਾਲੇ ਰਹਿੰਦੀ ਸੀ ਕਿ ਪਹਿਲੇ ਮੈਚ ਦੇ ਵਿਚ ਸਨਰਾਈਜ਼ਰਸ ਨੇ ਰਾਇਲ ਚੈਲੰਜਰਸ ਨੂੰ ਯਾਨੀ ਕਿ ਹਰਾਇਆ ਤੇ ਹੁਣ ਸਨਰਾਈਜ਼ਰ ਨੇ 207 ਰਨ ਬਣਾਏ 4 ਵਿਕਟਾਂ ਤੇ, ਤੇ ਆਪਣੇ ਰਾਇਲ ਚੈਲੰਜਰਸ 172 ਤੇ ਆਲ ਆਊਟ ਹੋ ਗਏ। ਤੇ ਉਨੀ ਕਿਹਾ ਕਿ ਯੁਵਰਾਜ ਸਿੰਘ ਦੀ ਗੱਲ ਕੀਤੀ ਤਾਂ ਹਾਂਜੀ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਹਮੇਸ਼ਾ ਚਰਚਾ ਚ ਰਹਿੰਦੇ ਯੁਵਰਾਜ ਸਿੰਘ, ਤੇ ਉਨੀ 27 ਗੇਂਦਾਂ ਤੇ 62 ਰਨ ਬਣਾਏ ਜਿਹਦੇ ਵਿਚ 4-7 ਚੌਕੇ ਤੇ 3 ਛੱਕੇ ਸਨ। ਸੋ ਬਹੁਤ ਸੋਹਣੀ ਸ਼ੁਰੂਆਤ ਹੋਈ ਆ IPL ਦੀ, ਤੇ ਆਸ ਕਰਦੇ ਹਾਂ ਅਗਲੇ ਮੈਚ ਵੀ ਇੰਟਰਸਟਿੰਗ ਹੋਣਗੇ ਤੇ ਅਸੀਂ ਨਾਲ ਦੀ ਨਾਲ ਅਪਡੇਟ ਜ਼ਰੂਰ ਦਿੰਦੇ ਜਾਵਾਂਗੇ ਮੈਚਸ ਦੀ। ਤੇ ਆਪਣੇ ਨਾਲ ਜੀ ਧਨੀ ਸਾਹਿਬ ਜੀ ਜੁੜੇ ਆ, ਤਾਂ ਕਹਿ ਰਹੇ ਆ ਕਹਿੰਦੇ ਦੇਖੋ ਭਾਜੀ ਇੱਕ ਵੀਰ ਨੇ ਗੱਲ ਕੀਤੀ ਸੀ ਕਿ ਡਰਾਈਵਰਾਂ ਬਾਰੇ।
ਦੇਖੋ ਸਰ ਹਾਂਜੀ ਹਾਂਜੀ, ਕਹਿੰਦੇ ਸਾਰੇ ਡਰਾਈਵਰ ਇਸ ਕਰਕੇ ਬਣਦੇ ਆ ਕਿਉਂਕਿ ਅਸੀਂ ਲਗਭਗ ਸਾਰੇ ਪਿੱਛੋਂ ਡਰਾਈਵਿੰਗ ਕਰਦੇ ਆਏ ਆ, ਦੂਜਾ ਪੈਸੇ ਬਹੁਤ ਬਣਦੇ ਆ, ਤੀਜਾ ਕਹਿੰਦੇ ਸਾਡੇ ਵਰਗੇ ਪਲੱਸ ਟੂ ਪਾਸ ਨੂੰ ਡਾਕਟਰ ਤਾਂ ਕਿਸੇ ਨੇ ਕੀ ਬਣਾ ਦੇਣਾ, ਤੇ ਚੌਥਾ ਕਹਿੰਦੇ ਇਸ ਲਾਈਨ ਦੇ ਵਿਚ ਅਸੀਂ ਆਪਣਾ ਬਿਜਨਸ ਵੀ ਕਰ ਸਕਦੇ ਆ, ਆਪਣਾ ਟਰੱਕ ਪਾ ਸਕਦੇ ਆ। ਵਧੀਆ ਗੱਲਾਂ ਚੱਲ ਰਹੀਆਂ ਹਾਂਜੀ, ਬਹੁਤ ਵਧੀਆ ਜੀ। ਤੇ ਹੋਰ ਜਾਣਕਾਰੀਆਂ ਬਾਅਦ ਚੋਂ ਹੁਣ ਆਪਾਂ ਅਗਲੇ ਪ੍ਰੋਗਰਾਮਾਂ ਚ ਕਰਾਂਗੇ, ਤਾਂ ਮੈਂ ਆਪਣੇ ਸਰੋਤਿਆਂ ਨੂੰ ਜਾਂਦੇ ਜਾਂਦੇ ਦੱਸਦਾ ਕਿ ਖਬਰਸਾਰ ਪ੍ਰੋਗਰਾਮ ਸ਼ਾਮ ਨੂੰ 7-9 ਚੱਲਦਾ, ਹੁਣ ਰਿਪੀਟ ਵੀ ਹੋਇਆ ਕਰੇਗਾ, ਸੋ ਉਸ ਦੇ ਵਿਚ ਜ਼ਰੂਰ ਜੁੜਨ। ਤੇ ਬਾਕੀ ਇਸ ਪ੍ਰੋਗਰਾਮ ਦੇ ਵਿਚ ਨਾ ਅਸੀਂ ਥੋੜਾ ਜਿਹਾ ਲਾਈਟ ਰੱਖਣ ਦੀ, ਹਲਕਾ ਰੱਖਣ ਦੀ ਕੋਸ਼ਿਸ਼ ਕਰੀ ਦੀ ਆ, ਗੀਤ ਸੰਗੀਤ ਤੇ ਹੋਰ ਵੀ ਤੁਹਾਨੂੰ ਸੁਣਾਈ ਦਾ ਆ। ਮਕਸਦ ਇਹ ਹੁੰਦਾ ਕਿ ਸਵੇਰ ਦਾ ਜਿਹੜਾ ਟਾਈਮ ਹੈ ਉਹ ਵਧੀਆ ਤੁਹਾਡਾ ਸ਼ੁਰੂ ਹੋਵੇ, ਕੰਮਾਂ ਕਾਰਾਂ ਦੇ ਵਿਚ ਤੁਸੀਂ ਰੁੱਝੋ, ਧਿਆਨ ਦਿਓ, ਮਿਹਨਤ ਮੁਸ਼ਕਤ ਕਰੋ, ਦੇਸ਼ ਕੌਮ ਦੇ ਵਿਚ ਵਾਧਾ ਪਾਓ, ਆਪਣੇ ਪਰਿਵਾਰ ਨੂੰ ਸੁਚੱਜੇ ਤਰੀਕੇ ਨਾਲ ਪਾਲਣ ਦੇ ਲਈ ਤੁਸੀਂ ਸਖ਼ਤ ਮਿਹਨਤ ਕਰੋ। ਤੇ ਜਾਂਦੇ ਜਾਂਦੇ ਨਾ ਇੱਕ ਗੀਤ ਲਾਉਣਾ ਹੈ ਜੀ, ਅੰਮ੍ਰਿਤ ਮਾਨ ਦਾ ਜਿਹੜਾ ਆਇਆ ਸੀ ਬੰਬ ਜੱਟ, ਫਰਮਾਇਸ਼ ਆਈ ਸੀ, ਪਰ ਰੌਲਾ ਇਹ ਹੈ ਵੀ ਗੀਤ ਨਾ ਮੈਂ ਸੁਣਿਆ ਤੇ ਨਾ ਗੁਰਸੇਵਕ ਨੇ ਸੁਣਿਆ, ਸੋ ਇਸ ਤੋਂ ਪਹਿਲਾਂ ਅਸੀਂ ਇਹ ਆਪਾਂ ਡਿਸਕਲੇਮਰ ਦੇਣਾ ਜ਼ਰੂਰ ਬਣਦਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ, ਸੋ ਗੀਤ ਅਸੀਂ ਲਾ ਦੇਣਾ। ਹਾਂਜੀ, ਤੇ ਕੱਲ ਮੈਨੂੰ ਚੇਤਾ ਆ ਗਿਆ ਕਿ ਜਾਂਦੇ ਜਾਂਦੇ ਹੋਰ ਗੱਲ ਸੁਣਾਉਣੀ ਤੁਹਾਨੂੰ। ਮਿੰਟੂ ਭਾਜੀ ਕੱਲ ਲਾਈਵ ਹੋਏ ਸੀ ਆਪਣੇ ਗੁਜਰਾਤ ਦੀ ਇੱਕ ਬਹੁਤ ਫੇਮਸ ਐਕਟਰੈਸ ਹੈ ਮੁਦਰਾ ਦੇ ਨਾਲ ਸ਼ਾਮ ਨੂੰ, ਤਾਂ ਸਿੱਖ ਖੇਡਾਂ ਬਾਰੇ, ਤਾਂ ਉਹ ਤੋਂ ਪਹਿਲਾਂ ਉਹ ਵੀ ਬੜੇ ਨਰਵਸ ਸੀ, ਮੈਨੂੰ ਫੋਨ ਆਇਆ ਉਹਨਾਂ ਦਾ, ਕਹਿੰਦੇ ਵੀ ਆਪਾਂ ਵੀਡੀਓ ਬਣਾਉਣਾ ਕਿ ਪਹਿਲਾਂ ਆਪਾਂ ਕੋਈ ਕਹਿਣਾ ਕੋਣਾ ਤਾਂ ਨਹੀਂ, ਜਿੱਦਾਂ ਡਿਸਕਲੇਮਰ ਵਗੈਰਾ ਤਾਂ ਨਹੀਂ ਦੇਣਾ, ਤੇ ਮੈਂ ਕਿਹਾ ਪਹਿਲਾਂ ਤਾਂ ਹਾਈ ਦੇ ਦਿਓ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਪੰਜਾਬੀ ਚ ਹਨਾ, ਤੇ ਦੂਜਾ ਤੁਸੀਂ ਮੈਂ ਕਿਹਾ ਜੇ ਜ਼ਿਆਦਾ ਹੀ ਕਰਨਾ ਆ ਤਾਂ ਇਹ ਵੀ ਲਾ ਸਕਦੇ ਆ ਵੀ ਇਸ ਵੀਡੀਓ ਦੇ ਵਿਚ ਨੋ ਐਨੀਮਲ ਵਾਜ ਹਾਰਮਡ, ਕਿਸੇ ਜਾਨਵਰ ਨੂੰ ਦੁੱਖ ਨਹੀਂ ਪਹੁੰਚਾਇਆ ਗਿਆ, ਇਹ ਵੀ ਲਾ ਸਕਦੇ ਆ। ਤੇ ਤੀਜਾ ਮੈਂ ਕਿਹਾ ਤੁਸੀਂ ਇਹ ਵੀ ਲੱਗਦੇ ਸੀ ਕਿ ਸਮੋਕਿੰਗ ਇਜ਼ ਇੰਜਰੀਅਸ ਟੂ ਹੈਲਥ, ਲਓ ਜੀ ਮੈਨੂੰ ਦਿਓ ਇਜਾਜ਼ਤ ਕੌਰ ਸਰ ਸਟੂਡੀਓ ਤੋਂ ਤੇ ਗੀਤ ਸੁਣਦੇ ਆ। ਗੁਰਸੇਵਕ ਜੀ ਸਤਿ ਸ੍ਰੀ ਅਕਾਲ।
ਸ਼ੌਕ ਥੱਲੇ ਚੌਂਕਾ ਏ ਨਿਸਾਨ ਦਾ ਲਾਵੇ ਸ਼ਾਮ ਪੈਂਦੇ ਗੇੜੀਆਂ ਹੱਡੀਆਂ ਹੀ ਫੈਨ ਨੇ ਫੁਰੰਡਾਂ ਤੇਰੀਆਂ ਮਿਲਾਨ ਤੋਂ ਰੋਬੇਰ ਤੋਂ ਕਬਾਲੀ ਵੇ ਮੇਰੇ ਲਈ ਤੂੰ ਕਰਦਾ ਹੈ ਜੋਗਿੰਗ ਸਵੇਰੇ ਤੇ ਪਿਛਲੇ ਦਸੰਬਰ ਦਾ ਮਰਦਾ ਹੈ ਮੇਰੇ ਤੇ ਮੰਗ ਵੇ ਚਿੱਤੀ ਕਰ ਨੇੜੇ ਤੂੰ ਵੀ ਜਾਂਦਾ ਬੰਬ
ਗੌਰ ਕਰਿਓ ਮਾੜਾ ਜਿਹਾ ਇਧਰ
ਸੁਣ ਸੋਹਣਿਆ ਵੇ ਗੱਲ ਸੁਣ ਸੋਹਣਿਆ ਗੱਲਾਂ ਨਾਲ ਸਰਦੇ ਜੋ ਹੋਰ ਹੋਣਿਆ ਬੁੱਲ ਸਾਡਾ ਮੰਗਦਾ ਦੀਦਾਰ ਤੇਰੇ ਜਿਹੜੇ ਦਾ ਇੱਕ ਮਿੱਕ ਹੋ ਜੀਏ ਕੀ ਰੌਲਾ ਤੇਰੇ ਮੇਰੇ ਦਾ
ਕੋਈ ਚੱਕਰ ਹੀ ਨਹੀਂ
ਅਸੀਂ ਵੀ ਇਰਾਦਿਆਂ ਨੂੰ ਪੱਕਾ ਕਰੀ ਬੈਠੇ ਆ ਦਿਲ ਅਸੀਂ ਤੇਰੇ ਕਦਮਾਂ ਚ ਧਰੀ ਬੈਠੇ ਆ ਜੰਮ ਦੇ ਵਪਾਰੀ ਸਾਨੂੰ ਜਾਣੀ ਨਾ ਤੂੰ ਬੋਲੇ ਤੂੰ ਮੈਨੂੰ ਤੱਕਦਾ ਜੱਟ ਦਾ ਨਿਸ਼ਾਨਾ ਪੂਰਾ ਕੈਮਰਾ